ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ
ਹਰਮਨ ਰੇਡੀਓ ਇੱਕ ਵਾਰੀ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਕਮਲਾ ਨਾਮ ਦੀ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰੀ ਗਵਾਂਢਣ ਲਕਸ਼ਮੀ ਨੇ ਮੇਰੇ ਕੋਲੋਂ 2 ਕਿਲੋ ਘਿਓ ਉਧਾਰਾ ਲਿਆ ਸੀ। ਉਸਨੇ ਨਾ ਹੀ ਉਹ ਘਿਓ ਵਾਪਸ ਕੀਤਾ ਹੈ ਤੇ ਨਾ ਹੀ ਉਸਦੇ ਉਹ ਮੈਨੂੰ ਪੈਸੇ ਦੇ ਰਹੀ ਹੈ। ਪਰ ਜਦੋਂ ਲਕਸ਼ਮੀ ਨੂੰ ਪੁੱਛਿਆ ਗਿਆ ਤਾਂ ਉਹ ਕਹਿਣ ਲੱਗੀ ਕਿ ਮਹਾਰਾਜ, ਕਮਲਾ ਝੂਠ ਬੋਲਦੀ ਹੈ। ਮੈਂ ਇਸ ਕੋਲੋਂ 2 ਕਿਲੋ ਘਿਓ ਉਧਾਰਾ ਨਹੀਂ ਲਿਆ, ਬਲਕਿ ਇਸਨੇ ਮੇਰੇ ਕੋਲੋਂ ਲਿਆ ਹੈ। ਜਦੋਂ ਮੈਂ ਇਸ ਕੋਲੋਂ ਉਹ ਵਾਪਸ ਮੰਗਿਆ ਤਾਂ ਇਸਨੇ ਮੇਰੇ ਖਿਲਾਫ ਸ਼ਿਕਾਇਤ ਕਰ ਦਿੱਤੀ ਹੈ। ਕਮਲਾ ਨੇ ਸਫਾਈ ਪੇਸ਼ ਕੀਤੀ, ਮਹਾਰਾਜ ਮੇਰੇ ਘਰ ਵਿੱਚ 2 ਗਾਵਾਂ ਹਨ, ਲਕਸ਼ਮੀ ਦੇ ਕੋਲ ਸਿਰਫ 1 ਗਾਂ ਹੈ। ਤੁਸੀਂ ਆਪ ਸੋਚੋ ਕਿ ਦੁੱਧ ਘਿਓ ਕਿਹਦੇ ਘਰ ਜ਼ਿਆਦਾ ਹੋਏਗਾ। ਛਾਣਬੀਣ ਤੋਂ ਬਾਅਦ ਪਤਾ ਲੱਗਾ ਵਾਕਿਆ ਹੀ ਕਮਲਾ ਦੇ ਕੋਲ 2 ਗਾਵਾਂ ਨੇ ਪਰ ਲਕਸ਼ਮੀ ਦੇ ਕੋਲ ਸਿਰਫ 1 ਗਾਂ ਹੈ। ਬਾਦਸ਼ਾਹ ਨੇ ਬੀਰਬਲ ਨੂੰ ਸੱਚਾਈ ਦਾ ਪਤਾ ਲਾਉਣ ਲਈ ਕਿਹਾ। ਬੀਰਬਲ ਨੇ ਉਹਨਾਂ ਦੋਹਾਂ ਔਰਤਾਂ ਨੂੰ ਅੱਧਾ ਅੱਧਾ ਗਲਾਸ ਪਾਣੀ ਦਾ ਭਰ ਕੇ ਦਿੱਤਾ ਤੇ ਕਹਿਣ ਲੱਗਾ, ਜਾਓ ਮੂੰਹ ਹੱਥ ਅਤੇ ਪੈਰ ਧੋ ਕੇ ਆਓ। ਕੁਝ ਦੇਰ ਬਾਅਦ ਦੋਵੇਂ ਔਰਤਾਂ ਮੂੰਹ ਹੱਥ ਧੋ ਕੇ ਵਾਪਸ ਆਈਆਂ। ਬੀਰਬਲ ਨੇ ਗੌਰ ਨਾਲ ਦੋਹਾਂ ਨੂੰ ਦੇਖਿਆ ਤੇ ਆਪਣਾ ਫੈਸਲਾ ਸੁਣਾ ਦਿੱਤਾ। ਕਹਿਣ ਲੱਗਾ, ਮਹਾਰਾਜ, ਜਿਸ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਉਹ ਝੂਠ ਬੋਲ ਰਹੀ ਹੈ। ਬਾਦਸ਼ਾਹ ਨੇ ਪੁੱਛਿਆ ਕਿ ਤੈਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਾ? ਬੀਰਬਲ ਮੁਸਕਰਾਇਆ ਤੇ ਬਾਦਸ਼ਾਹ ਨੂੰ ਉੱਤਰ ਦੇਣ ਦੀ ਬਜਾਏ ਉਹ ਕਮਲਾ ਨੂੰ ਪੁੱਛਣ ਲੱਗਾ, ਮੈਂ ਤੈਨੂੰ ਕਿਹਾ ਸੀ ਕਿ ਮੂੰਹ ਹੱਥ ਅਤੇ ਪੈਰ ਧੋ ਕੇ ਆਉਣੇ ਹਨ, ਤੂੰ ਕੇਵਲ ਮੂੰਹ ਤੇ ਹੱਥ ਧੋ ਕੇ ਆਈ ਹੈ, ਪੈਰ ਤੇਰੇ ਬਿਲਕੁਲ ਸੁੱਕੇ ਹਨ। ਕਮਲਾ ਬੋਲੀ, ਮਹਾਰਾਜ, ਮੈਨੂੰ ਤੁਸੀਂ ਸਿਰਫ ਅੱਧਾ ਗਲਾਸ ਭਰਿਆ ਹੋਇਆ ਪਾਣੀ ਦਾ ਦਿੱਤਾ ਸੀ, ਉਸ ਨਾਲ ਮਸਾਂ ਮੂੰਹ ਹੱਥ ਹੀ ਧੁੱਪ ਸਕੇ ਹਨ, ਪੈਰ ਕਿਵੇਂ ਧੋਂਦੀ? ਫਿਰ ਬੀਰਬਲ ਨੇ ਲਕਸ਼ਮੀ ਨੂੰ ਪੁੱਛਿਆ, ਤੂੰ ਦੱਸ, ਤੂੰ ਅੱਧੇ ਗਲਾਸ ਪਾਣੀ ਨਾਲ ਮੂੰਹ ਵੀ ਧੋ ਲਿਆ ਏ, ਹੱਥ ਵੀ ਧੋ ਲਏ ਨੇ ਤੇ ਪੈਰ ਵੀ ਧੋ ਲਏ ਨੇ, ਤੂੰ ਕਿਸ ਤਰ੍ਹਾਂ ਕੀਤਾ? ਲਕਸ਼ਮੀ ਨੇ ਆਪਣਾ ਗਲਾਸ ਬੀਰਬਲ ਨੂੰ ਫੜਾਉਂਦਿਆਂ ਕਿਹਾ, ਮਹਾਰਾਜ, ਗਲਾਸ ਦੇ ਵਿੱਚ ਪਾਣੀ ਬਹੁਤ ਸੀ ਜਿਸ ਨਾਲ ਮੇਰਾ ਮੂੰਹ ਵੀ ਧੁੱਪ ਗਿਆ ਏ, ਹੱਥ ਵੀ ਧੁੱਪ ਗਏ, ਪੈਰ ਵੀ ਧੁੱਪ ਗਏ ਤੇ ਇਹਦੇ ਵਿੱਚ ਹਾਲੇ ਵੀ ਪਾਣੀ ਬਾਕੀ ਹੈ। ਬੀਰਬਲ ਬਾਦਸ਼ਾਹ ਨੂੰ ਸੰਬੋਧਨ ਕਰਕੇ ਕਹਿਣ ਲੱਗਾ, ਮਹਾਰਾਜ, ਬੇਸ਼ੱਕ ਕਮਲਾ ਦੇ ਘਰ 2 ਗਾਵਾਂ ਹਨ ਤੇ ਲਕਸ਼ਮੀ ਦੇ ਘਰ ਸਿਰਫ 1, ਪਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਦੇ ਘਰ ਵਿੱਚ ਬਰਕਤ ਜ਼ਿਆਦਾ ਹੈ। ਦੋਸਤੋ, ਅੱਧ ਤੱਕ ਭਰੇ ਪਾਣੀ ਦੇ ਗਲਾਸ ਨੂੰ ਭਾਵੇਂ ਤੁਸੀਂ ਅੱਧਾ ਭਰਿਆ ਕਹੋ ਤੇ ਭਾਵੇਂ ਅੱਧਾ ਖਾਲੀ, 1 ਹੀ ਗੱਲ ਹੈ। ਅੱਧਾ ਖਾਲੀ ਕਹਿਣ ਵਾਲੇ ਨੂੰ ਪਤਾ ਹੈ ਕਿ ਇਹ ਅੱਧਾ ਭਰਿਆ ਹੈ ਤੇ ਅੱਧਾ ਭਰਿਆ ਕਹਿਣ ਵਾਲੇ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੈ ਕਿ ਹਾਲੇ ਇਹ ਅੱਧਾ ਖਾਲੀ ਹੈ। ਜਦੋਂ ਤੁਸੀਂ ਅੱਧਾ ਕਹਿ ਦਿੱਤਾ ਤਾਂ ਫਿਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸਨੂੰ ਅੱਧਾ ਖਾਲੀ ਕਹੋ ਜਾਂ ਅੱਧਾ ਭਰਿਆ। ਅੱਧਾ ਕਹਿਣ ਨਾਲ ਹੀ ਪਤਾ ਲੱਗ ਗਿਆ ਕਿ ਤੁਹਾਡੀ ਜ਼ਿੰਦਗੀ ਵਿੱਚ ਕੁਛ ਅਧੂਰਾ ਹੈ, ਕੁਛ ਕਮੀ ਹੈ ਤੇ ਅਸੀਂ ਸਾਰੀ ਉਮਰ ਉਸ ਅੱਧੇ ਨੂੰ ਭਰਨ ਦੇ ਚੱਕਰ ਵਿੱਚ ਹੀ ਗੁਜ਼ਾਰ ਦਿੰਦੇ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਅਧੂਰਾਪਣ ਹੀ ਇਸ ਦੁਨੀਆ ਦੇ ਚੱਲਦੇ ਰਹਿਣ ਦੀ ਸਭ ਤੋਂ ਵੱਡੀ ਤਾਕਤ ਹੈ। ਪਰ ਸਾਡੇ ਜੀਵਨ ਵਿੱਚ ਸੁੱਖ ਅਤੇ ਆਨੰਦ ਦੀ ਘਾਟ ਵੀ ਇਸੇ ਅਧੂਰੇਪਣ ਦੇ ਅਹਿਸਾਸ ਕਰਕੇ ਹੀ ਹੈ। ਅਸੀਂ ਸੋਚਦੇ ਹਾਂ ਕਿ ਸਾਨੂੰ ਕੱਲ ਆਨੰਦ ਆਵੇਗਾ ਜਦੋਂ ਸਾਡਾ ਗਲਾਸ ਪੂਰਾ ਭਰਿਆ ਹੋਵੇਗਾ, ਪਰ ਉਹ ਕੱਲ ਕਦੇ ਨਹੀਂ ਆਉਂਦਾ, ਕਿਉਂਕਿ 100 ਰੁਪਏ ਦਿਹਾੜੀ ਕਮਾਉਣ ਵਾਲਾ ਸੋਚਦਾ ਹੈ ਕਿ ਜਦੋਂ ਉਹ 200 ਕਮਾਏਗਾ ਤਾਂ ਉਸਦਾ ਜੀਵਨ ਸੁਖੀ ਹੋ ਜਾਏਗਾ, ਤੇ 100 ਕਰੋੜ ਕਮਾਉਣ ਵਾਲਾ ਵੀ ਇਹੋ ਹੀ ਸੋਚਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਉਸਦੀ ਆਮਦਨ 200 ਕਰੋੜ ਹੋ ਜਾਏ। ਜੇ ਜੀਵਨ ਵਿੱਚ ਸੁੱਖ ਲੈਣਾ ਹੈ, ਆਨੰਦ ਮਾਨਣਾ ਹੈ ਤਾਂ ਇਹ ਹੁਣੇ ਹੈ। ਸ਼ਰਤ ਸਿਰਫ ਇੰਨੀ ਹੈ ਕਿ ਗਿਲਾਸ ਨੂੰ ਅੱਧਾ ਭਰਿਆ ਕਹਿਣ ਦੀ ਥਾਂ ਇਹ ਕਹਿਣਾ ਸ਼ੁਰੂ ਕਰ ਦਿਓ ਕਿ ਗਿਲਾਸ ਵਿੱਚ ਪਾਣੀ ਵਾਧੂ ਹੈ। ਤੁਹਾਡੇ ਗਲਾਸ ਵਿੱਚ ਕਿੰਨਾ ਪਾਣੀ ਹੈ? ਵਿਚਾਰ ਅਤੇ ਆਵਾਜ਼, ਸਰਬਜੀਤ ਸਿੰਘ।
ਇੱਕ ਦੂਜੇ ਦੇ ਦਿਲ ਦੀਆਂ ਸਭੇ ਪੜ ਲੈਨੇ ਆ, ਛੋਟੇ ਛੋਟੇ ਖਾਬ ਇਕੱਠੇ ਕਰ ਲੈਨੇ ਆ। ਮੈਂ ਰਾਜਾ ਤੂੰ ਰਾਣੀ ਓ, ਮੈਂ ਰਾਜਾ ਤੂੰ ਰਾਣੀ। मोहब्बत तानी कर दे मैं ते तू देखी किते मोहब्बत तानी कर दे मैं ते तू कर दे मैं ते तू सुनदा रहा मैं तैनू उमरां दे वास्ते तू ए साडे नाल चंगे लगदे ने रास्ते सुनदा रहा मैं तैनू उमरां दे वास्ते तू ए साडे नाल चंगे लगदे ने रास्ते क्यों एक दूजे दे नाम दुआवां एक दूजे दे नाम दुआवां कर दे मैं ते तू देखी किते मोहब्बत तानी कर दे मैं ते तू देखी किते मोहब्बत तानी कर दे मैं ते तू कर दे मैं ते तू सहारे नूं सहारा लगदा ए तू क्यों सानू मंजिल तों वी प्यारा लगदा ए मैनू बेसहारे नूं सहारा लगदा ए ना चाहुंदे इक दूजे दियां जरदे मैं ते तू देखी किते मोहब्बत तानी कर दे मैं ते तू देखी किते मोहब्बत तानी कर दे मैं ते तू देखी किते मोहब्बत तानी कर दे मैं ते तू देखी किते मोहब्बत तानी कर दे मैं ते तू
दिल वाली गल दिल वाली गल मैं थोड़ा होस्ट कॉफसार बरतों अमनदीप सिडनी तो अमरीक फलोरा
मैं अमरीक फलोरा सिडनी तो सारे श्रोतिया नू सत श्री अकाल
एडलेट तो मिंटू ब्राव
प्रोग्राम दिल वाली गल सुनने वाले श्रोतिया नू भी प्यार भरी सत श्री अकाल जी
अते तुसी दुनिया दे किसी भी शहर या पिंड करते हैं रल के दिल वाली गल हर शनिचरवार अते ऐतवार सिद्धे समय सवेरे 9 बजे वाली गल
ਛੇਤੀ ਪਾਸਾ ਵੱਟ ਜਾਵੇ ਨਖਰੇ ਕਰੰਟ ਮਾਰਦੇ
ਵੱਡੇ ਵੱਡੇ ਵਹਿਲੀਆਂ ਦਾ ਤੋੜ ਰੱਖਿਆ ਬਿੱਲੂ ਸੀਨੇ ਵਿੱਚ ਐਮੋ ਪੂਰਾ ਲੋੜ ਰੱਖਿਆ ਮੈਂ ਵੱਡੇ ਵੱਡੇ ਵਹਿਲੀਆਂ ਦਾ ਤੋੜ ਰੱਖਿਆ ਸੀਨੇ ਵਿੱਚ ਐਮੋ ਪੂਰਾ ਲੋੜ ਜਿਹੜੇ ਨਵੇਂ ਨਵੇਂ ਕੰਮ ਮੁੰਡੇ ਛੇੜਦੇ ਨਵੇਂ ਨਵੇਂ ਕੰਮ ਮੁੰਡੇ ਛੇੜਦੇ ਮੈਂ ਕੀਤੇ ਹੋਇਆ ਅੱਤ ਵੱਲੀਏ ਕੇਰਾਂ ਲੱਗਦਾ ਸਹੀ ਤੂੰ ਸੀਨੇ ਜੱਟ ਦੇ ਮੈਂ ਚੱਲ ਨੂੰ ਕਰੰਟ ਵੱਲੀਏ
ਨਾ ਬਹੁਤ ਇੰਨਾ ਕਰੰਟ ਕੱਢੂ ਮਲਕੀ ਦਾ ਇੰਨਾ ਕਰੰਟ ਨਾ ਕੱਢੂ ਪੁੱਤ ਓਏ ਜੀ ਕਰੰਟ ਦੀ ਗੱਲ ਕਰ ਰਹੇ ਨੇ ਤੇ ਕਰੰਟਾਂ ਦੀਆਂ ਗੱਲਾਂ ਆਉਂਦੀਆਂ ਨੇ ਇਹਨੇ ਊਂ ਚੰਬੜ ਚੁੰਬੜ ਜਾਣਾ ਮਲਕੀ ਨੇ ਕਰੰਟ ਵਾਲੇ ਗਾਣੇ ਲਾ ਲਾ ਥੋੜੇ ਲਾਓ ਗੀਤ ਪੁੱਤ ਯਾਦੇ ਗੀਤ ਲਾਓ ਸੋਹਣੇ ਸਭਿਆਚਾਰ ਸਭਿਆਚਾਰ ਚ ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਦੇ ਮਾਂ ਹਰੇ ਦੀ ਚਪੇੜੀ ਸਭਿਆਚਾਰ ਕਈ ਤਰ੍ਹਾਂ ਦਾ ਉਹ ਰਮੀ ਰੰਧਾਵੇ ਹੋਰਾਂ ਥੋੜਾ ਸਭਿਆਚਾਰ ਉਹ ਸਾਂਭਿਆ ਸਾਂਭਿਆ ਕਈਆਂ ਨੇ ਸਭਿਆਚਾਰ ਦੇ ਚੱਕਰ ਦੇ ਵਿੱਚ ਕੋਈ ਐਵੇਂ ਨੀ ਗਿਆ ਜੀ ਨਾ ਕਿ ਤੇ ਦੂਹਰਾ ਕਵੇ ਮੇਰੀ ਸਵਾਰੀ ਤੂੰ ਚੱਕੀ ਆ ਤੂੰ ਤੂੰ ਮੈਂ ਤੂੰ ਤੂੰ ਉਹ ਹੋਈ ਜਿਹੜੀ ਨਹੀਂ ਹੋਣੀ ਚਾਹੀਦੀ ਮੈਂ ਉਹਨਾਂ ਨੂੰ ਕਹਿੰਦਾ ਜੋ ਕਾਕਾ ਉਹ ਲੜਾਈ ਬੇਮਤਲਬ ਤੋਂ ਪਾਈ ਆ ਕੋਈ ਸਵਾਰੀ ਜਿਹੜੀ ਜਿਹਦੇ ਬਹਿ ਗਈ ਇਹਦਾ ਤਾਇਆ ਬਹਿ ਕਿਸਾਂ ਗਈ ਧੱਕੇ ਨਾ ਬਾਹਰ ਕੇ ਲੈ ਕੇ ਮੈਂ ਕਿਹਾ ਉਹ ਕਰਮਾਂ ਦੀ ਰੋਟੀ ਬੰਦਾ ਖਾਂਦਾ ਉਹ ਕਾਕਾ ਜੇ ਤੁਹਾਨੂੰ ਇਹ ਹੀ ਨੀ ਗੱਲ ਪਤਾ ਤੇ ਫਿਰ ਤੁਹਾਡੀ ਲੜਾਈ ਨਹੀਂ ਬੰਦਾ ਕਰਮਾਂ ਦੀ ਰੋਟੀ ਖਾਂਦਾ ਨਾ ਤੇਰੀ ਖਾਂਦਾ ਨਾ ਮੇਰੀ ਖਾਂਦਾ ਕਿਸੇ ਦੀ ਨੀ ਕਰਮਾਂ ਦੀ ਖਾਂਦਾ ਤੇ ਕਰਮਾਂ ਦੇ ਬ੍ਰਿਸ਼ਾ ਦੇ ਛਕਣ ਦੇ ਬਈ ਜਦੋਂ ਕਰਮਾਂ ਦੀ ਕੋਈ ਖੋ ਨੀ ਸਕਦੇ ਕਰਮਾਂ ਦੀ ਰੋਟੀ ਕੋਈ ਨੀ ਸੋ ਸਕਦਾ ਮਿੱਟੀ ਦਾ ਇਹ ਗਾਣਾ ਵੀ ਰੋਟੀ ਚੱਲੇ ਮਾਨ ਦਾ ਮਾਨ ਗੁਰਦਾਸ ਮਾਨ ਉਹ ਆਪਾਂ ਉਹਨਾਂ ਦੀ ਸੁਣਨੀ ਰੋਟੀ ਤੇ ਇੱਕ ਇੱਕ ਰੋਟੀ ਚਾਰ ਨਾ ਖਾ ਵੀ ਲਾਉਣਾ ਆਹੋ ਫਿਰ ਉਹ ਰੋਟੀ ਦੇ ਜਿਹੜੇ ਮਸਲੇ ਹੀ ਆ ਨਾ ਸਾਰੇ ਜਿੰਨੀ ਵੀ ਲੜਾਈ ਹੈ ਰੋਟੀ ਦੀ ਆ ਰੋਟੀ ਤੋਂ ਬੰਦਾ ਭੱਜਿਆ ਫਿਰਦਾ ਰੋਟੀ ਕਮਾਉਣ ਫਿਰਦਾ ਰੋਟੀ ਦੇ ਹੀ ਸਾਰੇ ਜਲਵੇ ਆ ਕੀ ਕਰਕੇ ਰੋਟੀ ਦਾ ਹੀ ਸਾਰਾ ਕਮਾਲ ਆ ਤੇ ਰੋਟੀ ਦੀ ਹੀ ਬਹੁਤੀ ਲੜਾਈ ਤੇ ਰੱਬ ਕਹਿੰਦਾ ਰੋਟੀ ਦੀ ਤੂੰ ਫਿਕਰ ਨਾ ਕਰ ਕਾਕਾ ਰੋਟੀ ਤੇਰੀ ਪੱਕਦੀ ਆਪੇ ਹੋਈ ਵਿਆਹ ਜਦੋਂ ਹੋਜੂ ਮਾਂ ਹਲੇ ਦੀ ਚਿੱਟੇ ਮਾਰਨੀ ਵਿਆਹ ਨਾਲ ਬਹੁਤ ਪੱਕਦੀ ਵਿਆਹ ਨਾਲ ਪਕਾਉਣ ਦੀਆਂ ਗੱਲਾਂ ਹੁੰਦੀਆਂ ਪਕਣ ਦੀਆਂ ਗੱਲਾਂ ਨਹੀਂ ਹੁੰਦੀਆਂ ਬਹੁਤੀਆਂ ਤੇ ਤੂੰ ਬਹੁਤਾ ਨਾ ਗੱਲ ਨੂੰ ਝੱਕ ਨਾ ਮਿਲਗੀ ਤੇ ਗੱਲ ਨੂੰ ਝੱਕਦਾ ਇਹਦੇ ਆਪਾਂ ਚਪੇੜਾ ਗਿਆਨੀਆਂ ਸੌ ਮੈਂ ਤੁਹਾਨੂੰ ਕੀ ਕਿਹਾ ਉਹ ਵਿੱਚ ਗਿਆਨ ਕੇ ਭਸੂਰ ਪਾ ਲੈਣਾ ਗੱਲ ਉੱਚਾ ਚ ਵੀ ਹੋਣ ਰਹੀ ਹੋਈ ਟੁੱਟੀ ਜੀ ਗੱਲ ਕਰਕੇ ਸਵਾਦ ਹੀ ਖਰਾਬ ਕਰ ਦੇਣਾ ਮਸਲੇ ਕਾਹਦੇ ਆ ਰੋਟੀ ਤੇ ਤਾਇਆ ਜੀ ਰੋਟੀ ਦਾ ਮਸਲਾ ਹੱਲ ਹੋ ਜਾਂਦਾ ਕੋਈ ਚੱਕਰ ਨੀ ਜਿਹੜਾ ਬੰਦਾ ਹਿੰਮਤੀ ਹੁੰਦਾ ਉਹ ਰੋਟੀ ਕਮਾ ਹੀ ਨਹੀਂ ਹਿੰਮਤ ਜਿਹੜੀਆਂ ਬਾਰੀਆਂ ਗੱਲਾਂ ਸੁਣੀਆਂ ਤੂੰ ਗੁਰਦਾਸ ਮਾਨ ਦੀਆਂ ਸੁਣ ਲਾ ਉਹਨੇ ਸੋਚ ਵਿਚਾਰ ਕੇ ਲਿਖੀਆਂ ਚੱਲ ਮਲਕੀਤ ਉਹਦੀਆਂ ਸੁਣ ਕੇ ਦੱਸੇ ਉਹਨੇ ਲਓ ਜੀ ਦੋਸਤੋ ਤੇ ਗੁਰਦਾਸ ਮਾਨ ਸਾਹਿਬ ਦੇ ਗੀਤ ਦੇ ਨਾਲ ਆਪਾਂ ਕਰ ਲੈਂਦੇ ਪ੍ਰੋਗਰਾਮ ਦੀ ਸ਼ੁਰੂਆਤ ਤੇ ਤੁਸੀਂ ਵੀ ਆ ਜਾਓ ਜੀ ਜਨਾਬ ਜਲਦੀ ਜਲਦੀ ਸਾਨੂੰ ਸੁਨੇਹਾ ਭੇਜ ਦਿਓ ਕਿਵੇਂ ਤੁਸੀਂ ਸਾਨੂੰ ਈਮੇਲ ਕਰਨੀ ਹੈ request@harmareadio.com ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਾ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਭੇਜਣਾ ਜੀ ਆਓ ਫਿਰ ਸੁਣਦੇ ਹਾਂ ਗੁਰਦਾਸ ਮਾਨ ਸਾਹਿਬ ਜੀ ਰੋਟੀ ਮਿੱਠੀ ਕਲੂਈ ਆਓ ਸੁਣ
ਰੱਬ ਵਰਗਾ ਕੋਈ ਸਖੀ ਸੁਲਤਾਨ ਹੈ ਨਹੀਂ ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ ਸਦਾ ਜੱਗ ਤੇ ਜੂਦੀਆਂ ਰਹਿਣ ਮਾਵਾਂ ਹੋ ਜਿੰਨਾ ਬੱਚਿਆਂ ਦੇ ਮੂੰਹ ਪਾਈ ਰੋਟੀ
रोटी का दीजिए हजमना हाई रोटी 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 बंदा रोटी का पुखे मलकी
ताया मसला सारा रोटी का
मसला रोटी का नहीं कुछ रोटी का मसला बंदे बना दिता मसले रोटी के नहीं कुछ मसले होर बड़िया चीजा दे सानू लगता भी रोटी का ना रोटी ते सब नू मिली जांदी ते रोटी दी किसे नू समस्या समस्या बहुत सारिया होर बंदे ने आप करनी रोटी ते हर थां मिलनी है ते दो रोटियां को खांदा को डूढ़ खांदा को तीन को चार कई मिर्ची दर गए तो साढ़े बजिया को आखिर छे छे खा लेंगे रोटी ते हर थां मिलनी मिलनी है रोटी कमानी है ते को बहुता संघर्ष करन दी लोड़ नहीं पर जेड़े शौक जेड़ी साड़ी इच्छा इच्छावां बहुत सारियां रोटी दी इच्छा नहीं रोटी साड़ी लोड़ आ ते इच्छावां साड़ियां लोड़ नहीं ये लोड़ बना ली गई असल को इच्छा लोड़ नहीं जी महंगे महंगे टेलीफोन लोड़ नहीं साड़ी टेलीफोन 100-200 वाला भी है टेलीफोन 20-25 हजार वाला भी है टेलीफोन 1-2 लाख वाला भी चलो मैं क्या ना भी 10-1 हजार वाला भी वही काम कर लेंगे जेड़ा 2 लाख वाला मगरों फिर साढ़े होर बन जाते जी कैमरा इतना जी ਤਕਰੀਰ ਚੰਗੀ ਆ, ਇਹਦਾ ਜੀ ਮੈਮਰੀ ਬੜੀ ਚੰਗੀ ਆ। ਆਹੋ ਫਿਰ ਏਦਾਂ ਦੀਆਂ ਗੱਲਾਂ ਆਮ ਹੁੰਦੀਆਂ, ਮੈਨੂੰ ਪਤਾ। ਜ਼ਿਆਦਾਤਰ ਸਮੱਸਿਆਵਾਂ ਫਿਰ ਇਹ ਜ਼ਰੂਰਤ ਨਹੀਂ ਹੋ ਜਾਂਦੀਆਂ, ਇਹ ਫਿਰ ਜ਼ਰੂਰਤਾਂ ਆਪ ਹੀ ਪੈਦਾ ਹੋ ਜਾਂਦੀਆਂ। ਹੁਣ ਕੋਈ ਕਹੇ ਮੈਨੂੰ ਮਹਿੰਗੇ ਕੈਮਰਿਆਂ ਟੈਲੀਫੋਨ ਚਾਹੀਦਾ, ਉਹ ਜ਼ਰੂਰਤ ਸਾਡੀ ਬਣ ਗਈ ਹੈ, ਬਣਾ ਲਈ ਗਈ। ਚਲੋ ਜੀ ਤੂੰ ਆਹ ਕੰਮ ਲਵਾਂਗੇ, ਤੂੰ ਆਹ ਕੰਮ ਲਵਾਂਗੇ। ਕੰਮ ਲੈਣਾ ਅਸੀਂ ਉਹਨਾਂ ਦੇ ਕੰਮ ਸ਼ੁਰੂ ਕਰ ਦੇਣੇ, ਉਹਨਾਂ ਦੇ ਕੰਮ ਸਾਨੂੰ ਉਹ ਹੁੰਦੇ ਉਹਨੇ ਯਾਨੀ ਜ਼ੋਰ ਲਾਉਣਾ ਪੈਂਦਾ। ਲੱਖ ਡੂਢ ਲੱਖ ਦੀ ਚੀਜ਼ ਲੈਣੀ ਹੈ ਤੇ ਜ਼ੋਰ ਸਾਨੂੰ ਜ਼ਿਆਦਾ ਹੀ ਲਾਉਣਾ ਪਊ। ਜਿਹੜਾ ਵਿਚਾਰਾ 100-200 ਰੁਪਇਆ ਦਿਹਾੜੀ ਕਮਾਉਂਦਾ ਉਹਨੇ 2 ਲੱਖ ਦੀ ਚੀਜ਼ ਕੀ ਲੈ ਲੈਣੀ। ਉਹ ਕਦੇ ਵੀ ਨਹੀਂ ਹੋ ਸਕਦਾ, ਇਸ ਕਰਕੇ ਉਹ ਸਮੱਸਿਆ ਹੈਗੀ। ਜਿਹੜੀਆਂ ਸਮੱਸਿਆ ਛੋਟੀਆਂ ਛੋਟੀਆਂ ਉਹ ਆ ਜਾਂਦੀਆਂ ਜ਼ਿਆਦਾ। ਚਲੋ ਮਲਕੀਤ ਆ, ਉਹ ਮਲਕੀਤ ਉਹ ਬੱਚਿਆ, ਉਹ ਬੱਬਰ, ਉਹ ਸ਼ੇਰਾ, ਉਹ ਮੇਰਾ ਮਾਲਕਾ, ਇੱਧਰ ਨੂੰ ਮੂੰਹ ਕਰ ਲਾ। ਕਿਸੇ ਤੇਰਾ ਰੁੱਸਿਆ ਹੀ ਬਣਾਇਆ, ਮੂੰਹ ਫੇਰ ਲੜ ਲੁੜਾਇਆ, ਇਹਦੇ ਲੜਦਾ ਪਊਗਾ। ਤਾਇਆ ਜੀ ਇਹਦੀ ਲੜਾਈ ਤੀਜੇ ਦੀ ਬੱਚੇ ਨਾਲ ਹੋਈ ਰਹਿੰਦੀ। ਉਹ ਲੜਨਾ ਵੀ ਭਰਾਵਾ ਹੁਣ ਜ਼ਰੂਰਤ ਹੋ ਗਈ, ਅੱਗੇ ਨਹੀਂ ਸੀ ਚੀਜ਼ਾਂ, ਹੁਣ ਲੜਾਈ ਵੀ ਉਹਨੇ ਜ਼ਰੂਰਤ ਹੋਈ। ਬੰਦਾ ਜਿਹੜਾ ਨਾ ਉਹ ਜ਼ਰੂਰਤਾਂ ਆਪਣੀਆਂ ਬਣਾ ਦਿੰਦਾ, ਜਦੋਂ ਚੁੱਪ ਹੀ ਰਹਿਣੀ ਚਾਰੇ ਪਾਸੇ, ਫਿਰ ਸਾਨੂੰ ਲੱਗਣਾ ਵੀ ਚੁੱਪ ਰਹਿਣ ਦੀ ਵੀ ਕੀ ਜ਼ਰੂਰਤ ਆ, ਬੋਲਣ ਦੀ ਜ਼ਰੂਰਤ ਆ। ਬੋਲਣ ਵਾਲੇ ਨੂੰ ਆਪਾਂ ਕਹੀ ਤਾਂ ਚੁੱਪ ਰਹਿਣ ਦੀ ਜ਼ਰੂਰਤ ਹੈ। ਜ਼ਿਆਦਾਤਰ ਜ਼ਰੂਰਤਾਂ ਸਾਡੀਆਂ ਬਣ ਗਈਆਂ ਇੱਦਾਂ ਦੀਆਂ। ਮਲਕੀਤ ਸਿੰਘ ਜੀ, ਮਲਕੀਤ ਹੋਰਾਂ ਦੀ ਚਲੋ ਜ਼ਰੂਰਤ ਪਹਿਲਾਂ ਤੋਂ ਸੀ ਲੜਨ ਦੀ, ਅਤੇ ਇਹਨਾਂ ਦਾ ਕਹਿਣ ਦਾ ਭਾਵ ਵੀ ਲੜਨਾ ਇਹਨਾਂ ਦੇ ਹਿਸਾਬ ਨਾਲ ਜ਼ਰੂਰੀ ਵੀ ਆ। ਲੜਾਈ ਦੇ ਵਿੱਚ ਇਹਨਾਂ ਦੇ ਚਿੱਤ ਲੱਗਦਾ 2 ਜੀ ਆ, ਲੜਦੇ ਆ ਤਾਂ ਲੱਗਦਾ ਵਾਹ ਵਾਹ ਦੁਨੀਆਂ ਰੌਣਕ ਮੇਲੇ ਲੱਗਾ। ਇੱਦਾਂ ਦੇ ਰੌਣਕ ਮੇਲੇ ਤੋਂ ਕੀ ਗੱਡਾ ਖੜਾ, ਉਹ ਰੌਣਕ ਮੇਲਾ ਤਾਂ ਭਾਉ ਲੱਗਾ ਰਹਿੰਦਾ। ਹੁਣ ਕੱਲ੍ਹ ਆਪਣੇ ਪਿੰਡ ਵਾਲੇ ਲੜ ਪਏ, 2 ਬੁੱਧੂ ਜੀਤ ਲੜ ਪਏ, ਭਰਾ ਹੀ ਦੂਵੇਂ ਸਕੇ, ਅਤੇ ਲੜਦੇ ਹੀ ਤਾਂ ਸਕੇ ਭਰਾ। ਆਹੋ ਆਪਣਾ ਵੱਢੂ ਅਤੇ ਛਾਵੇਂ ਸਿੱਟੂ, ਪਤਾ ਹੀ ਆ ਉਹਨਾਂ ਨੂੰ ਵੀ ਚਲੋ ਆਪਣਾ ਹੀ ਲੜ ਵੀ ਪਊ ਤਾਂ ਥੋੜ੍ਹਾ ਲਿਹਾਜ ਨਹੀਂ ਮਾਰੂ, ਸਿਰ ਸੁਰ ਪਾੜੂ ਤਾਂ ਲਿਹਾਜ ਨਹੀਂ ਪਾੜੂ। ਇਹ ਆਮ ਬੰਦੇ ਦੀ ਧਾਰਨਾ ਬਣ ਗਈ। ਉਹ ਜੀਤ ਕਾ ਖਰਿਆ ਕਟਾ ਸੀ ਕੋਈ, ਉਹ ਤਾਂ ਖਰਿਆ ਉਦੋਂ ਕੁਦਰਤੀ ਮੌਤ ਹੀ ਮਰ ਗਿਆ ਜਾਂ ਪੱਠੇ ਦੁਖੋਂ ਮਰ ਗਿਆ ਹੋ। ਇਹਨੇ ਗੱਲ ਮਰਤੀ ਜੀ ਦੀ ਵਹੁਟੀ ਤੇ, ਕਹਿੰਦੀ ਇਹਦਾ ਬੁੱਧੂ ਕਹਿੰਦਾ ਵੀ ਇਹਦੀ ਵਹੁਟੀ ਨੇ ਸਾਡੇ ਉਹ ਕਟੇ ਨੂੰ ਕਰਤਾ, ਤੂੰ ਨਾ ਡਬੜਾ, ਟੂਣੇ ਨਾਲ ਤਾਂ ਕੱਟੇ ਮਰਦੇ ਨੇ, ਉਹ ਮਰਨ ਨੂੰ ਤਾਂ ਸਭ ਕੁਛ ਮਰ ਜਾਂਦਾ, ਟੂਣਾ ਕਾਹਦਾ, ਕੋਈ ਛੈ ਛਕਾ ਦੇ ਉਹ ਟੂਣਾ ਹੀ ਆ। ਅਹੇ ਨੇ ਕੋਈ ਪੇੜਾ ਪੂੜਾ ਪਾਇਆ, ਉਹ ਮੈਂ ਉਹਨੂੰ ਕਿਹਾ ਮੈਂ ਵੀ ਅੰਧ ਵਿਸ਼ਵਾਸ ਹੈ, ਇੱਕੀਵੀਂ ਸਦੀ ਆ, ਯੁੱਗ ਵਿਗਿਆਨ ਦਾ ਤੂੰ ਸਮਝਦਾ ਕਿਉਂ ਨਹੀਂ। ਬਾਬੇ ਨਾਨਕ ਨੇ ਸਾਨੂੰ ਪਹਿਲਾਂ ਹੀ ਸਮਝਾਤਾ ਵੀ ਅੰਧ ਵਿਸ਼ਵਾਸ ਤੋਂ ਨਿਗੜੋ, 550 ਸਾਲ ਪਹਿਲਾਂ ਉਹ ਆਏ, 500 ਸਾਲ ਪਹਿਲਾਂ ਉਹਨੇ ਸਾਨੂੰ ਇੰਨੇ 500-700 ਸਾਲ ਪਹਿਲਾਂ ਸਾਨੂੰ ਸਮਝ ਲੱਗ ਗਈ ਆ ਵੀ ਇਹ ਚੀਜ਼ਾਂ ਅੰਧ ਵਿਸ਼ਵਾਸ ਦੇ ਹੁਣ ਤੇ ਵਿਗਿਆਨ ਹੀ ਸਿੱਧ ਕਰੀ ਜਾਂਦਾ ਫੇਰ ਨੀ ਸਾਨੂੰ ਅਗਰ ਮੰਨਦਾ ਤੁਸੀਂ ਤੈਨੂੰ ਕੀ ਪਤਾ, ਤੈਨੂੰ ਕੀ ਪਤਾ ਚੀਜ਼ਾਂ ਹੁੰਦੀਆਂ ਚੀਜ਼ਾਂ। ਮੈਂ ਉਹਨੂੰ ਕਿਹਾ ਵੀ ਚੀਜ਼ਾਂ ਸਾਰੀਆਂ ਹੁੰਦੀਆਂ, ਕੋਈ ਐਸੀ ਚੀਜ਼ ਨਹੀਂ ਜਿਹੜੀ ਹੁੰਦੀ ਨੀ, ਮੈਂ ਉਸ ਚੀਜ਼ ਨੂੰ ਮੰਨਦਾ, ਪਰ ਮੌਤ ਨਹੀਂ ਕੋਈ ਚੀਜ਼ ਕਰ ਸਕਦੀ। ਐਸੀ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਬੰਦੇ ਨੂੰ ਮਾਰ ਦੇਵੇ, ਸਿਰਫ ਇੱਕ ਰੱਬ ਤੋਂ ਛੋਟ। ਕੋਈ ਵੀ ਸ਼ੈ ਆ, ਕੋਈ ਵੀ ਭੂਤ ਪ੍ਰੇਤ ਸਲੇਡਾ ਜੋ ਵੀ ਨਿਕਲ ਸਕਣ ਮਲਕੀਤ ਨਹੀਂ, ਉਹ ਬੰਦੇ ਨੂੰ ਪ੍ਰਸ਼ਾਂਤ ਕਰ ਸਕਦੇ ਆ, ਮਾਰ ਨਹੀਂ ਸਕਦੇ। ਮਾਰਨ ਵਾਲਾ ਉਹ ਕੋਈ ਆ, ਬੰਦੇ ਦੇ ਮਾਰੇ ਤੋਂ ਬਗੈਰ ਬੰਦਾ, ਰੱਬ ਦੇ ਮਾਰੇ ਤੋਂ ਬਗੈਰ ਬੰਦਾ ਮਰ ਸਕਦਾ ਹੀ ਨਹੀਂ। ਉਹਨੂੰ ਮੈਂ ਇੱਦਾਂ ਸਮਝਾਈ ਨਾ, ਉਹ ਇੱਕ ਦੂਜੇ ਨਾਲ ਲੜਾਈ ਕਰੀਆਂ ਨੇ। ਫੈਸਲਾ ਕਿਹਨੇ ਕੀਤਾ ਫਿਰ, ਸੁਖਪ੍ਰੀਤ ਨੇ? ਹਾਂ ਸੁਖਪ੍ਰੀਤ ਨੇ ਕਰ ਲੈਣਾ, ਭੇੜਾਂ ਦੇ ਸਾਂਝ ਦੇ ਵਿੱਚ ਕਿੱਥੇ ਵਿਚਾਰੀ ਫਸਲ। ਮੈਨੂੰ ਸਗੋਂ ਟੈਲੀਫੋਨ ਕੀਤਾ, ਕਹਿੰਦੀ ਫਰੀ ਆ, ਮੈਂ ਫਰੀ ਆ, ਮੈਂ ਸਗੋਂ ਕਿਹੜਾ ਮੁੱਲ ਵਿਕਦਾ, ਮੈਂ ਤੇ ਫਰੀ ਉਹਨੂੰ ਮੈਨੂੰ ਟੈਲੀਫੋਨ ਕੀਤਾ ਮੈਂ ਪਾਚ ਕੇ ਉਹਦੇ ਕੋਲ ਆ ਗਿਆ ਪਚ ਕੇ ਮੈਂ ਚੌਥਾ ਰਿਕਵੀ ਮੈਂ ਤੁਰ ਕੇ ਆ ਗਿਆ ਉਹਦੇ ਕੋਲ ਜ਼ਰੂਰਤ ਮੈਂ ਸੋਚਿਆ ਵੀ ਕੋਈ ਹੋ ਗਿਆ ਲੜਾਈ ਲੜੀ ਬੁੱਧੂ ਲੜਪਾ ਨਾਲ ਲੋਲੀ ਤੁਰ ਪਿਆ ਨਾਲ ਸੁੱਖ ਤੁਰ ਪਈ ਮੂਹਰੇ ਮੂਹਰੇ ਮੈਂ ਤੁਰ ਪਿਆ ਮੈਂ ਗੱਲ ਕੀਤੀ ਸੁੱਖੋ ਤੋਂ ਬਾਜ ਕਹਿੰਦੀ ਠੀਕ ਦਿੱਤਾ ਫੈਸਲਾ ਕੀ ਕੀਤਾ ਫੈਸਲਾ ਮੈਂ ਉਹਨਾਂ ਨੂੰ ਸਮਝਾਇਆ ਬਚਾਇਆ ਮੈਂ ਕਿਹਾ ਵੀ ਰੱਬ ਮਾਰਨ ਵਾਲਾ ਤੰਗੀ ਤਾਂ ਦੇ ਸਕਦਾ ਬੰਦਾ ਕਿਸੇ ਨੂੰ ਬੰਦੇ ਨੂੰ ਪਰੇਸ਼ਾਨੀ ਤਾਂ ਦੇ ਸਕਦਾ ਬੰਦਾ ਬੰਦੇ ਨੂੰ ਮੌਤ ਨਹੀਂ ਦੇ ਸਕਦਾ ਇੰਨਾ ਹਲੇ ਬਲਵਾਨ ਬੰਦਾ ਹੋਇਆ ਨਹੀਂ ਉਹਨੇ ਮੇਰੀ ਗੱਲ ਨੂੰ ਸਮਝ ਨਹੀਂ ਕਿ ਠੀਕ ਗੱਲ ਵੀ ਤੇਰੀ ਇੰਨੀ ਗੱਲ ਠੀਕ ਆ ਫੈਸਲਾ ਹੋ ਗਿਆ ਮੈਨੂੰ ਵੀ ਨਹੀਂ ਏਦਾਂ ਦੀ ਕੋਈ ਗੱਲ ਹੀ ਨਹੀਂ ਵਹਿਮ ਹੁੰਦਾ ਬੰਦੇ ਵਹਿਮ ਨਿਕਲ ਗਿਆ ਤੇ ਸਭ ਨੂੰ ਪੜਦਾ ਬੰਦੇ ਵਹਿਮ ਦਾ ਪੜਦਾ ਨਿਕਲ ਜਾਏ ਤੇ ਬੰਦੇ ਦਾ ਆਪਣੇ ਆਪ ਸਾਰਾ ਹੀ ਕੰਮ ਠੀਕ ਹੋ ਜਾਂਦਾ ਵਹਿਮ ਹੋਣਾ ਚਾਹੀਦਾ ਮਲਕੀ ਤੋਏ ਗਾਣਾ ਕੋਈ ਲਾ ਪੁੱਤ ਵਧੀਆ ਯਾਰ ਲਾ ਦੇ ਸਰੋਤਿਆ ਜਾਏ ਕਿ ਨਹੀਂ ਪੁੱਤ ਤਾਇਆ ਜੀ ਸਰੋਤੇ ਹਲੇ ਆਏ ਨੀ ਪ੍ਰੋਗਰਾਮ ਦੇ ਵਿੱਚ ਜਿੱਦਾਂ ਹੀ ਆਉਂਦੇ ਨੇ ਤੂੰ ਵਹਿਮ ਦੀ ਗੱਲ ਕੀਤੀ ਆਪਾਂ ਵਹਿਮ ਵਾਲਾ ਗੀਤ ਸੁਣਨੇ ਬਹੁਤ ਪਿਆਰਾ ਗੀਤ ਆ ਜੀ ਮੈਨੂੰ ਬਹੁਤ ਪਸੰਦ ਹੈ ਰੋਸ਼ਨ ਪ੍ਰਿੰਸ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਦੇ ਹਾਂ ਜਦ ਤੱਕ ਸਾਡੇ ਸਰੋਤੇ ਵੀ ਆਉਂਦੇ ਪਿਆਰੇ ਦੋਸਤੋ ਤੁਸੀਂ ਵੀ ਫਰਮਾਇਸ਼ ਕਰ ਸਕਦੇ ਹੋ ਆਪਣੇ ਗੀਤ ਦੀ ਰਿਕੁਐਸਟ @ harmanradio.com ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਬਿਨਾਂ ਕਿਸੇ ਸਪੇਸ ਤੋਂ ਲਿਖ ਕੇ ਵੀ ਸਾਨੂੰ ਸਰਚ ਕਰਕੇ ਸੁਨੇਹਾ ਭੇਜ ਸਕਦੇ ਆਓ ਫਿਰ ਰੋਸ਼ਨ ਪ੍ਰਿੰਸ ਦੀ ਖੂਬਸੂਰਤ ਆਵਾਜ਼ਾਂ ਦੇ ਵਿੱਚ ਇਸ ਗੀਤ ਨੂੰ ਸੁਣਨ
ਚੜ ਚੜ ਪੱਟਿਆ ਸੀ ਜਿਹਨੇ ਕਮਲਾ ਦਿਲ ਯਾਰਾਂ ਦਾ ਉਹ ਖੜਕਾ ਕੇ ਕੁੰਡਾ ਭੱਜ ਗਈ ਮੇਰੇ ਦਿਲ ਦੇ ਇਤਬਾਰਾਂ ਦਾ ਕੋਠੇ ਚੜ ਚੜ ਪੱਟਿਆ ਸੀ ਜਿਹਨੇ ਕਮਲਾ ਦਿਲ ਯਾਰਾਂ ਦਾ ਖੜਕਾ ਕੇ ਕੁੰਡਾ ਭੱਜ ਗਈ ਮੇਰੇ ਦਿਲ ਦੇ ਇਤਬਾਰਾਂ ਦਾ ਫੁੱਲਾਂ ਵਾਂਗੂ ਪਾਵੇਂ ਖਿੜੀ ਫਿਰਦੀ ਦੁਪਹਿਰ ਚ ਫੁੱਲਾਂ ਵਾਂਗੂ ਪਾਵੇਂ ਖਿੜੀ ਫਿਰਦੀ ਦੁਪਹਿਰ ਚ ਹਿਜਰ ਤੇਰੇ ਨੂੰ ਤਾਂ ਵੀ ਮਾਣ ਦੀ ਤਾਂ ਹੈ ਉਖੜਾ ਘੁਮਾ ਕੇ ਇੱਕ ਵਹਿਮ ਦੂਰ ਕਰ ਗਈ ਕਿ ਹਾਲੇ ਰਹੂਗੀ ਹਮੇਸ਼ਾ ਹੀ ਮੇਰੇ ਦਿਲ ਵਿੱਚ ਉਹ ਰਹੂਗੀ ਹਮੇਸ਼ਾ ਹੀ ਉਹ ਵੀ ਇਹ ਗੱਲ ਚਲੋ ਜਾਣਦੀ ਤਾਂ ਹੈ ਮੁਖੜਾ ਘੁਮਾ ਕੇ ਇੱਕ ਵਹਿਮ ਦੂਰ ਕਰ ਗਈ ਕਿ ਹਾਲੇ ਭਾਵੇਂ ਭੈੜਾਂ ਉਹਨੂੰ ਰਾਜਨ ਤਾਂ ਦੇ ਫੜਦੀ ਹੈ झाका दसदा अखियां दा अज भी चेते कर दिए मैनू अज भी चेते कर दिए मैनू अज भी चेते कर दिए खुशियां च पावे ओनू याद नहीं आउंदा मैं खुशियां च पावे ओनू याद नहीं आउंदा मैं दुखां विच राह मेरे छाण दीता है मुखड़ा घुमा के एक वहम दूर कर गई के हाले तक दिला तेनू जान दीता है मुखड़ा घुमा के पीराए कोटी नालों उच्चे मिल गए जे है पीराए कोटी नालों उच्चे मिल गए जे चंगा होया ओ भी ओना हाण दीता है मुखड़ा घुमा के एक वहम दूर कर गई
सुन रहे हो प्रोग्राम हरमन स्टूडियो सुनते रहो हरमन रेडियो ऑस्ट्रेलिया दिल पंजाबी जज्बा पंजाबी
शब्दां अते आवाज दा बहुत गहरा संबंध है जदों अखरां नूं आवाज दे खंभ लगदे ने तां ए परवाज बन उडारी भरदे ने ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ आवाज दी परवाज द्वारा तुहाडे तक पहुंचावांगा सिर्फ हरमन रेडियो ते हर सोमवार शाम 7 बजे किताबां दे कुछ पन्ने लेके तुहाडे रूबरू हो रहा हां मैं सरबजीत सिंह।
हरमन रेडियो नूं तुसी कई तरीकयां दे नाल सुन सकदे हो। एप्पल ऐप स्टोर तों तुसी आईफोन, आईपैड अते आईपॉड टच लई हरमन रेडियो सर्च करो। एंड्रॉइड प्लेटफॉर्म ते तुसी गूगल प्ले स्टोर तों फ्री डाउनलोड करो। ब्लैकबेरी, नोकिया अते विंडो मोबाइल लई तुसी ट्यून इन ऐप डाउनलोड करके हरमन रेडियो सर्च करो। हरमन रेडियो .com ते भी तुसी सुन सकदे हो। कोई भी वाईफाई रेडियो सेट ते भी साडे चैनल उपलब्ध हन।
ਜੀ ਪੈਰੋ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਜੀਆਂ ਨੂੰ ਕਰਦੇ ਜੀ। ਇਸ ਵੇਲੇ ਤੁਸੀਂ ਸੁਣਦੇ ਪਏ ਜੀ ਰੇਡੀਓ ਹਰਮਨ ਤੇ ਰੇਡੀਓ ਹਰਮਨ ਦੇ ਉੱਤੇ ਤੁਹਾਡਾ ਭਰਾ ਮਨਦੀਪ ਸਿੰਘ ਢਿੱਲੋਂ ਇੱਕ ਵਾਰ ਫਿਰ ਤੋਂ ਹਾਜ਼ਰ ਹੋਇਆ ਜੀ ਮੇਰੇ ਨਾਲ ਤਾਇਆ ਬਿਜੂ ਸਿੰਘ ਜੀ ਤੇ ਤਾਇਆ ਜੀ ਸਿਹਤਾਂ ਠੀਕ ਠਾਕ ਨੇ ਤੁਹਾਡੀਆਂ? ਇੱਕ ਵਾਰੀ ਅਸੀਂ ਫਿਰ ਜੀਆਂ ਤੁਹਾਨੂੰ ਕਹੀ ਉਹ ਕੀ ਹਾਲ ਹੈ? ਚੰਗਾ ਮੇਰਾ ਬਹੁਤ ਚੰਗੀ ਗੱਲ ਨੂੰ ਚੰਗਾ ਹੀ ਕਹਿਣਾ, ਮਾੜਾ ਨਹੀਂ ਕਹਿਣਾ ਜੀ। ਤੇ ਤਾਇਆ ਜੀ ਆਵਾਜ਼ ਦੇ ਵਿੱਚ ਖਰਾਬੀ ਥੋੜੀ ਜਿਹੀ ਆ ਰਹੀ ਸੀ, ਮੈਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ ਆ। ਮੈਨੂੰ ਉਮੀਦ ਹੈ ਕਿ ਸਾਡੇ ਸਰੋਤਿਆਂ ਨੂੰ ਆਵਾਜ਼ ਸਾਡੀ ਬੜੀ ਬਿਹਤਰ ਪਹੁੰਚ ਰਹੀ ਹੋਏਗੀ। ਫਿਰ ਵੀ ਜੇ ਹੋਰ ਵੀ ਸਮੱਸਿਆ ਹੋਈ ਤਾਂ ਮੈਂ ਉਹਨੂੰ ਫਿਰ ਠੀਕ ਕਰਨ ਦੀ ਕੋਸ਼ਿਸ਼ ਕਰਦਾ, ਕਿਉਂਕਿ ਤੁਹਾਡੇ ਤੱਕ ਆਵਾਜ਼ ਸਾਫ਼ ਆਵੇ ਇਹਦੇ ਲਈ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ। ਸੰਘਰਸ਼ ਬੜਾ ਸਹੀ ਜਾਤੀ ਦੇ ਵਿੱਚ ਹੈਗਾ, ਉਹ ਤਾਂ ਤਾਇਆ ਜੀ ਜਾਤੀ ਵਰਗਾ ਹੀ ਹੁੰਦਾ ਕੰਮ। ਆਪਾਂ ਨੂੰ ਇਹ ਆ ਕਿ ਸਾਡੇ ਸਾਰੇ ਸਰੋਤਿਆਂ ਨੂੰ ਆਵਾਜ਼ ਬਿਲਕੁਲ ਠੀਕ ਆਵੇ, ਆਵਾਜ਼ ਦੇ ਵਿੱਚ ਕੋਈ ਸਮੱਸਿਆ ਨਾ ਆਵੇ, ਇਸ ਕਰਕੇ ਆਪਾਂ ਲੱਗੇ ਜਾਂਦੇ। ਲਓ ਜੀ ਪਹਿਲੇ ਸਰੋਤੇ ਤਾਂ ਜੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ ਅਮਨ ਗਿੱਲ ਭਾਜੀ।
ਉਹ ਬਲ ਤੇਰੇ ਗਿੱਲ 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 ਗਿੱਲੋ ਜਿਹਨੇ ਜਿੱਤ ਲਿਆ ਸਾਡਾ ਦਿਲ ਬਲ ਤੇਰੇ ਵਾਹ 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 ਤੇ ਗਿੱਲ ਸਾਹਿਬ ਕਹਿੰਦੇ ਨੇ ਤਾਇਆ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਗਿੱਲ ਸਾਹਿਬ ਆ ਜਾਓ ਦਿਲ ਤੇ ਬੋਲੀ ਹੋਏ ਗਿੱਲ ਆ ਗਿਆ ਮਲਕੀਤ ਗਿੱਲ ਆ ਗਿਆ ਮੇਰਾ ਪੁੱਤ ਓਏ ਚੱਕ ਦੇਣਗੇ ਸਲਾਬਾ ਹੁਣ ਆ ਗਿਆ ਗਿੱਲ ਆਪਣੇ ਆ ਜਾਓ ਜਨਾਬ ਕਹਿੰਦੇ ਕਿੱਦਾਂ ਤਾਇਆ ਜੀ ਹਾਲ ਚਾਲ। ਹਾਲ ਚਾਲ ਚੰਗਾ ਆਪਣੇ ਗਿੱਲ ਸਾਹਿਬ ਤੁਸੀਂ ਸੁਣਾਓ। ਤਾਇਆ ਜੀ ਕਹਿੰਦੇ ਕੱਟਾ ਜਾਦੂ ਟੂਣੇ ਨਾਲ ਨੀ ਮਰਿਆ ਹੋਣਾ, ਮੈਂ ਤਾਂ ਉਹਨਾਂ ਨੂੰ ਪਹਿਲਾਂ ਹੀ ਕਿਹਾ ਭੱਠਿਆਂ ਰੁਖੋਂ ਮਰਿਆ। ਉਹ ਕਹਿੰਦੇ ਕਹਿੰਦੇ ਹੋ ਸਕਦਾ ਕਿ ਪੇੜੇ ਦੇ ਵਿੱਚ ਜ਼ਹਿਰੀਲੀ ਚੀਜ਼ ਪਾ ਦਿੱਤੀ ਹੋਵੇ। ਉਹ ਜਦੋਂ ਉਹ ਆਉਂਦੀ ਉਹਦੀ ਬੋਲਦੀ ਪੇੜਾ ਹੀ ਨੀ ਦਿੱਤਾ ਤੂੰ ਲੜਾਈ ਹੋਰ ਵਧਾ ਦੇਣੀ ਉਹਨਾਂ ਦੀ। ਉਹ ਕਹਿੰਦੀ ਵੀ ਮੈਂ ਤੇ ਪੇੜਾ ਪਾਇਆ ਹੀ ਨੀ ਕੱਟੇ ਨੂੰ ਤੇ ਮੇਰੇ ਤੇ ਗਲਤ ਇਲਜ਼ਾਮ ਲੱਗਦਾ। ਉਦੋਂ ਦਾ ਐਸ ਟੀ ਸਿਸਟਮ ਹੈਗਾ, ਐਸ ਟੀ ਸਿਸਟਮ ਦੇ ਵਿੱਚ ਨੀ ਕਹਿਤਾ ਐਸਟੀਮੇਟਮ ਨੀ ਤਾਇਆ ਜੀ, ਉਹਨੇ ਐਸਟੀਮੇਟ ਲਾਇਆ ਹੋਣਾ, ਅੰਦਾਜ਼ਾ ਲਾਇਆ ਹੋਣਾ। ਅੰਦਾਜ਼ਾ ਜਿਹਨੂੰ ਤੁਕਾ ਆਉਂਦੇ ਆ ਪੰਜਾਬੀ ਚ, ਅੰਗਰੇਜ਼ੀ ਚ ਖੜੇ ਉਹਨੂੰ ਕੀ ਆਉਂਦੇ ਆ, ਤੁਕਾ ਹੀ ਲਾਇਆ ਉਹਨਾਂ ਦਾ ਚੱਲ ਗਏ ਆ। ਪਰ ਤੁਕੇ ਏਦਾਂ ਕਦੂ ਜ ਨਹੀਂ ਆ ਕੇ ਤੀਰ ਵੱਜਦੇ, ਤੀਰ ਜਾ ਕੇ ਟਿਕਾਣੇ ਜਦੋਂ ਵੱਜਦੇ ਜਦੋਂ ਸੱਚੀ ਹੋਵੇ ਗੱਲ, ਝੂਠੀ ਗੱਲਾਂ ਤੇ ਕੀ ਸੇਵੂ ਕਰੋ। ਤੇ ਬਾਕੀ ਕਹਿੰਦੇ ਲੜਨ ਨਾਲੋਂ ਕੱਟੇ ਦਾ ਪੋਸਟਮਾਰਟਮ ਕਰਾ ਲੈਣਾ ਸੀ। ਉਹ ਤਾਂ ਫਿਰ ਉਹ ਜਦੋਂ ਹੁਣ ਡੱਲੇ ਵਾਲੇ ਨੂੰ ਟੈਲੀਫੋਨ ਕਰਤਾ, ਉਹਨੇ ਖਾਲ ਲਾਉਣੀ ਆ ਤੇ ਪੋਸਟਮਾਰਟਮ ਤੋਂ ਹੋ ਹੀ ਜਾਣਾ ਵੀ ਕੀ ਪ੍ਰੋਬਲਮ ਆ ਡਿੱਗ ਜਾਣੀ। ਜ਼ਿਆਦਾਤਰ ਹੁਣ ਕੱਟੇ ਜਿਹੜੇ ਮਰ ਰਹੇ ਨੇ ਨਾ ਪੱਠਿਆਂ ਦੁਖੋਂ, ਉਹ ਪੱਠਿਆਂ ਦੁਖੋਂ ਨੀ ਵੱਧ ਪੱਠੇ ਖਾ ਕੇ। ਦੁਨੀਆਂ ਦਾ ਇਤਿਹਾਸ ਗਵਾਹ ਵਾ ਵੀ ਜਦੋਂ ਬੰਦਾ ਮਰਿਆ ਜਾਂ ਕੋਈ ਜਾਨਵਰ ਮਰਿਆ ਪੱਠਿਆਂ ਭੁੱਖ ਨਾਲ ਨੀ ਮਰਿਆ, ਜ਼ਿਆਦੀ ਚੀਜ਼ ਖਾ ਕੇ ਮਰਿਆ। ਕਿਸੇ ਨੇ ਪੱਠੇ ਵੱਧ ਖਾ ਲਿਆ, ਕਿਸੇ ਨੇ ਰੋਟੀ, ਕਿਸੇ ਨੇ ਸ਼ਰਾਬ ਵੱਧ ਪੀ ਲਈ, ਕਿਸੇ ਨੇ ਉਹ ਚੀਜ਼ ਖਾਣ ਵਾਲੀ ਵੱਧ ਖਾ ਲਈ, ਹਾਰਟ ਅਟੈਕ ਹੋ ਗਿਆ। ਬਹੁਤ ਹੀ ਵੱਧ ਚੀਜ਼ ਨਾਲ ਹਾਰਟ ਅਟੈਕ ਹੁੰਦਾ। ਹਾਰਟ ਅਟੈਕ ਭੁੱਖੇ ਬੰਦੇ ਨੂੰ ਕੀ ਹੋਣਾ ਵਿਚਾਰੇ, ਭੁੱਖੇ ਨੂੰ ਬਿਲਕੁਲ ਗਸ਼ੀ ਪਾਉਣ ਪੈ ਜਾ। ਗਸ਼ੀ ਕੀ ਹੁੰਦੀ ਤੈਨੂੰ ਪਤਾ ਹੀ ਨੀ, ਦੁਰ ਫੜਿਆ ਮੂੰਹ ਤੈਨੂੰ ਗਸ਼ੀ ਹੁੰਦੀ ਵੀ ਜਿੱਦਾਂ ਬੇਸੁਰਤ ਜਿਹਾ ਹੋਈ ਨਾ, ਬੇਹੋਸ਼ੀ ਕਹਾਂ ਉਹ ਤੁਹਾਡੇ ਕਹਿੰਦੇ ਹੋਣੇ ਬੇਹੋਸ਼ੀ, ਸਾਡੇ ਗਸ਼ੀ ਕਹਿੰਦੇ। ਗਸ਼ੀਆਂ ਪੈਂਦੀਆਂ ਜੀ ਵੇਖ ਵੇਖ ਕੇ, ਗਸ਼ੀਆਂ ਸ਼ਬਦ ਤਾਂ ਇਹ ਬੜਾ ਵਧੀਆ ਜਿਹਾ ਹੈ ਗਸ਼ੀ, ਹੈ ਨਾ, ਕਿੰਨਾ ਵਧੀਆ ਲੱਗਦਾ। ਵਧੀਆ ਤਾਂ ਲੱਗਦਾ ਜਦੋਂ ਪੈਂਦੀ ਪਤਾ ਉਦੋਂ ਲੱਗਦਾ ਬੰਦੇ ਨੂੰ। ਤੇ ਬਾਕੀ ਕਹਿੰਦੇ ਜੀ ਗਾਣਾ ਸਤਿੰਦਰ ਸਰਤਾਜ ਦਾ ਸਾਈਂ ਸੁਣਾ ਦਿਓ। ਸਾਈਂ ਵੇ ਸਾਡੇ ਫਰਿਆਦ ਤੇਰੇ ਤਾਈਂ, ਸਾਈਂ ਵੇ ਆਇਆ ਭੱਜਿਆ ਜਾਂਦਾ ਜਾਈਂ ਜਾਈਂ, ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ, ਸਾਈਂ ਵੇ ਠੰਡ ਸਾਡੇ ਸੀਨੇ ਵਿੱਚ ਪਾਈਂ, ਸਾਈਂ ਆਸਟ੍ਰੇਲੀਆ ਚ ਲਿਆ ਦੇ ਗਰਮੀ ਜਾਈਂ ਜਾਈਂ। ਸਾਈਂ ਦੇ ਉੱਤੇ ਬਹੁਤ ਹੀ ਖੂਬਸੂਰਤ ਜੇ ਸਾਈਂ ਗੀਤ ਲਿਖਣਾ ਬੜਾ ਆਸਾਨ ਸੀ, ਗਾਉਣਾ ਵੀ ਬੜਾ ਆਸਾਨ ਸੀ। ਜਿੰਨੇ ਵੀ ਆਸਾਨ ਕੰਮ ਉਸ ਅੰਦਰ ਹਰਦਾਜ ਕਰ ਜਾਂਦਾ ਬੜੇ ਆਸਾਨ ਜੇ ਤਰੀਕੇ ਨਾਲ। ਮੇਰਾ ਨੀ ਯਕੀਨ ਤੇ ਮੈਂ ਲਕੀਰ ਦਾ ਹੱਥ ਕੰਗਣ ਨੂੰ ਆ ਸਕੀ ਤੇ ਪੜ੍ਹੇ ਲਿਖੇ ਨੂੰ ਫਾਸ ਸਕੀ ਤੇ ਚੱਕ ਕੇ ਲਾਹਾਂਗੀ।
ਸਮਝ ਨਾ ਆਵੇ ਕੀ ਨਾਮ ਦੇਵਾਂ ਇਸ ਗੋਲ ਚੱਕੀ ਦਿਆਂ ਚਾਲਕਾਂ ਨੂੰ ਰੂਹ ਦਾ ਅਸਲ ਮਾਲਕ ਉਹੀ ਮੰਨੀਏ ਜੀ ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ ਅੱਖਾਂ ਖੁੱਲੀਆਂ ਨੂੰ ਮਹਿਬੂਬ ਦਿਸੇ ਅੱਖਾਂ ਬੰਦ ਹੋਵਣ ਤਾਂ ਹਜ਼ੂਰ ਇੱਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ ਸਰਤਾਜ ਵੀ ਖੜਾ ਫਰਿਆਦ ਕਰਦਾ ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ ਸਾਈਂ ਵੇ ਮੇਰਿਆਂ ਗੁਨਾਹਾਂ ਨੂੰ ਲੁਕਾਈ ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈਂ ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ ਮੇਰਿਆਂ ਗੁਨਾਹਾਂ ਨੂੰ ਲੁਕਾਈ ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈ ਸਾਈਂ ਵੇ ਫੇਰਾ ਮਸਕੀਨਾਂ ਵੱਲ ਪਾਈ ਸਾਈਂ ਵੇ ਬੋਲ ਖਾਕ ਸਾਰਾਂ ਦੇ ਪੁਗਾਈ ਸਾਈਂ ਵੇ ਹੱਕ ਵਿੱਚ ਫੈਸਲੇ ਸੁਣਾਈ ਸਾਈਂ ਵੇ ਹੌਲੀ ਹੌਲੀ ਖਾਮੀਆਂ ਕਟਾਈ ਮੇਲ ਤੂੰ ਕਰਾਈ ਸਾਈਂ ਵੇ ਕੰਨੀ ਕਿਸੇ ਗੀਤ ਦੀ ਬਣਾਈ ਸਾਈਂ ਵੇ ਸ਼ਬਦਾਂ ਦਾ ਸਾਥ ਵੀ ਨਿਭਾਈ ਸਾਈਂ ਵੇ ਨਗਮੇ ਨੂੰ ਫੜ ਕੇ ਜਗਾਈ ਸਾਈਂ ਵੇ ਸ਼ਾਇਰੀ ਚ ਅਸਰ ਵਸਾਈ ਸਾਈਂ ਵੇ ਜਜ਼ਬੇ ਦੀ ਵੇਲ ਨੂੰ ਵਧਾਈ ਸਾਈਂ ਵੇ ਘੁੱਟ ਘੁੱਟ ਸਭ ਨੂੰ ਪਿਆਈ ਸਾਈਂ ਵੇ ਇਸ਼ਕੇ ਦਾ ਨਸ਼ਾ ਵੀ ਚੜਾਈ ਸੈਰ ਤੂੰ ਖਿਆਲਾਂ ਨੂੰ ਕਰਾਈ ਸਾਈਂ ਵੇ ਤਾਰਿਆਂ ਦੇ ਦੇਸ ਲੈ ਕੇ ਜਾਈ ਸਾਈਂ ਵੇ ਸੂਫੀਆਂ ਦੇ ਵਾਂਗਰਾਂ ਨਚਾਈ ਸਾਈਂ ਵੇ ਅਸੀਂ ਸੱਜ ਬੈਠੇ ਜਾਈ ਜਾਈ ਸਾਈਂ ਵੇ ਥੋੜੀ ਬਹੁਤੀ ਅਦਾ ਵੀ ਸਿਖਾਈ ਸਾਈਂ ਵੇ ਮੇਰੇ ਨਾਲ ਨਾਲ ਤੂੰ ਵੀ ਗਾਈ ਸਾਈਂ ਵੇ ਲਾਜ ਸਰਤਾਜ ਵੀ ਬਚਾਈ ਸਾਈਂ ਵੇ ਫੁੱਲਿਆਂ ਨੂੰ ਉਂਗਲੀ ਫੜਾਈ ਸਾਈਂ ਵੇ ਨੇਰਿਆਂ ਚ ਪੱਲੇ ਨਾ ਛੁਡਾਈ ਸਾ
ਸਾਈ ਵੇ ਜ਼ਿੰਦਗੀ ਦੇ ਬੋਝ ਨੂੰ ਚੁਕਾਈ ਸਾਈ ਵੇ ਫਿਕਰਾਂ ਨੂੰ ਹਵਾ ਚ ਉਡਾਈ ਸਾਈ ਵੇ ਸਾਰੇ ਲੱਗੇ ਦਾਗ ਵੀ ਤੋਂ ਆਈ ਸਾਈ ਵੇ ਛਿੱਲੇ ਛਿੱਲੇ ਨੈਣਾਂ ਨੂੰ ਸੁਕਾਈ ਸਾਈ ਵੇ ਦਿਲਾਂ ਦੇ ਗੁਲਾਬ ਮਹਿਕਾਈ ਸਾਈ ਵੇ ਬਸ ਪੱਟੀ ਪਿਆਰ ਦੀ ਪੜਾਈ ਸਾਈ ਵੇ ਪਾਕ ਸਾਫ ਰੂਹਾਂ ਨੂੰ ਮਿਲਾਈ ਸਾਈ ਵੇ ਬੱਚਿਆਂ ਦੇ ਵਾਂਗੂ ਸਮਝਾਈ ਸਾਈ ਵੇ ਮਾੜੇ ਕੰਮੋਂ ਘੂਰ ਕੇ ਹਟਾਈ ਸਾਈ ਵੇ ਖੋਟਿਆਂ ਨੂੰ ਖਰੇ ਚ ਮਿਲਾਈ ਸੋਚ ਮੰਗਵਾਈ ਸਾਈ ਵੇ ਆਪੇ ਹੀ ਆਵਾਜ਼ ਮਾਰ ਕੇ ਬੁਲਾਈ ਸਾਈ ਵੇ ਹੁਣ ਸਾਨੂੰ ਕੋਲ ਦੀ ਬਿਠਾਈ ਸਾਈ ਵੇ ਆਪਣੇ ਹੀ ਰੰਗ ਚ ਰਗਾਈ ਸਾਈ ਮੈਂ ਹਰ ਵੇਲੇ ਕਰਾਂ ਸਾਈ 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 ਵੇ ਤੋਤੇ ਵਾਂਗੂ ਬੋਲ ਵੀ ਰਟਾਈ ਸਾਈ ਵੇ ਆਤਮਾ ਦਾ ਦੀਵਾ ਵੀ ਜਗਾਈ ਸਾਈ ਵੇ ਅਨਹਦ ਨਾਦ ਤੂੰ ਵਜਾਈ ਰੂਹਾਨੀ ਕੋਈ ਤਾਰ ਛੇੜ ਜਾਏ ਸਾਈ ਵੇ ਸੱਚੀ ਸਰਤਾਜ ਬਣਾਈ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੇ ਅਸੀਂ ਕਿਹਾ ਕਿ ਮਿਲਾਂਗੇ ਜ਼ਰੂਰ ਤਾਂ ਵਿਸ਼ਵਾਸ ਰੱਖਣਾ ਦੋਸਤੋ ਮਿਲਦਿਆਂ ਬ੍ਰੇਕ ਤੋਂ ਬਾਅਦ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਲਈ ਭੇਜੋ ਸਾਨੂੰ ਸੰਦੇਸ਼ info@harmanradio.com ਤੇ
ਆਦਿਤਿਆ ਫਿਲਮਸ ਪ੍ਰੈਜ਼ੈਂਟਸ ਤੇਰੀ ਮੇਰੀ ਜੋੜੀ ਜੋ ਕਿੱਥੇ ਤੇਰਾ ਨੋਕਰੀ ਤਲੇ ਨੱਡੀ ਐ ਨਹੀਂ ਮੇਰੇ ਕਿੱਕਾ ਸਾਹਮਣੇ ਦਾਸਤਾਨ ਅਨਮੁੱਲੇ ਰਿਸ਼ਤਿਆਂ ਦੀ ਪਿਆਰ ਦੀ ਤਕਰਾਰ ਦੀ ਸਟਾਰਿੰਗ ਸੈਮੀ ਗਿਲ ਕਿੰਗ ਬੀ ਚੌਹਾਨ ਐਂਡ ਸਿੱਧੂ ਮੂਸੇਵਾਲਾ ਤੇਰੀ ਮੇਰੀ ਜੋੜੀ
ਬੜੇ ਮੇਰੇ ਹਿਸਾਬ ਰਹੇ ਹਾਂ ਦੁਨੀਆਦਾਰੀ ਚ ਯਾਰੀ ਚ ਫੱਟ ਨਿਕਲਣੇ ਤੇ ਦੁਸ਼ਮਣੀ ਦੇ ਵਿੱਚ ਪਿੱਤਲ ਨਿਕਲਣੇ
13 ਸਤੰਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ
ਵਿਸ਼ਵਿੰਦ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 08514
Starring Ranjit Bawa, Nazia Hussain, Gurpreet Kuggi and Yograj Singh Vital Studios presents Tara Meera
Yeh paper kara do
Mere baapu ne mainu goli maar deni ki main fail ho gaya
Ek Punjabi jatt gabru Tara Singh te Bihari chori Meera di haasiyan bhari pyar kahani Tara
Meera Ye Punjab nu nashe da bachauna hai ta bhaiyan nu baad bhajana payega
Ni jinni wari tu nachengi
11 ਅਕਤੂਬਰ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਫੋਰ ਮੋਰ ਇਨਫੋ ਵਿਜ਼ਿਟ ਸੁਭਾਸ਼ ਅੜਬ ਦਿਲੋਂ ਪਿਆਰੀਆਂ ਥੋੜੀ ਪੰਗੇਬਾਜ਼ ਬਹੁਤੀ ਕਰਾਰੀਆਂ ਨਹੀਂ ਚੱਲਦੀਆਂ ਪਿਆਰ ਚ ਗੱਦਾਰੀਆਂ ਅੜਬ
ਮੁਟਿਆਰਾਂ ਮੈਂ ਨਾ ਨਿੱਕੀ ਹੁੰਦੀ ਐਡੀ ਉਤਰੀ ਹੁੰਦੀ ਹਾਂ ਨਾ ਮੈਨੂੰ ਸ਼ਕਤੀਮਾਨ ਵੇਂਦਿਆਂ ਨੂੰ ਕਿਸੇ ਨੇ ਕਹਿ ਦੇਣਾ ਨਾ ਚਾਹ ਬਣਾਉਣ ਨੂੰ ਮੈਂ ਨਾ ਚਾਹ ਚ ਥੁੱਕ ਸਿੱਟ ਕੇ ਲੈ ਆਉਣੀ
ਸਟਾਰਿੰਗ ਸੋਨਮ ਬਾਜਵਾ ਨਿੰਜਾ ਮਹਿਰੀਨ ਪੀ ਜ਼ਾਦਾ ਐਂਡ ਇੰਟਰੋਡਿਊਸਿੰਗ ਅਜੇ ਸਰਕਾਰੀਆ ਅੜਬ ਮੁਟਿਆਰਾਂ ਅਠਾਰਾਂ ਅਕਤੂਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ
इन्नी उदास क्यों है?
ओ यार उदास नहीं कंफ्यूज्ड हां, कोई कोर्स ज्वाइन करना है पर केड़ा ते किथे पता नहीं, जेड़ा मेरे करियर नु दवे उड़ान और मेनू बनावे स्किल्ड।
ओए होए बस इन्नी छोटी जी गल, तू आज ही ज्वाइन कर ऑस्ट्रेलिया दा बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम्स ने, ओदे विचों ट्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शन हेल्थ बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने, IT सर्टिफिकेट 3 डिप्लोमा इन चिल्ड्रन सर्विसेज। ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह ए तां सच्ची नंबर वन इंस्टीट्यूट है।
वधेरे जानकारी लई तुसी साडी वेबसाइट www.ahmi.edu.au ते विजिट करो या कॉल करो 612-968-733-23-028-859-03
हाँ भाई किद्दां तू, इन्ना पतला किवें हो गया?
मेरा कुलार आले डॉक्टरां ने दूरबीन राही मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई, पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई वारी तां दिन च ही सौं जांदा सां, पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल ए है कि मेरी शुगर भी नालों नाल ठीक हो गई।
कमाल है, इन्ना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी ता दूर दी गल है, हुण ता मैं कुल मिला के खुश ही खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाउन लई तुसी भी पता नोट कर लो, कुलार हस्पताल GT रोड बीजा नेड़े खन्ना पंजाब इंडिया। संपर्क नंबर 9878090001 9880 वेबसाइट विजिट करो kularhospital.com।
ब्रेक तो बाद तुहाडा स्वागत है, तुसी सुन रहे हो हरमन रेडियो ऑस्ट्रेलिया, वधेरे जानकारी लई जुड़ो facebook.com/harmanradioaustralia।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਰੇਡੀਓ ਹਰਮਨ ਐਸ ਵੇਲੇ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਜੁੜੇ ਹੋਏ ਜੀ, ਤੁਹਾਡਾ ਵੀਰ ਅਮਨਦੀਪ ਸਿੰਘ ਢਿੱਲੋਂ ਤੇ ਤਾਇਆ ਬਿਸ਼ਨ ਸਿੰਘ ਜੀ ਤੇ ਤੁਹਾਡਾ ਦਿੰਦੇ ਪਏ ਨੇ ਸਾਥ। ਤੇ ਪਿਆਰੇ ਦੋਸਤੋ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ, ਤੁਸੀਂ ਪ੍ਰੋਗਰਾਮ ਦੇ ਵਿੱਚ ਆਉਣੇ ਆ ਤੇ 4 ਚੰਦ ਲੱਗ ਜਾਂਦੇ ਆ ਤੇ ਜਲਦੀ ਜਲਦੀ ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜ ਦਿਓ। ਉਹ ਰੌਣਕ ਜੀ ਹੈ ਨਹੀਂ, ਉਹ ਰੌਣਕ ਜੀ ਨਾ ਹੋ ਸਵਾਦ ਮਾਰੀ ਜਾਂਦਾ ਪ੍ਰੋਗਰਾਮ ਦਾ। ਰੌਣਕ ਜੀ ਰੌਣਕ ਤਾਇਆ ਜੀ ਲੱਗਦੀ ਆਪਣੇ ਪਿੰਡ ਜਾ ਕੇ, ਆਪਣੇ ਪਿੰਡ ਰੌਣਕਾਂ ਹੈ ਬਹੁਤ ਆਏ, ਜਿੱਥੇ ਕੋਈ ਆ ਜਾਏ ਸਹੀ ਕੋਈ ਬੰਦਾ ਉਹਦਾ ਧਰਮ ਨਾ ਤੂੰ ਕਹਿਣਾ ਵੀ ਤਾਇਆ ਖਰੇ ਝੂਕ ਕਹੀ ਜਾਂਦਾ, ਜਾਨ ਨੂੰ ਚੇਤੀ ਨੀ ਕਰਦਾ, ਕੋਈ ਪ੍ਰਾਹੁਣਾ ਵੀ ਆ ਜਾਏ ਉਹਨੂੰ ਧੱਕੇ ਮਾਰ ਕੇ ਦਫਾਵਾਂ ਕਹੀਏ ਵੀ ਚਿਰ ਜਾ ਭਰਾ ਤੇਰੀ ਮਿਹਰਬਾਨੀ। ਦਿਲ ਬੜਾ ਲੱਗਦਾ ਤਾਜਪੁਰ ਤਾਇਆ ਜੀ ਬਾਹਲਾ ਹੀ ਜ਼ਿਆਦਾ ਨਾ, ਕਿੰਨਾ ਦਿਲ ਲੱਗਦਾ ਜੀ ਇਹਨਾਂ ਗੱਲ ਨੂੰ ਕਿਆ ਕਰ ਲੱਗਦਾ, ਮੈਂ ਤੇ ਤੈਨੂੰ ਕਹੀ ਜਾਣਾ ਵੀ ਲੱਗਦਾ ਉਹ ਕੀ ਗੱਲ ਹੋਊਗੀ ਤਾਇਆ ਇੰਨਾ ਦਿਲ ਕਾਹਤੋਂ ਲੱਗਦਾ ਹੋ, ਮੈਨੂੰ ਇਸ ਗੱਲ ਦਾ ਕੀ ਪਤਾ, ਤੂੰ ਡਾ ਕਬਰੀ ਵਾਲੇ ਸੱਦ ਲਾ ਉਹਨਾਂ ਨੂੰ ਪੁੱਛ ਲਾ ਪੱਛੀ ਲੱਗਦਿਆਂ ਨੂੰ ਵੀ ਕੀ ਪੰਗਾ ਪਿਆ ਤਾਜਪੁਰ ਚ ਕਿਉਂ ਇੰਨੇ ਚਿਰ ਤੇ ਲੱਗਦਾ, ਇਹ ਹੁਣ ਉਹ ਜਾਂਦੇ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ, ਜਿਹੜੀ ਗੱਲ ਦਾ ਪਤਾ ਹੀ ਨਹੀਂ ਉਹਦਾ ਤੈਨੂੰ ਮੈਂ ਜਵਾਬ ਕੀ ਦੇ ਦਾਂ। ਕਈ ਵਾਰ ਕੋਈ ਪਿੰਡ ਐਸੇ ਹੁੰਦੇ ਹੀ ਆਦੀਆਂ ਚਿੱਠੀਆਂ ਆਇਆ ਸੀ ਹੁੰਦੀਆਂ, ਜਿਨ੍ਹਾਂ ਦਾ ਕਰਕੇ ਬੰਦੇ ਨੂੰ ਲੱਗਦਾ ਪਿੰਡ ਉਹਨਾਂ ਦਾ ਆਸ਼ੀਰਵਾਦ ਹੁੰਦਾ, ਵੱਡੇ ਵਡੇਰੇ ਆਪਣੇ ਤੇ ਚਲੋ ਠੱਗ ਗਿਆ ਹੀ ਸੀ ਤੇ ਉਦੋਂ ਜਿਹੜੇ ਅਗਲੀਆਂ ਪੀੜ੍ਹੀਆਂ ਆਈਆਂ ਉਹ ਫਿਰ ਗਾਂ ਸਿਆਣੇ ਅਵਲ ਤਾਂ ਸਿਆਣੇ ਸੀ, ਵੱਡੇ ਵਡੇਰੇ ਵੀ ਰੋਟੀ ਲਈ ਕਰਦੇ ਸੀ ਜੋ ਵੀ ਕਰਦੇ ਸੀ, ਗੱਲ ਤਾਂ ਉਹਨਾਂ ਨੂੰ ਆਹੋ ਕਿਸੇ ਨੂੰ ਐਵੇਂ ਗਲਤ ਪੁੱਤ ਜਦੇ ਜਿਹੜੇ ਵੱਡੇ ਵਡੇਰੇ ਹੁੰਦੇ ਨਾ ਉਹਨਾਂ ਦਾ ਆਸ਼ੀਰਵਾਦ ਹੁੰਦਾ ਟੱਬਰ ਤੇ ਪਰਿਵਾਰ ਤੇ ਪਿੰਡ ਤੇ, ਜਦੋਂ ਅਸੀਂ ਉਹਨਾਂ ਦੀ ਕੋਈ ਉਸਤਤ ਕਰਦੇ ਹਾਂ ਅਗਲੇ ਤੁਹਾਡੇ ਤੇ ਮਿਹਰਬਾਨ ਹੁੰਦੇ ਆ, ਜਦੋਂ ਆਪਾਂ ਕਿਸੇ ਦੀ ਨਿੰਦਿਆ ਕਰਦੇ ਹਾਂ ਚੁਗਲੀ ਕਰਦੇ ਹਾਂ ਉਹਨੂੰ ਕੋਈ ਮਾੜਾ ਕਹੀਏ ਉਹਨੂੰ ਚੰਗਾ ਕਹੀਏ
ਫਿਰ ਅਗਲਾ ਬੰਦਾ ਵੀ ਉਸ ਚੀਜ਼ ਦਾ ਗੁੱਸਾ ਕਰ ਰਿਹਾ। ਇਹ ਬੰਦੇ ਚ ਵੀ ਆ, ਇਹ ਹਰ ਚੀਜ਼ ਚ ਆ। ਮੈਂ ਨਾ ਜਦੋਂ ਕੋਈ ਤੁਹਾਨੂੰ ਕੋਈ ਚੀਜ਼ ਦੇਵੇ, ਭਾਵੇਂ ਕੋਈ ਪਾਣੀ ਦਾ ਗਲਾਸ ਹੀ ਫੜਾਵੇ, ਭਾਵੇਂ ਆਪਦੀ ਬੁਕਤੀ ਹੈ ਤੇ ਭਾਵੇਂ ਕਿਸੇ ਬਗਾਨੇ ਦੀ, ਉਹਨੂੰ ਧੰਨਵਾਦ ਜ਼ਰੂਰ ਕਰੋ। ਬਗਾਨੇ ਦੀ ਨੂੰ ਧੰਨਵਾਦ ਕਰਨ ਲੱਗੇ ਅਗਲਾ, ਨਾ ਧੰਨਵਾਦ ਤਾਂ ਆਇਆ ਜੀ ਤੁਹਾਡਾ ਕਰਜ਼ਾ। ਉਹ ਮਾਰ ਤੇਰੇ ਚਪੇੜ ਮਾਰ ਦੇਣੀ ਆ, ਨੀਤ ਚੰਗੀ ਹੋਣੀ ਚਾਹੀਦੀ ਆ। ਚਲੋ ਤੁਹਾਡੇ ਵਰਗਿਆਂ ਦੀ ਕੋਈ ਮਨ ਹੀ ਨਹੀਂ ਚੰਗਾ, ਜਾਂ ਗਲਤੀ ਤੁਹਾਡੇ ਖਿਆਲ ਆ, ਤੁਹਾਡੇ ਵਰਗਿਆਂ ਦਾ ਖੇਤਰ ਬੰਦਾ ਉਹ ਫੇਰੇ ਜਿਹੜਾ ਨਾ ਕਿਸੇ ਨੇ ਫੇਰਿਆ ਹੋਵੇ। ਮਨ ਸਾਫ਼ ਹੋਣਾ ਚਾਹੀਦਾ, ਜਿੱਦਾਂ ਤੁਹਾਡਾ ਮਨ ਸਾਫ਼ ਰਹਿੰਦਾ। ਮੇਰਾ ਤਾਂ ਸਾਫ਼ ਹੀ ਆ, ਹੋਰ ਸਾਰਾ ਮੇਰਾ ਕੋਈ ਮੇਲਾ, ਮਨ ਸਾਫ਼ ਹੋਣਾ ਚਾਹੀਦਾ। ਹੁਣ ਮੈਂ ਜੇ ਸੁੱਖ ਹੋ ਕੇ ਜਾਂਦਾ, ਮੇਰੇ ਮਨ ਚ ਮਤਲਬ ਮੈਲ ਜਾਂ ਪਾਪ ਹੋਵੇ, ਤੇ ਮੈਨੂੰ ਕਿਹੜਾ ਵੜਨ ਦੇ ਦੂ ਉਹ ਪਿੰਡ ਆਪਣੇ, ਮਤਲਬ ਘਰ ਕੋ ਵੜਨ ਦੇਣਾ। ਅੱਜ ਕੱਲ ਦੋ ਦਿਨ ਲਗਾਤਾਰ ਗਿਆ, ਤੀਜੇ ਦਿਨ ਪੀਰੀ ਜੀ ਨੇ ਦੇਖਦਾ ਵੀ ਇਹਦਾ ਕੰਮ ਹੀ ਨੈਟ ਦਾ ਹੀ ਆ। ਜੇ ਪਤਾ ਵਾ ਵੀ ਇਹ ਚੰਗਾ, ਇਹ ਕੋਈ ਮਾੜਾ ਨਹੀਂ, ਇਹਦੇ ਖਿਆਲ ਆਸ ਮਾੜੇ ਨਹੀਂ, ਇਹ ਬੜਾ ਸਾਨੂੰ ਮਤਲਬ ਇੱਜ਼ਤ ਦਿੰਦਾ, ਮਾਣ ਦਿੰਦਾ, ਸਨਮਾਨ ਦਿੰਦਾ, ਤੇ ਅਗਲਾ ਕਹਿੰਦਾ ਵੀ ਸਾਡੇ ਲਈ ਕੀ ਮਾੜਾ ਕਰਦਾ, ਸਾਡੇ ਇਹ ਰੱਬ ਬਣ ਗਿਆ, ਰੱਬ ਬਣ ਗਿਆ। ਸਹੀ ਗੱਲ ਤਾਂ ਹੈ, ਉਦਾਂ ਗੱਲ ਤੁਹਾਡੀ ਸਹੀ ਹੈ, ਬੰਦਾ ਕਈਆਂ ਦੇ ਲਈ ਰੱਬ ਹੀ ਹੁੰਦਾ। ਉਹ ਰੱਬ ਜਿਹੜਾ ਕੋਈ ਬੰਦਾ ਕਿਸੇ ਦਾ ਮਾੜਾ ਨਹੀਂ ਨਾ ਕਰਦਾ, ਉਹ ਰੱਬ ਹੀ ਹੁੰਦਾ। ਤੇ ਜਿਹਨੇ ਕਦੇ ਕਿਸੇ ਦਾ ਚੰਗਾ ਨਹੀਂ ਕੀਤਾ, ਉਹ ਸ਼ੈਤਾਨ ਨਾਲ ਉਹਦੀ ਯਾਰੀ ਪੂਰੀ ਹੁੰਦੀ। ਅਮਨ ਗਿੱਲ ਸਾਹਿਬ ਕਹਿੰਦੇ ਜਿੱਥੇ ਦਿਲ ਲੱਗਾ ਹੋਵੇ ਨਾ ਉੱਥੇ ਦਿਲ ਤਾਂ ਲੱਗਾ ਹੀ ਹੈ। ਹਾਂ ਕਹਿੰਦਾ ਜਿੱਥੇ ਦਿਲ ਲੱਗਾ ਹੋਵੇ ਨਾ ਉੱਥੇ ਦਿਲ ਤਾਂ ਲੱਗਦਾ ਹੀ ਹੈ ਤੈ ਜੀ। ਹਾਂ ਇਹਦਾ ਮਤਲਬ ਕਹਿਣ ਦਾ ਮੈਨੂੰ ਕੁਛ ਰਹੂੰਗੀ ਗੱਲ ਕਹਿੰਦੇ ਆ ਕੀ ਇਹਦਾ ਕਹਿਣ ਦਾ ਮਤਲਬ। ਗੱਲ ਇਹਨੇ ਕੁਛ ਸਮਝਾਉਣੀ ਨਹੀਂ ਕਿਹਾ, ਇਹ ਗੱਲ ਇਹ ਸਮਝਾ ਰਿਹਾ ਕਿਸੇ ਤਰੀਕੇ ਨਾਲ ਗਲਤ। ਉਹ ਕਹਿੰਦਾ ਜਿੱਥੇ ਦਿਲ ਲੱਗਣਾ ਉੱਥੇ ਲੱਗਣਾ ਹੀ ਲੱਗਣਾ। ਆਹ ਤੇ ਗੱਲ ਠੀਕ ਹੈ, ਜਿੱਥੇ ਉਹ ਕਹਿੰਦਾ ਦਿਲ ਲੱਗਾ ਉੱਥੇ ਦਿਲ ਲੱਗਾ ਹੀ ਲੱਗਾ। ਉਹ ਤਾਂ ਮੈਨੂੰ ਉਹਦੀ ਗੱਲ ਮੈਨੂੰ ਰਾਂਗ ਲੱਗਣ ਡੇਈ ਆ। ਹੁਣ ਕਿਉਂ ਲੱਗਣ ਡੇਈ ਆ, ਹੁਣ ਮੈਨੂੰ ਪਤਾ ਨਹੀਂ ਲੱਗਣ ਡਿਆ, ਪਰ ਲੱਗਣ ਡੇ ਕੋ ਦਾਲ ਚ ਕਾਲਾ ਦਾਲ ਚ ਕਾਲਾ। ਇਹ ਤਾਂ ਦਾਲ ਹੀ ਕਾਲੀ ਕਰੀ ਬਿਠਾ ਤਾਇਆ ਜੀ ਤੇ ਬਾਕੀ ਤਾਇਆ ਜੀ ਨੂੰ ਸਾਰਾ ਪਤਾ ਹੀ ਆ। ਸਮਝੇ ਮਨਦੀਪ ਵੀਰ ਜੀ? ਹਾਂਜੀ ਮੈਂ ਸਮਝ ਗਿਆ। ਤਾਇਆ ਕਹਿਣ ਦਾ ਉਹਦਾ ਮਤਲਬ ਮਿੱਤਰ ਦੋਸਤ ਜਿੱਥੇ ਹੋਵੇ ਉੱਥੇ ਬੰਦੇ ਦਾ ਚਿੱਤ ਲੱਗਦਾ ਹੀ ਲੱਗਦਾ। ਉਹ ਮਿੱਤਰ ਤਾਂ ਸਾਰੇ ਰੱਬ ਨੂੰ ਪਿਆਰੇ ਹੋ ਗਏ, ਕਰਕੇ ਇੱਕ ਅਦਾ ਰਹਿ ਗਿਆ, ਉਹ ਇਕੱਲਾ ਰਹਿ ਗਿਆ। ਉਹ ਵੀ ਕਹਿੰਦਾ ਮੈਂ ਜਾਣ ਵਾਲਾ ਹੀ ਆ। ਮੈਂ ਕਿਹਾ ਵੀ ਤੈਨੂੰ ਦਵਾਵਾ ਰੱਬ ਚਿੱਠੀ ਭੇਜ ਦਿੰਦਾ ਵੀ ਆ ਜਾ। ਆਹ ਤਾਇਆ ਧਨੀ ਨੇ ਗੱਲ ਕਰਤੀ, ਕਹਿੰਦਾ ਜਿੱਦਾਂ ਤਾਇਆ ਤਾਈ ਸੁੱਖ ਲਈ ਰੱਬ ਵਾ, ਜਿੱਦਾਂ ਤਾਇਆ ਤਾਈ ਸੁੱਖ ਦੇ ਲਈ ਰੱਬ ਆ। ਤਾਇਆ ਆਹ ਤੇ ਗੱਲ ਗਾਲੀ ਗੰਦੀ, ਆਹ ਤੇ ਸ਼ਲੀਲ ਗੱਲ ਕਰਤੀ ਉਹ ਤੂੰ ਕਾਕਾ ਸ਼ਲੀਲ। ਇਹ ਬੰਦਾ ਹੀ ਸ਼ਲੀਲ ਆ, ਮੈਂ ਤੈਨੂੰ ਦੱਸਾਂ ਇਹਨੇ ਕਰਨਾ ਆਪਾਂ ਨੂੰ ਜਲੀਲ ਆ। ਇਹਦੀ ਗੱਲ ਨੂੰ ਫਾਲੋ ਨਾ ਕਰੀ ਉਹ ਮਿਲਕੀ ਦਾ। ਤਾਇਆ ਇਹ ਗੱਲ ਦੇਖਿਆ ਜਦੋਂ ਕਰਦਾ ਨੇ ਗਲਤ ਜੀ ਕਰਦਾ, ਕਹਿੰਦਾ ਕਿਵੇਂ ਆ ਜਾਨ ਜੀ ਆ ਗਏ ਵਾਪਸ? ਤੇ ਗਏ ਅਸੀਂ ਕਿੱਥੇ ਸੀ, ਵਾਪਸ ਜਿੱਥੋਂ ਆ ਜਾਣਾ? ਅਸੀਂ ਤੇ ਜੇ ਪਾਂਡਾ ਸਾਹਿਬ ਕਰੀਦਾ ਚੱਠੇ ਖੂਹ ਦਾ ਕਰੀਦਾ, ਉਸ ਤੋਂ ਫਿਰ ਮੁੜ ਆਈਦਾ ਚੱਠੇ ਖੂਹ। ਉਹ ਅਸੀਂ ਕਿੱਥੇ ਜਾਣਾ? ਉਹ ਇਹ ਖਜਾ ਕਿਹੜੇ ਚੱਕਰਾਂ ਗਾ ਯੂਰਪ ਦੇ ਟੂਰ ਤੋਂ? ਉਹ ਭਰਾਵਾ ਯੂਰਪ ਤੇ ਸਾਰਾ ਕਿਸੇ ਨੇ ਸਾਨੂੰ ਵੜਨ ਹੀ ਨਹੀਂ ਦਿੱਤਾ, ਤੇ ਟੂਰ ਤੋਂ ਕਿੱਥੋਂ ਵਾਪਸ ਆ ਜਾਣਾ ਤੇ ਕਿੱਧਰ ਨੂੰ ਆ ਜਾਣਾ? ਜਦੋਂ ਕਿਸੇ ਨੇ ਵੜਨ ਹੀ ਨਹੀਂ ਦਿੱਤਾ ਤੇ ਫਿਰ ਵਾਪਸ ਤੇ ਆਉਣਾ ਹੀ ਆਉਣਾ ਸੀ, ਜਾਂਦੇ ਕਿੱਧਰ ਨੂੰ? ਸਟੇਟਮੈਂਟਾਂ ਤਾਇਆ ਹੋਰਾਂ ਦੀਆਂ ਗਲਤ ਹੋ ਗਈਆਂ। ਚੱਲ ਪਛੇ ਲੱਗੇ ਜਾਣਾ ਅਮਰੀਕੇ ਨੂੰ, ਅਮਰੀਕਾ ਹੀ ਰਹਿ ਗਿਆ, ਉੱਥੋਂ ਵੀ ਖਜਲ ਇੱਕ ਵਾਰ ਹੋ ਜਾਣਾ, ਕੋਈ ਨੀ ਟੂਣਾ ਟੇਂਕੇ ਲਿਆ ਕਰ ਬਹੁਤ। ਪਰ ਗੱਲ ਇਹਨੇ ਕਿੱਦੀ ਗੱਲ ਗੰਦੀ ਕਹੀ, ਉਹ ਹੋਰ ਇਹਨੇ ਕੀ ਕਹਿਣਾ ਹੋਰ ਆਪਾਂ ਨੂੰ? ਇਹਨੇ ਵਾਹ ਵਾਹ ਕੋਈ ਫਲਾਸਫੀਆਂ ਸੁਣਾ ਜਾਣੀਆਂ, ਇੱਦਾਂ ਦੀ ਗੱਲ ਕਰਨੀਆਂ ਟੁੱਟੀ ਜੀ ਟੁੱਟੀ ਜੀ। ਹਾਂ ਉਹ ਵੀ ਤੂੰ ਸਿੱਧੀ ਆ ਰੱਬ, ਉਹ ਮੈਂ ਥੋੜਾ ਰੱਬ ਆ, ਲੋਲੀ ਰੱਬ ਜੇ ਨਾ ਵਿਆਹੀ ਆ। ਪਤੀ ਪਰਮੇਸ਼ਰ ਹੁੰਦਾ ਉਹਦੇ ਕਹਿਣੇ ਜੇ ਰਹੀਦਾ, ਪਤੀ ਹੁੰਦਾ ਪਰਮੇਸ਼ਰ, ਤੂੰ ਦੇਰ ਜੇਠ ਪਰਮੇਸ਼ਰ ਬਣਾਈ ਜਾਂਦਾ, ਮੈਂ ਤੇ ਉਹਦਾ ਜੇਠ ਲਾ ਦਾ ਜੇਠ। ਤਾਇਆ ਜੇਠ ਜੇਠ ਕਿੰਨਾ ਵਾ ਨਾ, ਰੋਬਦਾਰ ਜਿਹਾ ਲੱਗਦਾ। ਆਹੋ ਜੇਠ ਹੁੰਦੇ ਰੋਬਦਾਰ। ਤੇ ਕਹਿੰਦੇ ਜੀ ਕਿੱਥੇ ਗਿਆ ਸੀ? ਮਨਾਲੀ ਤਾਇਆ ਜੀ, ਕਿੱਥੇ ਗਿਆ ਮਨਾਲੀ? ਉਹ ਨਹੀਂ ਨਹੀਂ ਕਿੱਥੇ ਮਨਾਲੀ ਗਿਆ, ਮਨਾਲੀ ਤੇ ਮੈਂ ਊਂ ਵੇਖਿਆ ਵੀ ਹੈ ਕਿੱਦਾਂ ਦੀ ਆ। ਅਸੀਂ ਮਰਾਲੀ ਪਰਾਲੀ ਵਾਲੇ ਆ, ਮਰਾਲੀ ਨੀ ਦੇਖੀ ਪਰਾਲੀ ਦੇਖੀ ਆ। ਉਹ ਕੱਲ ਦੇ ਮਰੂਤੇ ਦੀ ਕੰਪੈਨ ਨਾਲ ਝੋਨਾ ਵਢਾਉਂਦੇ ਰਹੇ। ਮਾਂ ਮਰੂਤੇ ਨੂੰ ਕਿਹਾ, ਮੈਂ ਕਿਹਾ ਕੋਈ ਵੇਚ ਕੇ ਸਕੂਟਰ ਮੋਟਰਸਾਈਕਲ ਲੈ ਲਾ, ਹਾਇਆ ਇਹ ਤੇ ਇੰਨੀ ਤੰਗ ਪਰੇਸ਼ਾਨ ਕਰਦੀ ਹੈ। ਇੱਕ ਗੇੜਾ ਕੱਢਿਆ ਕਰੇ ਤੇ ਉਹਦੀ ਚੈਨ ਟੁੱਟ ਜਾ ਕਰੇ, ਇੱਕ ਗੇੜਾ ਕੱਢਿਆ ਕਰੇ ਉਹਦਾ ਕੋਈ ਟਾਇਰ ਬਹਿ ਜਾ ਕਰੇ, ਇੱਕ ਗੇੜਾ ਕੱਢਿਆ ਕਰੇ ਕੋਈ ਕੋਫਾ ਗਿਆ ਕਰੇ। ਇੱਕ ਕਿੱਲੇ ਉਹਨੇ ਸਾਰੀ ਦਿਹਾੜੀ ਚੋਰੀ ਪੋਤੇ ਨੇ ਲਾ ਦਿੱਤੀ। ਤੇ ਮੈਂ ਕਿਹਾ ਵੀ ਤੂੰ ਵੀ ਜੱਗ ਜੱਗ ਸਾਰੇ ਪੰਜਾਬ ਦਾ ਝੋਨਾ ਵੱਢ ਕੇ ਕਹਿਣ ਲੈਣਾ ਮੈਨੂੰ ਲੱਗਦਾ ਏਦਾਂ ਦਾ ਦੇਵ ਆ। ਕਹਿੰਦਾ ਇੱਕ ਮਹੀਨਾ ਜੇਠ ਦਾ, ਇੱਕ ਮਹੀਨਾ ਤਾਂ ਇਹ ਜੀ ਜੇਠ ਦਾ ਹੁੰਦਾ। ਆਹੋ ਜੇਠ ਦਾ ਤੇ ਹੈ ਹੀ ਹੈ, ਜੇਠ ਹਾੜ ਸੌਣ ਭਾਦੋ ਅਸੂ ਕਿਤੇ ਆ, ਪਤਾ ਹੀ ਹੈ ਦੇਸੀ ਮਹੀਨੇ ਨੂੰ ਪਤਾ ਨਹੀਂ ਗਾ ਤਾਇਆ ਜੀ। ਗੱਲ ਫਿਰ ਇੱਕ ਗਲਤ ਕਹਿ ਗਈ, ਉਹ ਹੜ ਗਿਆ ਸ਼ਲੀਲ ਗੱਲਾਂ ਨਾ ਕਰਿਆ ਕਰੋ ਭਾਊ। ਤੇ ਬਾਕੀ ਅੱਗੇ ਤਾਇਆ ਜੀ ਸ਼ਿਵ ਜਨਾਦਲ ਸਾਹਿਬ ਵੀ ਪਹੁੰਚੇ ਹੋਏ ਨੇ, ਇਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੀ। ਉਹ ਕਹਿੰਦੇ ਨੇ, ਕਹਿੰਦੇ ਨੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਆ, ਤਜਰਬੇਕਾਰ ਬੰਦਾ ਭੱਜੀ ਜਾਂਦਾ ਗਾਂ ਨੂੰ ਵੀ ਚੋਲ, ਤਜਰਬੇਕਾਰ ਬੰਦਾ ਤਾਂ ਜੀ ਭੱਜੀ ਜਾਂਦਾ ਗਾਂ ਨੂੰ ਵੀ ਚੋਲੀ ਨਾ, ਤੇ ਜਿਹੜਾ ਵਿਚਾਰੇ ਨੂੰ ਤਜਰਬਾ ਨੀ ਉਹ ਬੈਠਾ, ਉਹ ਬੈਠੇ ਨੂੰ ਵੀ ਗਾਂ ਹੀ ਖੇੜਾ ਹੀ ਮਾਰੀ ਜਾਂਦੀ। ਸਹੀ ਗੱਲ, ਕਹਿੰਦੇ ਜਪਾਨੀ ਇੱਕ ਕਹਾਵਤ ਆ ਤਾਇਆ ਜੀ, ਕਹਿੰਦੇ ਇਹ ਜਿਹੜੀ ਉਹਨਾਂ ਨੇ ਤੁਹਾਨੂੰ ਗੱਲ ਦੱਸੀ, ਜਪਾਨ ਵਾਲੇ ਵਾਹਵਾ ਗਾਵਾਂ ਭੱਜੇ ਜਾਂਦੇ ਚੋਈ ਜਾਂਦੇ। ਤਾਇਆ ਜੀ ਨੂੰ ਸਤਿ ਸ਼੍ਰੀ ਅਕਾਲ, ਭਾਜੀ ਤੁਹਾਨੂੰ ਸਤਿ ਸ਼੍ਰੀ ਅਕਾਲ। ਤਾਇਆ ਜੀ ਆਹ ਕਹਾਵਤ ਵਰਗੀ ਅੱਜ ਇੱਕ ਕਹਾਣੀ ਭੇਜ ਰਿਹਾ, ਹਾਂ ਮੈਂ ਸੁਣਾ ਦਿੰਦਾ ਤੁਹਾਨੂੰ, ਆਪ ਮਿਲ ਗਈ ਤਾਂ ਕਿਹੜਾ ਹੋ ਜਾ ਪਾਸੇ ਹਾਣ ਦੇ ਮੈਂ ਸੁਣਾਉਣਾ ਕਹਾਵਤ। ਇੱਕ ਛੋਟੀ ਜੀ ਬੜੇ ਹੌਂਸਲੇ ਬੁਲੰਦ ਕਰਨ ਵਾਲੀ ਕਹਾਣੀ ਸੁਣਾਈ ਜਨਾਗਲ ਸਾਹਿਬ ਨੇ। ਇੱਕ ਪੰਜਾਬੀ ਦਿੱਲੀ ਚ ਬੈਂਕ ਚ ਗਿਆ ਤੇ ਬੈਂਕ ਮੈਨੇਜਰ ਤੋਂ 50,000 ਦਾ ਉਹਨੇ ਲੋਨ ਮੰਗਿਆ। ਬੈਂਕ ਮੈਨੇਜਰ ਨੇ ਗਰੰਟੀ ਮੰਗੀ ਵੀ ਤੂੰ ਗਰੰਟੀ ਦੇ ਤੂੰ ਮੋੜ ਦੇਣਾ। ਪੰਜਾਬੀ ਬੰਦੇ ਨੇ ਆਪਣੀ BMW ਗੱਡੀ ਜੋ ਕਿ ਬੈਂਕ ਦੇ ਸਾਹਮਣੇ ਪਾਰਕ ਕੀਤੀ ਸੀ ਉਹਦੀ ਗਰੰਟੀ ਦੇ ਦਿੱਤੀ ਵੀ ਇਹ ਤੈਨੂੰ ਦੇਵਾਂਗੀ ਨਾ ਦੋ, ਤੇ ਬੈਂਕ ਵਾਲਿਆਂ ਨੂੰ ਕਿਹਾ ਕਿ ਤੁਸੀਂ ਇਹ ਗੱਡੀ ਮੇਰੀ ਜਮ੍ਹਾਂ ਕਰ ਲਓ। ਮੈਨੇਜਰ ਨੇ ਗੱਡੀ ਦੇ ਕਾਗਜ਼ ਚੈੱਕ ਕੀਤੇ ਤੇ ਲੋਨ ਦੇ ਕੇ ਗੱਡੀ ਨੂੰ ਕਸਟਡੀ ਚ ਲੈ ਲਿਆ ਤੇ ਆਪਣੇ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਵੀ ਗੱਡੀ ਫੜ ਲਓ ਜੀ। ਪੰਜਾਬੀ 50,000 ਰੁਪਏ ਲੈ ਕੇ ਤੇ ਚਲੇ ਗਿਆ ਤੇ ਬੈਂਕ ਮੈਨੇਜਰ ਤੇ ਹੋਰ ਕਰਮਚਾਰੀ ਉਹ ਪੰਜਾਬੀ ਬੰਦੇ ਦੱਸਣ ਲੱਗ ਪਿਆ ਤੇ ਕਹਿੰਦੇ ਉਹਨਾਂ ਦੇ ਕੰਤ ਕਸਦੇ ਰਹਿ ਗੱਲਾਂ ਕਰਨ ਲੱਗ ਪਾ ਵੀ ਇਹ ਕਰੋੜਪਤੀ ਹੁੰਦੇ ਹੋਏ ਵੀ ਆਪਣੀ ਗੱਡੀ ਜੋ ਇੰਨੀ ਮਹਿੰਗੀ ਹੈ ਸਿਰਫ 50,000 ਰੁਪਏ ਜੀ ਸਾਡੇ ਕੋਲ ਦੇ ਗਿਆ ਮੂਰਖ। ਉਹ ਤੋਂ ਬਾਅਦ ਜਦੋਂ ਪੰਜਾਬੀ ਬੰਦਾ 2 ਮਹੀਨੇ ਬਾਅਦ ਬੈਂਕ ਚ ਵਾਪਸ ਆਇਆ ਤੇ ਉਹਨੇ ਆਪਣੇ ਲੋਨ ਦੀ ਸਾਰੀ ਰਾਸ਼ੀ ਵਾਪਸ ਦੇ ਦੇਣੀ ਚਾਹੀ ਤੇ ਉਹਨੇ ਬੈਂਕ ਮੈਨੇਜਰ ਨੂੰ ਹਿਸਾਬ ਕਿਤਾਬ ਕਰਨ ਨੂੰ ਕਿਹਾ ਤੇ ਨਾਲ ਕਿਹਾ ਵੀ 50,000 ਨੂੰ ਕਿੰਨਾ ਕੁ ਵਿਆਜ ਲੱਗਾ ਕੁੱਲ ਮਿਲਾ ਕੇ ਸਾਨੂੰ ਦੱਸੋ। ਬੈਂਕ ਮੈਨੇਜਰ ਨੇ ਹਿਸਾਬ ਕਿਤਾਬ ਲਾਇਆ, 50,000 ਮੂਲ ਤੇ 1,250 ਰੁਪਏ ਵਿਆਜ ਉਹਨੇ ਦਿੱਤਾ। ਪੰਜਾਬੀ ਬੰਦੇ ਨੇ ਪੂਰੇ ਪੈਸੇ ਦੇ ਦਿੱਤੇ ਮੈਨੇਜਰ ਤੋਂ ਰਿਹਾ ਹੀ ਨਾ ਗਿਆ, ਉਹਨੇ ਪੁੱਛ ਲਿਆ ਇਹਨਾਂ ਵੀ ਤੁਸੀਂ ਇੰਨੇ ਵੱਡੇ ਕਰੋੜਪਤੀ ਬੰਦੇ ਆ ਤੁਹਾਨੂੰ 50,000 ਰੁਪਏ ਦੀ ਕੋਈ ਲੋੜ ਪੈ ਗਈ। ਪੰਜਾਬੀ ਭਰਾ ਨੀ ਜਵਾਬ ਦਿੱਤਾ, ਮੈਂ ਪੰਜਾਬ ਤੋਂ ਆਇਆ ਤੇ ਅਮਰੀਕਾ ਜਾ ਰਿਹਾ ਸੀ, ਦਿੱਲੀ ਤੋਂ ਮੇਰੀ ਫਲੈਟ ਸੀ ਤੇ ਦਿੱਲੀ ਚ ਮੈਂ ਆਪਣੀ ਗੱਡੀ ਕਿੱਥੇ ਪਾਰਕ ਕਰਨੀ ਹੈ ਇਹ ਮੇਰੇ ਲਈ ਬਹੁਤ ਵੱਡੀ ਪ੍ਰੋਬਲਮ ਸੀ ਤੇ ਲੇਕਿਨ ਇਹ ਆ ਗਈ ਪ੍ਰੋਬਲਮ ਤੁਸੀਂ ਹੱਲ ਕਰ ਦਿੱਤੀ, ਮੇਰੀ ਗੱਡੀ ਵੀ 2 ਮਹੀਨੇ ਲਈ ਤੁਸੀਂ ਆ ਗਈ ਸੇਫ ਰੱਖੀ ਤੇ 50,000 ਵੀ ਖਰਚ ਕਰਨ ਲਈ ਦੇ ਦਿੱਤੇ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਇਸ ਲਈ ਤਾਂ ਕਹਿੰਦੇ ਆ ਦਾ ਗ੍ਰੇਟ ਪੰਜਾਬੀ, ਹਾਂ ਪੰਜਾਬੀ ਗ੍ਰੇਟ ਹੁੰਦੀ, ਆਦਤਾਂ ਬੁਰੀਆਂ ਨਹੀਂ ਸਾਡੀਆਂ, ਬਸ ਥੋੜਾ ਜਿਹਾ ਸ਼ੌਂਕ ਉੱਚੇ ਆ ਸਾਡੇ, ਵਰਨਾ ਕਿਸੇ ਖਵਾਬ ਦੀ ਇੰਨੀ ਔਕਾਤ ਨਹੀਂ ਕਿ ਸੁਪਨੇ ਅਸੀਂ ਦੇਖੀਏ ਤੇ ਪੂਰਾ ਹੋ ਹੀ ਨਾ ਸਕੇ। ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੁੰਦੇ ਹਾਂ, ਇਸੇ ਲਈ ਗੁਲਾਮਾਂ ਵਰਗੀਆਂ ਹਰਕਤਾਂ ਨਹੀਂ ਕੀਤੀਆਂ ਕਦੇ। ਨੋਟਾਂ ਤੇ ਫੋਟੀਆਂ ਸੋਢਵਾਂ ਸਾਡੀਆਂ ਵੀ ਹੋ ਸਕਦੀਆਂ, ਐਸੀ ਨਹੀਂ ਕੋਈ ਗੱਲ, ਪਰ ਲੋਕਾਂ ਦੀ ਜੇਬ ਚ ਰਹਿਣਾ ਸਾਡੀ ਫਿਤਰਤ ਨਹੀਂ।
ਠੀਕ ਆ
ਜੀ।
ਤੇ ਤਾਇਆ ਜੀ ਕਹਿੰਦੇ ਕਹਾਣੀ ਮੈਂ ਹਿੰਦੀ ਦੇ ਵਿੱਚ ਪੜ੍ਹੀ ਸੀ ਤੇ ਉਹਦਾ ਅਨੁਵਾਦ ਪੰਜਾਬੀ ਵਿੱਚ ਕਰਕੇ ਲਿਖਿਆ ਤੇ ਕੋਈ ਗਲਤੀ ਹੋਵੇ ਤੇ ਹੱਥ ਜੋੜ ਕੇ ਬੇਨਤੀ। ਭਾਜੀ ਬਹੁਤ ਹੀ ਪਿਆਰਿਆ ਤੁਸੀਂ ਅਨੁਵਾਦ ਕੀਤਾ ਤੇ ਕਹਾਣੀ ਬੜੀ ਬਿਹਤਰ ਬਿਹਤਰ ਇਹ ਆ ਵੀ ਸਿਆਣਾ ਬੰਦਾ ਆਪਣੇ ਦਿਮਾਗ ਨਾਲ ਦੁਨੀਆਂ ਜਿੱਤ ਲੈਂਦਾ ਜੇ ਜਿੱਤਣ ਤੇ ਆ ਜਾਏ। ਜਿੱਤਣ ਵਾਲੇ ਦੁਨੀਆਂ ਜਿੱਤੀ ਲਿਆ ਕਰਦੇ ਨੂੰ ਪੁੱਤ। ਸਹੀ ਗੱਲ ਆ ਤਾਇਆ ਜੀ। ਤੇ ਰੋਡ ਉੱਤੇ ਪਾਵੇ ਬੋਲੀਆਂ ਬੜਾ ਖੂਬਸੂਰਤ ਗੀਤ ਇਹਨਾਂ ਨੇ ਸੁਣਨਾ ਚਾਹਿਆ ਜੀ। ਸੁਰਿੰਦਰ ਸ਼ਿੰਦਾ ਤੇ ਸੁਦੇਸ਼ ਕੁਮਾਰੀ ਦੀ ਖੂਬਸੂਰਤ ਆਵਾਜ਼ ਦੇ ਵਿੱਚ, ਸ਼ਿੰਦਾ ਸਾਹਿਬ ਦੀ ਇਹ ਬਿਹਤਰ ਆਵਾਜ਼ ਦੇ ਵਿੱਚ ਇੱਕ ਗੀਤ ਨਵਾਂ ਮੈਨੂੰ ਲੱਗਦਾ ਆਇਆ ਤੇ ਜ਼ਰੂਰ ਸੁਣਾਂਗੇ। ਰਾਜਚਾਲ ਹੋਰੀ ਵੀ ਆਪਾਂ ਨੂੰ ਸੁਣਦੇ ਪਏ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਸਤਿ ਸ੍ਰੀ ਅਕਾਲ ਮੇਰਾ ਪੋਤਾ ਰਾਜ, ਮੇਰਾ ਪੋਤਾ ਆਇਆ ਹੋਰ ਸਿਹਤਾਂ ਠੀਕ ਆ ਬੱਚੇ? ਸਿਹਤਾਂ ਦਾ ਧਿਆਨ ਰੱਖਿਆ ਕਰੋ ਪੋਤਾ, ਸਿਹਤ ਚੰਗੀ ਹੋਵੇ ਮਹਾਰਾਜ ਸਿਹਤ ਤੁਹਾਡੀ ਚੰਗੀ ਕਰੇ ਸਾਰਿਆਂ ਦੀ, ਪਿੱਛੇ ਸਾਡੇ ਵੀ ਪਿੱਛੇ ਤੁਹਾਨੂੰ ਕਿਹਾ। ਉਹ ਮੈਨੂੰ ਹੋਣਾ ਬੁਢਾਪਾ ਹੀ ਇੱਕ ਬਿਮਾਰੀ ਆ, ਹੋਰ ਬਿਮਾਰੀਆਂ ਦੀ ਕੋਈ ਲੋੜ ਨਹੀਂ। ਜ਼ਰੂਰੀ ਨਹੀਂ ਕਿ ਬੰਦੇ ਨੂੰ ਪੰਜ ਸੱਤ ਬਿਮਾਰੀਆਂ ਇਕੱਠੀਆਂ ਹੋ ਜਾਣ, ਜਦੋਂ ਬੁਢਾਪਾ ਆ ਗਿਆ ਉਹ ਹੈ ਬਿਮਾਰੀਆਂ ਦਾ ਘਰ ਹੁੰਦਾ। ਲਵ ਮਲਕੀਤ ਦਾ ਗੀਤ ਸੁਣਾ ਦੇ ਰੋਡ ਵਾਲਾ, ਉਹ ਪੁੱਤ ਜੇ ਸੁਣਾ ਸਕਦਾ ਤੇ ਠੀਕ ਆ, ਤੇ ਤੂੰ ਅਗਲੇ ਸਰੋਤਿਆਂ ਨੂੰ ਜਵਾਬ ਪੁੱਤ ਦੇ ਦੇ। ਤੇ ਲਓ ਜੀ ਪਿਆਰਿਓ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਜੀ। ਸ਼ਾਮਿਲ ਹੋਣ ਦੇ ਲਈ ਸਾਨੂੰ ਈਮੇਲ ਕਰਨੀ ਹੈ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸਾਨੂੰ ਸੁਨੇਹਾ ਭੇਜ ਦੇਣਾ ਜੀ। ਸਾਡੇ ਸੁਨੇਹਾ ਦਾ ਇੰਤਜ਼ਾਰ ਕਰਦੇ ਪਏ ਹਾਂ ਜੀ। ਜਲਦੀ ਜਲਦੀ ਸੁਨੇਹਾ ਭੇਜੋ, ਬੜੇ ਬਿਹਤਰ ਬਿਹਤਰ ਗੀਤ ਤੁਹਾਨੂੰ ਸੁਣਾਉਣੇ ਨੇ, ਗੱਲਾਂ ਵੀ ਸੁਣਾਉਣੀਆਂ ਬਿਹਤਰ। ਜਾਂ ਪੰਜ ਜਗ੍ਹਾ ਮੂੰਹ ਜਾਂ ਸੁੱਕੀ ਤੁਰਿਆ ਹੁੰਦਾ, ਉਹ ਘਰੇ ਰੋਟੀ ਖਾਧੀ ਤਾਈ ਤੇਰੀ ਨੇ ਪਰੌਂਠੇ ਲਾ ਦਿੱਤੇ, ਕਿਹੜੀ ਸੁੱਖੋ ਤਾਈ ਨੇ ਤੁਹਾਡੇ ਦੇਖ ਕੇ ਪੇੜ ਮਾਰੂ ਮੈਂ ਖਿੱਚ ਗਏ, ਸੁੱਖੋ ਤਾਂ ਲੋਲੀ ਨਾਲ ਲਾ ਕੇ ਦੇਵੇ ਤਾਂ ਮੈਨੂੰ ਕਿਥੋਂ, ਤਾਈ ਤੇਰੀ ਰੇਸ਼ਮ ਡੁੱਬੀ ਉਹਨੇ ਲਾਏ, ਕਹਿੰਦੀ ਪਰੌਂਠੇ ਤੂੰ ਖਾ ਕੇ ਜਾਣਾ। ਤੇ ਮੈਂ ਕਿਹਾ ਵੀ ਜੇ ਤੂੰ ਇਹਨੇ ਪਿਆਰ ਨਾ ਬਣਾਇਆ ਮੈਂ ਤਾਂ ਮੁਰ ਗੈਰ ਖਾ ਲਾਂ ਸਜਣਾ ਦੇ ਹੱਥੋਂ, ਤੇ ਦੁਸ਼ਮਣਾਂ ਦੇ ਹੱਥੋਂ ਤੇ ਮੈਂ ਦੁੱਧ ਨਾ ਪੀਆਂ। ਹਾਏ ਹੋਏ ਆਹ ਡਾਇਲੋਗ ਵਧੀਆ ਸੀ। ਚੱਲ ਗਾਣਾ ਬੰਦ ਰਹੀਆਂ
ਗੱਡੀ ਰੱਖੀ ਦੀ ਸੋਹਣੀਏ ਸ਼ਿੰਗਾਰ ਕੇ ਲੰਘ ਜਾਈਦਾ ਹੱਥਾਂ ਤੇ ਹੱਥ ਮਾਰ ਕੇ, ਰੱਖੀ ਦੀ ਸੋਹਣੀਏ ਸ਼ਿੰਗਾਰ ਕੇ ਲੰਘ ਜਾਈਦਾ ਹੱਥਾਂ ਤੇ ਹੱਥ ਮਾਰ ਕੇ, ਨੀ ਬੈਠ ਜਾਈਏ ਬੰਨ ਟੋਲੀਆਂ ਯਾਰੀ ਜੱਟ ਦੀ ਯਾਰੀ ਜੱਟ ਦੀ ਗੱਡੀ ਨਾ ਪੱਕੀ ਲੱਗ ਗਈ ਨੀ ਰੋੜੀ ਉੱਤੇ ਪਾਈਏ ਬੋਲੀਆਂ, ਓ ਯਾਰੀ ਜੱਟ ਦੀ ਗੱਡੀ ਨਾ ਪੱਕੀ ਲੱਗ ਗਈ ਨੀ ਰੋੜੀ ਉੱਤੇ ਨੀ ਰੋੜੀ ਉੱਤੇ ਪਾਈਏ ਬੋਲੀਆਂ।
ਹੱਥ ਜੋੜ ਕੇ ਮੈਂ ਮੰਗਾ ਸੁੱਖਾ ਤੇਰੀਆਂ, ਤੇਰੇ ਨਾਲ ਨੇ ਦੁਆਵਾਂ ਲੈਣ ਮੇਰੀਆਂ, ਜੋੜ ਕੇ ਮੈਂ ਮੰਗਾ ਸੁੱਖਾ ਤੇਰੀਆਂ, ਤੇਰੇ ਨਾਲ ਨੇ ਦੁਆਵਾਂ ਲੈਣ ਮੇਰੀਆਂ, ਨਾ ਫਿਕਰਾਂ ਚ ਪਾ ਦੀ ਸੋਹਣਿਆ, ਕਿਤੇ ਗੱਡੀ ਦੇ ਕਿਤੇ ਗੱਡੀ ਦੇ ਖਿਆਲਾਂ ਵਿੱਚ ਖੁੱਭ ਕੇ ਵੇ ਮੈਨੂੰ ਨਾ ਭੁਲਾ ਦੇ ਸੋਹਣਿਆ, ਕਿਤੇ ਗੱਡੀ ਦੇ ਖਿਆਲਾਂ ਵਿੱਚ ਖੁੱਭ ਕੇ ਵੇ ਮੈਨੂੰ ਨਾ ਸੋਹਣੀ ਨੀ ਰਾਤ ਨੂੰ, ਗੱਡੀ ਉੱਡਦੀ ਹਵਾ ਨਾਲ ਗੱਲਾਂ ਕਰਦੀ, ਰਾਣੀ ਉੱਡਦੀ ਹਵਾ ਨਾਲ ਗੱਲਾਂ ਕਰਦੀ, ਨੀ ਖੁਸ਼ੀ ਵਿੱਚ ਖੇਡਾਂ ਹੋਲੀਆਂ ਯਾਰੀ ਜੱਟ ਦੀ, ਉਹ ਯਾਰੀ ਜੱਟ ਦੀ ਗੱਡੀ ਨਾ ਪੱਕੀ ਲੱਗ ਗਈ ਨੀ ਰੋੜੀ ਉੱਤੇ ਪਾਈਏ ਬੋਲੀਆਂ, ਉਹ ਯਾਰੀ ਜੱਟ ਦੀ ਗੱਡੀ ਨਾ ਪੱਕੀ ਲੱਗ ਗਈ ਨੀ ਰੋੜੀ ਉੱਤੇ ਪਾਈਏ ਬੋਲੀਆਂ। ਤੇਰੇ ਦਿਨ ਰਾਤ ਆਉਂਦੇ ਨੇ ਖਿਆਲ ਵੇ ਬੜੇ ਰੱਖਿਆ
ਗੱਡੀ ਨਾ ਪੱਕੀ ਲੱਗ ਗਈ ਨੀ ਰੋੜੀ ਉੱਤੇ ਪਾਈਏ ਬੋਲੀਆਂ ਉਹ ਯਾਰੀ ਜੱਟ ਦੀ ਗੱਡੀ ਨਾ ਪੱਕੀ ਲੱਗ ਗਈ ਨੀ ਰੋੜੀ ਉੱਤੇ ਪਾਈਏ ਬੋਲੀਆਂ
ਬਾਤ ਹੈ ਜੀ ਗੱਡੀ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਜਿਹੜਾ ਡਰਾਈਵਰ ਹੁੰਦਾ ਉਹਨੂੰ ਗੱਡੀ ਦਾ ਜਿਹੜਾ ਉਹ ਬੜਾ ਤੇਹ ਆਉਂਦਾ ਪਿਆਰ ਆਉਂਦਾ ਤੇ ਗੱਡੀ ਦਾ ਪਿਆਰ ਹੋਣਾ ਵੀ ਚਾਹੀਦਾ ਕਿਉਂਕਿ ਉਸ ਤੋਂ ਜ਼ਿਆਦਾਤਰ ਉਹ ਸਮਾਂ ਗੱਡੀ ਦੇ ਨਾਲ ਹੀ ਬਿਤਾਉਂਦਾ ਤੇ ਗੱਡੀ ਨੂੰ ਸ਼ਿੰਗਾਰ ਕੇ ਰੱਖਦਾ ਉਹ ਤੈਨੂੰ ਤਾਂ ਪਤਾ ਹੀ ਕੱਖ ਨੀ ਨਾ ਤੂੰ ਗੱਡੀ ਚਲਾਈ ਤੇਰਾ ਤਾਇਆ ਪੁੱਤ 16 ਸਾਲ ਡਰਾਈਵਰੀ ਕੀਤੀ ਇਹਨੇ ਯੂਨਕੁੰਦਰ ਫਾੜਕ ਧੰਨਵਾਦ ਪੂਰਨੀਆ ਬਰਾਕੜ ਆ ਕਿਹੜੇ ਸ਼ਹਿਰ ਆ ਜਿਹੜੇ ਤੇਰੇ ਤਾਏ ਨੇ ਪੁੱਤ ਨਹੀਂ ਘੁੰਮੇ ਇਧਰਾ ਬਿੱਲੀ ਬੜੈਂ ਕਿਆ ਤੇ ਇਧਰ ਮੈਂ ਤੈਨੂੰ ਦੱਸਦਾ ਵੀ ਇੱਕ ਵਾਰੀ ਨਾ ਮੈਂ ਬੈਠ ਬੰਗਾਲ ਚਲੇ ਗਏ ਕਹਿੰਦੇ ਤਾਇਆ ਉੱਥੇ ਜਾਦੂਗਰਨੀਆਂ ਫੜ ਕੇ ਬੰਦੇ ਨੂੰ ਬੱਕਰਾ ਬਣਾ ਕੇ ਬੰਨ ਲੈਂਦੀ ਆ ਤਾਇਆ ਤੇਰਾ ਕਿੱਥੇ ਬਣਦਾ ਪੁੱਤ ਬੱਕਰਾ ਇਹ ਤਾਂ ਭੇਡ ਬੱਕਰਾ ਯਾਰ ਨਾਲਾ ਪੁੱਤ ਮੈਂ ਨੀ ਬਣਦਾ ਤੈਨੂੰ ਕਦੇ ਉਹ ਤਾਂ ਜਾਦੂਗਰਨੀਆਂ ਕੋਈ ਟੱਕਰੀਆਂ ਮੈਨੂੰ ਟੱਕਰੀਆਂ ਜਾਦੂ ਹੀ ਕੌਣ ਹੁੰਦਾ ਜਦੋਂ ਐਵੇਂ ਕਿਸੇ ਨੂੰ ਗੱਲਾਂ ਚ ਬਸਾ ਕੇ ਤਾਂ ਲੁੱਟਣ ਵਾਲੀ ਗੱਲ ਕਰਨੀ ਉੱਥੇ ਮੈਨੂੰ ਇੱਕ ਟੱਕਰ ਵੀ ਮਿਲ ਗਈ ਕਰਕੇ ਆਪਣੇ ਆਪ ਨੂੰ ਬੜੀ ਤੇਜ਼ ਸਮਝੇ ਮੈਨੂੰ ਕਹਿੰਦੀ ਬਾਬੂ ਬਾਬੂ ਆਪ ਕਿਤਨੇ ਪਿਆਰੇ ਹੋ ਮੈਂ ਕਿਹਾ ਵੀ ਜਿੰਨਾ ਕੁ ਮੈਂ ਪਿਆਰਾ ਮੈਂ ਜਾਣਦਾ ਹੀ ਹਾਂ ਮੈਂ ਤੈਨੂੰ ਪੁੱਛ ਕੇ ਲੈਣਾ ਕੀ ਆ ਅੱਛਾ ਜਾਣ ਕੇ ਹੀ ਤੈਨੂੰ ਕਹੀ ਜਾਵੇ ਤੂੰ ਕਹਿੰਦੀ ਕਿੰਨੀ ਸੋਹਣਾ ਬਹੁਤਾ ਉਹ ਪਿਆਰਾ ਕਿਆ ਸਾਡਾ ਕੋਲੋਂ ਨਾ ਜੋੜੀ ਗਿਆ ਕਰਾ ਪਿਆਰਾ ਸੋਹਣਾ ਹੀ ਕਰਕੇ ਕਹਿੰਦੇ ਸੋਹਣਾ ਹੋਰ ਚੀਜ਼ ਹੁੰਦੀ ਪਿਆਰਾ ਹੋਰ ਚੀਜ਼ ਹੁੰਦਾ ਅੰਗਰੇਜ਼ੀ ਦੇ ਸੋਹਣੇ ਤੇ ਪਿਆਰੇ ਦੀ ਡੈਫੀਨੇਸ਼ਨ ਹੋਰ ਹੁੰਦੀ ਪੰਜਾਬੀ ਦੀ ਵੀ ਸੋਹਣਾ ਬਿਊਟੀਫੁਲ ਉਹ ਬਿਊਟੀਫੁਲ ਕੁੜੀਆਂ ਹੁੰਦੀਆਂ ਮੈਂ ਤਾਂ ਚਪੇੜਾ ਨਾ ਖਾ ਲਈ ਬੰਦੇ ਕੁਝ ਹੋਰ ਹੁੰਦੇ ਹੈਂਡਸਮ ਹਾਂ ਹੈਂਡਸਮ ਜੱਟਾ ਮੈਂ ਸੁਣਿਆ ਜੀ ਹਾਂ ਇਸ ਕਰਕੇ ਚਲੋ ਕੋਈ ਨੀ ਮਿਲ ਗੀਤ ਪੁੱਤ ਇੱਕ ਸੋਹਣਾ ਜਿਹਾ ਪਿਆਰੇ ਜਿਹਾ ਗੀਤ ਸੁਣਾ ਮੇਰਾ ਪੁੱਤ ਤੂੰ ਛੱਲਾ ਸੁਣਾ ਮੇਰਾ ਪੁੱਤ ਗੁਰਦਾਸ ਮਾਨ ਦਾ ਮੈਂ ਉਹਨੇ ਚਿਰ ਪਾਣੀ ਮੇਰਾ ਪੁੱਤ ਦੇ ਲਾ ਗੁਰਦਾਸ ਮਾਨ ਦਾ ਛੱਲਾ ਸੁਣਨਾ ਕਿ ਬੱਬੂ ਮਾਨ ਦਾ ਉਹ ਬੱਬੂ ਮਾਨ ਦਾ ਸੁਣਾ ਦੇ ਤੂੰ ਛੱਲਾ ਲਾ ਦੇ ਬਸ ਮੈਂ ਤੈਨੂੰ ਇਹ ਕਹਿਣਾ ਵੀ ਛੱਲਾ ਹੋਵੇ
ਹੋਏ ਛੱਲਾ ਇੰਡੀਆ ਤੋਂ ਆਇਆ ਹੋਏ ਛੱਲਾ ਇੰਡੀਆ ਤੋਂ ਆਇਆ ਛੱਲਾ ਇੰਡੀਆ ਤੋਂ ਜਿੰਦੜੀ ਨੂੰ ਕੰਮ ਤੇ ਲਾਇਆ ਦਿਲ ਨੂੰ ਖਿੱਚਦੀ ਮਾਇਆ ਰਾਤ ਦਿਨ ਟੈਕਸੀ ਚਲਾਉਂਦਾ ਵੇ ਮੋਟੇ ਡਾਲਰ ਕਮਾਉਂਦਾ
ਦੀਆਂ ਲੜਾਈਆਂ ਇਹਨੂੰ ਕੋਈ ਸੋਹਣਾ ਲੱਗਦੀ ਨਾ ਤੂੰ ਵੀ ਹੁਣ ਨਾ ਮੇਰੀ ਵਿਕਰਾਂ ਤੂੰ ਛੱਡ ਦੇ ਸਾਰੀਆਂ ਪਲ ਦੋ ਪਲ ਕਰ ਲੈ ਯਾਰੀਆਂ ਗੱਲ ਮੰਨਣਾ ਮੇਰੀ ਔਰ ਕਿਤੇ ਬਾਦਸ਼ਾਹ ਦੇ ਹਰ ਵਾਲੇ ਨਾ ਚੱਲਾ ਅੱਖੀਆਂ ਦੇਖੇ ਗੋਰੀਆਂ ਮੇਮਾ ਦੇਖੇ ਲੱਭ ਕੇ ਨੈਣਾ ਦੇ ਦੇਖੇ ਜਮ ਰਜ ਰਜ
ਬੱਬੂ ਮਾਨ ਦੀ ਖੂਬਸੂਰਤ ਆਵਾਜ਼ ਦੇ ਵਿੱਚ ਆਪਾਂ ਇਸ ਗੀਤ ਨੂੰ ਸੁਣਿਆ ਜੀ। ਇਹ ਬਹੁਤ ਬਿਹਤਰੀਨ ਫਿਲਮ ਸੀ, ਤੁਸੀਂ ਯਾਦ ਦੇਖੀ ਹੋਵੇ ਤੇ ਆਸਟ੍ਰੇਲੀਆ ਤੇ ਫਰਮਾਈ ਗਈ ਆ। ਆਸਟ੍ਰੇਲੀਆ ਦੇ ਸਮੇਂ ਜੇ ਸਮੇਂ ਦੇ ਵਿੱਚ ਬਹੁਤ ਸਾਰੇ ਹਮਲੇ ਹੋਏ ਨੇ ਪੰਜਾਬੀਆਂ ਦੇ ਉੱਤੇ ਵੀ, ਹਿੰਦੁਸਤਾਨੀਆਂ ਦੇ ਉੱਤੇ, ਉਸ ਹਮਲਿਆਂ ਦੇ ਉੱਤੇ ਫਰਮਾਈ ਹੋਈ ਬਹੁਤ ਬਿਹਤਰੀਨ ਫਿਲਮ ਹੈ। 2009 ਦੇ ਵਿੱਚ ਤਾਂ ਜੀ ਮੈਂ ਵੀ ਆਸਟ੍ਰੇਲੀਆ ਦੇ ਵਿੱਚ ਮਤਲਬ ਅਪਲਾਈ ਉਦੋਂ ਕੀਤਾ ਸੀ, ਸ਼ਾਇਦ ਬਹੁਤ ਸਾਰੇ ਵੀਜ਼ੇ ਉਦੋਂ ਰਿਜੈਕਟ ਵੀ ਹੋਏ ਸਨ। ਆਪਾਂ ਨੂੰ ਜਦੋਂ ਵੀ ਪੁੱਤ ਮਿਲਦਾ ਤੇ ਜਵਾਬ ਹੀ ਮਿਲਦਾ, ਆਪਣੀ ਕਿਸਮਤ ਮਾੜੀ, ਉਹ ਕਿਸਮਤ ਨੀ ਮਾੜੀ ਹੁੰਦੀ, ਮੁਕੱਦਰ ਮਾੜੀ ਹੁੰਦੀ। ਕਿਸਮਤ ਮੁਕੱਦਰ ਚ ਫਰਕ ਆ ਬਹੁਤ ਜ਼ਿਆਦਾ, ਜ਼ਮੀਨ ਆਸਮਾਨ ਦਾ, ਕਿਸਮਤ ਬਦਲੀ ਜਾ ਸਕਦੀ ਆ, ਮੁਕੱਦਰ ਨਹੀਂ। ਮੁਕੱਦਰ ਅਟਲ ਆ, ਕਿਸਮਤ ਤੁਸੀਂ ਕੰਮ ਕਰੋ ਤੇ ਕਿਸਮਤ ਬਦਲ ਜਾਂਦੀ। ਤੁਹਾਡੀ ਕਿਸਮਤ ਦੇ ਵਿੱਚ ਗਰੀਬੀ ਆ, ਕੰਮ ਕਰੋ, ਮੀਰੀ ਚ ਵੀ ਲਿਆ ਸਕਦੇ। ਮੁਕੱਦਰ ਕਦੇ ਨੀ ਬਦਲਦੇ, ਮੁਕੱਦਰ ਕਾ ਸ਼ਿਕੰਦਰ ਯੂ ਕਹਿਲਾਤਾ ਹੈ, ਵਹੀ ਕਿਸਮਤ ਕਾ ਦਾਤਾ ਬਣ ਜਾਤਾ। ਮੁਕੱਦਰ ਦਾ ਸ਼ਿਕੰਦਰ ਬਣਨਾ ਪੈਂਦਾ। ਤੇ ਮੁਕੱਦਰਾਂ ਦੀਆਂ ਤਕਦੀਰਾਂ ਦੀਆਂ ਲਕੀਰਾਂ ਦੀਆਂ ਲਿਖੀਆਂ ਨੂੰ ਮੋੜ ਸਕਦਾ ਨੀ ਰੱਬ ਤੋਂ ਬਿਨਾਂ। ਰੱਬ ਬੜਾ ਭਲਵਾਨ ਆ। ਮੈਂ ਤੈਨੂੰ ਦੱਸਦਾ ਗੱਲ ਇੱਕ ਜ਼ਰੂਰੀ, ਮਸਲਾ ਬੜਾ ਔਰਾ ਹੋ ਗਿਆ ਇਧਰ, ਇਹਦੀ ਪੂਰਨ ਸਹੁੰ ਦੀ ਨਾ ਉਦੋਂ ਮੈਨੂੰ ਲੱਗਦਾ ਵੀ ਇਹਦੇ ਗੁਰਦਾਸਪੁਰ ਵੱਲ ਰਹਿੰਦੇ ਸੀ ਜੀ। ਇਹ ਮੇਰੀ ਉਦੋਂ ਯਾਰੀ ਸੀ ਪੂਰਨ ਸਹੁੰ ਨੂੰ, ਕਿਉਂਕਿ ਦਵਾ ਦਾਰੂ ਵਾਹਵਾ ਬਣਾਉਂਦਾ ਸੀ, ਦੇਸੀ ਦਵਾਈਆਂ ਦਾ, ਹੋਮੋਪੈਥੀ ਪਹਿਲਾਂ ਤੇ ਉਹ ਇਲਮ ਕਾਲਾ ਵੀ ਜਾਣਦਾ ਸੀ, ਉਹ ਕੋਈ ਹੋਰ ਵੀ ਚੀਜ਼ਾਂ ਨੂੰ ਜਾਣਦਾ ਸੀ। ਉਹਨੂੰ ਇੱਧਰ ਫੌਜ ਚ ਪਹਿਲਾਂ ਰਿਹਾ ਤੇ ਇੱਧਰਲੇ ਪਾਸੇ ਦੇ ਮਾਰਾ ਬੰਗਾਲ ਚ ਰਿਹਾ। ਬੰਗਾਲ ਚ ਇਹਨੂੰ ਤਾਂਤਰਿਕ ਜਾਂ ਉੱਟਾ ਕਰ ਗਿਆ, ਉਹਦੇ ਕੋਲ ਇਹਨੇ ਗੁਣ ਗਿਆਨ ਲਾਇਆ ਤੇ ਛੇਲੇ ਛੁਲੇ ਕੱਢ ਕੇ ਵਾਹਵਾ ਸਿੱਧੀਆਂ ਸੁੱਧੀਆਂ ਪ੍ਰਾਪਤ ਕੀਤੀਆਂ। ਅੱਛਾ, ਤੇ ਮੇਰੀ ਉਦੋਂ ਫੌਜ ਇਹ ਫੌਜ ਸੀ ਤੇ ਮੈਂ ਉਦੋਂ ਟਰੱਕ ਚਲਾਉਂਦਾ ਸੀ ਇਹਦਾ ਵੈਸਟ ਬੰਗਾਲ ਚ।
ਵੈਸਟ ਬੰਗਾਲ ਚੋਂ ਜਦੋਂ ਮੈਂ ਬੰਗਾਲ 'ਚ ਆਇਆ ਤੇ ਇਹ ਮੈਨੂੰ ਉੱਥੇ ਚੱਕ ਰਿਹਾ, ਮੈਨੂੰ ਇਹਨਾਂ ਕਿਸੇ ਨੇ ਦੱਸਿਆ ਵੀ ਉੱਥੇ ਪੂਨਫੋਂ ਹਾਂ, ਮਿੱਤਰਤਾ ਤਾਂ ਇੱਥੇ ਸੀ ਪਰ ਥੋੜ੍ਹੀ ਉੱਥੇ ਜਾ ਕੇ ਟਕਰ ਕੇ ਤਾਂ ਵਾਹਵਾ ਮਿੱਤਰਤਾ ਬਣੀ, ਇਹ ਵਾਹਵਾ ਜਾਣਦਾ ਉਹਦੀ ਮਿੱਤਰਤਾ ਗਾਂ ਹੋਰ ਜਾਦੂ ਟੂਣੇ ਵਾਲਿਆਂ ਨਾਲ ਵੀ ਸੀ ਜਿਹੜਾ ਵਾਹਵਾ ਜਾਣਦੇ। ਮੈਂ ਉਹਨਾਂ ਗੱਲਾਂ ਬਾਤਾਂ ਲਾ ਪਿਆ ਕਰਨ ਤੇ ਮੈਂ ਕਿਹਾ ਵੀ ਇਹ ਤੂੰ ਕਿਹੜੇ ਚੱਕਰਾਂ 'ਚ ਪਿਆ ਬਈ, ਤੂੰ ਇਹਦਾ ਗੋਣਾ ਸਿੱਖ ਲੈਣੀ ਚਾਹੀਦੀ ਜੋ ਕੋਈ ਚੀਜ਼ ਕੰਮ ਆਉਂਦੀ ਆ। ਮੈਂ ਕਿਹਾ ਵੀ ਠੀਕ ਹੈ, ਕਹਿੰਦਾ ਆਪਾਂ ਤਾਂ ਭਲਾ ਹੀ ਕਰਨਾ ਕਿਸੇ ਦਾ, ਤੇ ਇਹ ਇੱਥੋਂ ਰਿਟਾਇਰ ਹੋ ਕੇ ਤੇ ਕਿਉਂਕਿ ਉਹ ਘਰ ਆ ਗਿਆ ਤੇ ਰਿਟਾਇਰ ਹੋ ਗਿਆ। ਇਹਨੂੰ ਕਿਸੇ ਨੇ ਕਿਹਾ ਵੀ ਤੂੰ ਕੰਮ ਛੱਡਦੇ ਜਾਦੂ ਟੂਣੇ ਵਾਲੇ ਇਹ ਚੰਗੇ ਨਹੀਂ ਹੁੰਦੇ, ਵੀ ਪਰਿਵਾਰ ਤੇ ਬੜਾ ਔਖਾ ਪੈਂਦਾ ਭਾਰੀ ਪੈਂਦਾ, ਇਹ ਨਾ ਹਟਿਆ ਨਿਆਣੇ ਵੀ ਇਹਦੇ ਨਗਿਆਰੇ ਪਹਿਲਾਂ ਤੋਂ ਸਿੱਧ ਬਦਰੇ ਜਿਹਾ ਹੋਏ, ਇਹ ਹੋਏ ਹੋਏ ਸੀ ਤੇ ਉਹ ਪੂਰੇ ਹੋ ਗਿਆ ਪਹਿਲਾਂ ਹੀ, ਪੈੜੀ ਪੂਰੀ ਇਹਦੀ ਵੇ ਗਈ, ਪੋਤੇ ਵੀ ਪੂਰੇ ਹੋ ਗਏ ਨੌ ਤੇ ਪੋਤ ਨੌ, ਉਹ ਵਿਚਾਰੀਆਂ ਕਲੀਆਂ ਰਹਿ ਗਈਆਂ। ਅੱਛਾ ਕਲੀਆਂ ਰਹਿ ਗਈਆਂ ਤੇ ਇਹ ਕੱਲਾ ਇਹ ਉਹ ਦੋਵੇਂ, ਤੇ ਮੈਂ ਵਾਹਵਾ ਯਾਰ ਹੋ ਗਿਆ, ਮੈਂ ਇਹਦੇ ਕੋਲ ਜਾ ਕੇ ਆਇਆ। ਮੈਂ ਕਿਹਾ ਵੀ ਪੂਰਨ ਸੌ ਘਰੋ ਹੀ ਗਿਆ ਮੇਰੇ ਕੋਲ ਬੈਠਾ, ਮੈਨੂੰ ਕਹਿੰਦਾ ਵੀ ਤੂੰ ਗੱਲਾਂ ਸੱਚੀਆਂ ਕਹੀਆਂ ਸੀ। ਉਹ ਮੈਂ ਕਿਹਾ ਗੱਲ ਇਹ ਆ ਵੀ ਜਦੋਂ ਤੁਸੀਂ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਜਿਹਦੇ ਤੋਂ ਵੀ ਤੂੰ ਕੰਮ ਲੈਂਦਾ ਮਰਿਆਂ ਤੋਂ ਜੀਂਦਿਆਂ ਤੋਂ, ਉਹ ਅਗਲਾ ਜਿਹੜਾ ਗੁਲਾਮ ਹੁੰਦਾ ਜਦੋਂ ਉਹਨੂੰ ਮੌਕਾ ਮਿਲਦਾ ਮਗਰੋਂ ਉਹ ਫੱਟੀ ਪੋਚ ਵੀ ਦਿੰਦਾ, ਜਦੋਂ ਉਹਨੂੰ ਮੌਕਾ ਮਿਲਣਾ ਚਾਹੀਦਾ ਉਹਨੂੰ ਤਾਂ ਤੂੰ ਇਹ ਚੱਕਣੇ ਵੀ ਪੈਣੇ ਨਹੀਂ ਸੀਗੇ। ਮੈਨੂੰ ਕਹਿੰਦਾ ਕਿਤਾਬਾਂ ਕਤੂਬਾਂ ਮੇਰੀਆਂ ਤੂੰ ਲੈ ਜਾ ਜਾਦੂ ਵਾਲੀਆਂ। ਉਹ ਮੈਂ ਕਿਹਾ ਭਰਾਵਾ ਮੈਨੂੰ ਤਾਂ ਉੱਦਾਂ ਹੀ ਨਹੀਂ ਸੂਟ ਆਉਣ ਦਿੰਦਾ ਕੰਮ ਦੁਨੀਆਂ, ਤੇ ਜਾਦੂ ਟੂਣਿਆਂ ਦੇ ਚੱਕਰ ਕੇ ਮੈਂ ਆਪਦਾ ਫੱਟੀ ਪੁਚਵਾ ਲਾ। ਮੈਂ ਕਿਹਾ ਮੈਂ ਨਹੀਂ ਲੈਣੀ ਕੋਲ, ਹਰਿਆ ਹੀ ਨੀ ਹਰਿਆ ਹੀ ਨੀ ਹਰਿਆ ਹੀ ਨੀ, ਇਹ ਮੈਨੂੰ ਇੱਕ ਕਿਤਾਬ ਦੇ ਤੀ ਜਾਦੂ ਵਾਲੀ, ਜਾਦੂ ਵਾਲੀ ਜਾਦੂ ਵਾਲੀ ਦੇ ਤੀ, ਤੇ ਮੈਂ ਰਾਹ ਚ ਜਾਵਾਂ ਸਾਰੇ ਜਦੋਂ ਜਾਵਾਂ ਜਦੋਂ ਜਾਵਾਂ ਮੂਹਰੇ ਮੂਹਰੇ ਮੇਰੇ ਬੁੜੀ ਤੁਰੀ ਜਾਵੇ। ਅੱਛਾ ਸੋਹਣੀ ਸੀ ਸਾਰਿਆ ਭੂਤ ਕੀੜੇ ਮਾਤਰੇ ਚਪੇੜ ਮਾਰ ਦੇਣੀ ਤੂੰ ਥੱਲ ਤੋਂ ਲਈ ਜਾਂਦਾ, ਸੱਚੀ ਗੱਲ ਕਿ ਝੂਠੀ ਤਾਂ ਝੂਠੀਆ ਲੱਗਦਾ ਤੈਨੂੰ ਤਾਂ ਹਰ ਚੀਜ਼ ਝੂਠੀ ਲੱਗਦੀ। ਉਹ ਮੂਹਰੇ ਮੇਰੇ ਮੂਹਰੇ ਤੁਰੀ ਜਾਵੇ, ਮੈਂ ਕਿਹਾ ਵੀ ਇਹ ਕੌਣ, ਮੈਂ ਕਿਹਾ ਵੀ ਤੂੰ ਕੌਣ, ਕਹਿੰਦੀ ਮੇਰੀ ਚੀਜ਼ ਤੂੰ ਚੱਕੀ ਲਈ ਜਾਣਾ ਚੀਜ਼ ਨੂੰ, ਮੈਂ ਕਿਹਾ ਮੈਂ ਤੇਰੇ ਢੂੰਡ ਛੱਲਾ ਚੱਕਿਆ। ਮੈਨੂੰ ਪਤਾ ਲੱਗ ਗਿਆ ਵੀ ਇਹ ਕੋਈ ਐਲਬਲਾ ਐਲਬਲਾ ਆਹੋ। ਮੈਨੂੰ ਕਹਿੰਦੀ ਵੀ ਮੈਨੂੰ ਫਲਾਨੇ ਨੇ ਮੈਨੂੰ ਬਹੁਤ ਤੰਗ ਕੀਤਾ ਤਾਂ ਹੁਣ ਤੂੰ ਤੰਗ ਕਰੇਗਾ ਜਾ ਕੇ, ਵੀ ਮੈਂ ਤੋਂ ਕੰਮ ਲੈਣਾ ਕਿਸੇ ਨੂੰ ਪਰੇਸ਼ਾਨ ਕਰਨਾ। ਮੈਂ ਕਿਹਾ ਵੀ ਆਪਾਂ ਇੱਦਾਂ ਦੇ ਗਾਹਕ ਨਹੀਂ, ਤੇ ਕਹਿੰਦੀ ਮੇਰੀ ਕਿਤਾਬ ਕਿਸੇ ਗਲਤ ਦੇ ਹੱਥ ਲੱਗ ਗਈ ਤੇ ਉਹਨੇ ਮੈਨੂੰ ਤੰਗ ਪਰੇਸ਼ਾਨ ਕਰਨਾ, ਇਹਦਾ ਤੂੰ ਹੱਲ ਕਰ। ਮੈਂ ਕੀ ਕੀਤਾ, ਮੈਂ ਕਿਹਾ ਵੀ ਤੂੰ ਦੱਸ, ਮੈਂ ਨੀ ਤੈਨੂੰ ਨਾਲ ਖੜ ਸਕਦਾ, ਮੈਂ ਤਾਈ ਤੁਹਾਡੇ ਨੂੰ ਮਹਾਂ ਬਰਦਾਸ਼ਤ ਕਰਦਾ ਕਿ ਤੂੰ ਜਾ ਬੈਠਣਾ, ਤੇ ਮੈਂ ਕਿਹਾ ਵੀ ਤੂੰ ਦੱਸ ਕਹਿੰਦੀ ਇਹਨੂੰ ਪਾਣੀ ਚ ਵਹਾ ਦੇ ਇੱਧਰ ਬਿਆਸ ਦੇ ਲਾ ਕੇ ਜਾਂ ਦਰਿਆ ਵਗਦਾ, ਤੇ ਮੈਂ ਕਿਹਾ ਵੀ ਮੈਂ ਬਾਅਦ ਚ ਮੈਂ ਕਿਹਾ ਸਾਹ ਰੱਖ ਨੂੰ ਨਾ ਆਫੜੇ ਮੈਂ ਚੱਕ ਕੇ ਕਿਤਾਬ ਵਾਹ ਤੀ ਪਾਣੀ। ਅੱਛਾ ਨਾਲ ਹੀ ਉਹ ਮੈਨੂੰ ਧੰਨਵਾਦ ਕਰਦੀ ਜੇ ਪਾਣੀ ਜੀ, ਮੈਂ ਕਿਹਾ ਚਲੋ ਕਿਸੇ ਦਾ ਪਾਲਾ ਹੋ ਜੂ ਗੋਲ ਬਲਾ ਹੋ, ਮੈਂ ਚੱਲ ਗਿਆ ਘਰ ਨੂੰ। ਅੱਛਾ ਘਰ ਨੂੰ ਚੱਲ ਗਿਆ ਤੇ ਮੈਂ ਬਾਅਦ ਦੇ ਵਿੱਚ ਸੋਚੀ ਜਾਵਾਂ ਵੀ ਮੈਂ ਚੰਗਾ ਕੀਤਾ ਕਿ ਮਾੜਾ, ਮੈਂ ਕਿਹਾ ਵੀ ਚੰਗਾ ਉਹ ਨੇ ਕਿ ਮਾੜਾ। ਉਦੋਂ ਦਸ ਕੁ ਮਹੀਨੇ ਬਾਅਦ ਲਗਭਗ ਮੈਂ ਫਿਰ ਪੂਰਨ ਸੌਣ ਤੋਂ ਗਿਆ। ਮੈਨੂੰ ਕਹਿੰਦਾ ਵੀ ਕਿੱਦਾਂ ਪੜ੍ਹੀ ਕਿਤਾਬ, ਮੈਂ ਕਿਹਾ ਵੀ ਮੇਰੀ ਪੜ੍ਹੀ ਆ ਤੇ ਮੈਂ ਹੁਣ ਜਾਣਦਾ ਹੀ ਹਾਂ ਸਿੱਧੀਆਂ ਸਿੱਧੀਆਂ ਤੇ ਮੈਨੂੰ ਲੋੜ ਕੋਈ ਨਹੀਂ, ਤੇ ਕਹਿੰਦਾ ਵੀ ਏਦਾਂ ਹੀ ਦਾ ਇੰਨੇ ਨੰਬਰ ਤੇ ਆ ਉਹਨੇ ਨੰਬਰ ਤੇ ਨੰਬਰ ਨੂੰ। ਮੈਂ ਕਿਹਾ ਵੀ ਆਪਾਂ ਨੂੰ ਨਹੀਂ ਇਹ ਕੰਮ ਦਾ ਪਤਾ ਤੇ ਨਾ ਆਪਾਂ ਕਹਿੰਦਾ, ਮੈਂ ਹੂੰ ਹਾਂ ਕਰੀ ਗਿਆ ਤੇ ਉਹ ਜੀ ਕਰਦੇ ਕਰਾਉਂਦੇ ਨੇ। ਮੈਨੂੰ ਕਹਿੰਦਾ ਹੁਣ ਮੈਂ ਚੈਨ ਨਾ ਮਾਰ ਸਕਦਾ, ਤੇ ਦੋਵੇਂ ਪੰਦਰੇ ਦਿਨ ਉਹ ਤੋਂ ਬਾਅਦ ਆਪਾਂ ਕੋਈ ਗਿਆ ਨਾ ਆਈ, ਉਹ ਵੀ ਕਹਿਣ ਤੇ ਆਪਾਂ ਵੀ ਕਹਿਣ ਤੇ ਉਹ ਰਹਿ ਗਈਆਂ ਦੋ ਬੁੜੀਆਂ, ਦੋਨੋਂ ਵੀ ਕਹਿਣ ਗਾਂ ਉਹਦਾ ਮੁੰਡਾ ਸੀ ਤੇ ਉਦੋਂ ਤੇ ਮੈਂ ਉਹਦੀ ਨੂੰਹ ਨੂੰ ਕਿਹਾ, ਨੂੰਹ ਉਹਦੀ ਹੰਕਾਰ ਚ ਸੀ ਕਿਸੇ ਸਮੇਂ ਕਿ ਉਹਨਾਂ ਕੋਲ ਪੈਸਾ ਬੜਾ ਸੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਹੰਕਾਰ ਬੰਦੇ ਨੂੰ ਮਾੜਾ ਕਰਦਾ। ਉਹ ਹਲੇ ਦਸ ਕੁ ਦਿਨ ਪਹਿਲਾਂ ਦੀਆਂ ਗੱਲਾਂ, ਉਹ ਮੈਨੂੰ ਪਤਾ ਲੱਗਾ ਵੀ ਨੂੰਹ ਵੀ ਕਹਿੰਦੀ ਤੂੰ ਜਾਓ ਉੜਦੇ ਦਾ ਕੋਈ, ਉਹ ਵੀ ਉਹਨੇ ਕੱਢ ਦਿੱਤੀ, ਨੂੰਹ ਕੱਢਤੀ, ਨੂੰਹ ਨੇ ਨੂੰਹ ਕੱਢਤੀ ਸੱਸ। ਉਹ ਆਹੋ ਉਹਦੀ ਤੇ ਨੂੰਹ ਸੀ ਉਹਦੀ ਦੂਸਰੇ ਦੀ ਜੀ, ਤੇ ਉਹ ਬਾਅਦ ਦੇ ਵਿੱਚ ਰੋਈ ਜਾਵੇ ਇੱਥੇ ਇਹ ਆਪਣੇ ਪੇਕਿਆਂ ਚਲੇ ਗਈ। ਤੇ ਮੈਂ ਉਹਨੂੰ ਪੁੱਛਣ ਗਿਆ, ਮੈਂ ਕਿਹਾ ਵੀ ਕੀ ਗੱਲ ਹੋਈ, ਕਹਿੰਦੇ ਏਦਾਂ ਏਦਾਂ ਉਹਨੇ ਕੀਤੀ। ਮੈਂ ਕਿਹਾ ਵੀ ਮੈਂ ਤੇਰੇ ਸਹੁਰੇ ਨੂੰ ਪਹਿਲਾਂ ਗੱਲ ਕਹੀ ਸੀ, ਇੱਕ ਤਾਂ ਤੁਸੀਂ ਵੀ ਉਦੋਂ ਬੜੇ ਨੱਕ ਮੂੰਹ ਚੜਾ ਕੇ ਗੱਲ ਕਰਦੀਆਂ ਸੀ, ਉਦੋਂ ਮੈਂ ਕਹਿੰਦਾ ਸੀ ਤੇ ਮੈਂ ਕਿਹਾ ਸੀ ਵੀ ਬੁਰੇ ਕੰਮ ਦਾ ਬੁਰਾ ਹੀ ਨਤੀਜਾ ਹੁੰਦਾ। ਮੈਂ ਕਿਹਾ ਉਹ ਤੂੰ ਹੀ ਮੁਕੱਦਰਾਂ ਦੀਆਂ ਭੁਗਤੀਆਂ, ਜੋ ਕੀਤਾ ਤੂੰ ਫਲ ਪਾਇਆ, ਹੁਣ ਉਹ ਜਿਹਨੇ ਤੈਨੂੰ ਕੱਢਿਆ ਉਹ ਆਪਦਾ ਫਲ ਪਾਊ, ਉਹ ਹੁਣ ਮੌਜਾਂ ਲੈਣ ਦੇ ਜਾਵੇ ਕੰਮ ਦੇ। ਤੇ ਇਹ ਆਡੀ ਹੋਈ ਜਾਂਦੀ, ਹੁਣ ਮੈਨੂੰ ਕਹਿੰਦੇ ਮੇਰਾ ਕਸੂਰ ਕੀ ਸੀ, ਮੈਂ ਕੱਖ ਮਾਰਾਂ ਨਹੀਂ। ਤੇ ਮੈਂ ਕਿਹਾ ਮਾੜਾ ਕੋਈ ਵੀ ਨਹੀਂ ਕਰਦਾ, ਕਸੂਰ ਕੋਈ ਨਹੀਂ ਕਿਸੇ ਦਾ ਹੁੰਦਾ, ਹੰਕਾਰ ਜਿਹੜਾ ਨਾ ਉਹ ਵੱਡਾ ਕਸੂਰ ਬਣ ਜਾਂਦਾ। ਤੇ ਹੰਕਾਰ ਬੰਦੇ ਨੂੰ ਜਿੰਨਾ ਥੱਲੇ ਛੱਡਦਾ ਉਹਨਾਂ ਕੋਲ ਹੋਰ ਚੀਜ਼ ਥੱਲੇ ਸੈੱਟ ਨਹੀਂ ਸਾਰੀ, ਤੇ ਮੱਥਾ ਹੁਣ ਟੇਕਦੀ ਹੱਥ ਜੋੜਦੀ। ਮੈਂ ਕਿਹਾ ਵੀ ਹੁਣ ਵੀ ਕੁਛ ਨਹੀਂ ਵਿੜਿਆ, ਸ਼ੁਕਰ ਮਨਾ ਵੀ ਸੱਟ ਲੱਗੇ ਖੇਸ ਪਹੁੰਚੀ ਤੇ ਰੱਬ ਦਾ ਨਾਮ ਲੈਗੀ ਜਾਂਦੀ ਜਾਂਦੀ, ਤੇ ਜਾਣਾ ਤੇ ਹੈ ਹੀ ਆ। ਮੈਂ ਕਿਹਾ ਹੁਣ ਰੱਬ ਦਾ ਨਾਮ ਲੈ, ਉਹ ਰੱਬ ਨੂੰ ਤਾਂ ਕੱਢਦੀ ਸੌ ਸੌ ਕੋ ਕੋ ਲੰਮੀਆਂ ਗਾਣਾ। ਮੈਂ ਕਿਹਾ ਵੀ ਫਿਰ ਜਿਹੜਾ ਕੰਮ ਸੀ ਵੀ ਆ, ਆਹੋ ਵੀ ਜੇ ਤੂੰ ਜੇ ਪਾਲਣ ਵਾਲੇ ਨੂੰ ਤੂੰ ਨਹੀਂ ਜਾਣਦੀ ਤੇ ਤੂੰ ਹੋਰ ਕਿਸੇ ਦਾ ਕੀ ਸਾਂਭ ਜਾਣਾ। ਏਦਾਂ ਬੰਦੇ ਆ ਦੇਖੋ ਕਿੱਦਾਂ ਕਿੱਧਰ ਨੂੰ ਮੁੜਦੀ ਗੱਲ। ਮੈਂ ਉਹਨੂੰ ਉਦੋਂ ਪਹਿਲਾਂ ਹੀ ਕਿਹਾ ਵੀ ਸੀ ਸਾਂਭ ਲਾ ਦੂ, ਇਹਦਾ ਕਿਸੇ ਦੇ ਮਾੜਾ ਕੀਤੇ ਨਾ ਉਹ ਮੂਹਰੇ ਆਉਂਦਾ ਜਾਂਦਾ। ਬੰਦਾ ਆਪਣੇ ਕੰਮ ਦਾ ਮਤਲਬ ਰੱਖੇ, ਕਿਸੇ ਨੂੰ ਬਹੁਤਾ ਗਿਆਨ ਵੀ ਜਿਹੜਾ ਲੈ ਲੈਣਾ ਨਾ ਉਲਟਾ, ਉਹ ਆਪਦੀ ਫੱਟੀ ਪਚਵਾਉਣ ਵਾਲਾ ਕੰਮ ਆ। ਇਸ ਕਰਕੇ ਉਹਨੂੰ ਬਚਣਾ ਹੀ ਚਾਹੀਦਾ ਕੰਮ ਜਿਹੜਾ, ਜਿੰਨਾ ਉਹ ਦੁਨੀਆ ਕਹਿੰਦੀ ਵੀ ਨਾ ਮੈਂ ਉਹ ਵੀ ਕਰਨਾ ਮੈਂ ਆਹ ਵੀ ਕਰਨਾ, ਉਹ ਉਹਨੂੰ ਪਰੇਸ਼ਾਨੀ ਨਹੀਂ ਦਿੰਦਾ। ਜਿਹੜਾ ਰੱਬ ਨੇ ਜ਼ਿੰਮੇਵਾਰੀ ਲਾਈ ਉਹੋ ਹੀ ਅਸੀਂ ਨਿਬੇੜ ਲਈਏ, ਉਹੋ ਹੀ ਆਪਾਂ ਸਮਝ ਲਈਏ ਕਿ ਉਹ ਬੜੀ ਵੱਡੀ ਗੱਲ ਹੁੰਦੀ। ਸਹੀ ਗੱਲ ਤਾਂ ਇਹ ਤਾਂ ਸਿੱਖਿਆ ਬਹੁਤ ਤਾਜ਼ੀ ਚੰਗੀ ਆ ਕਿ ਕੰਮ ਨਾ ਮਤਲਬ ਰੱਖਣਾ ਚਾਹੀਦਾ, ਕਿਸੇ ਦਾ ਬੁਰਾ ਕਰਨਾ ਹੀ ਨਹੀਂ ਚਾਹੀਦਾ। ਬੁਰਾ ਕਰਾਂਗੇ ਤਾਂ ਕੀ ਬਚਾਂਗੇ, ਪੈਸਾ ਵੱਟ ਲਾਂਗੇ ਤਾਂ ਪੈਸਾ ਕਦੇ ਨਾਲ ਨਹੀਂ ਜਾਂਦਾ, ਸੂਈ ਵੀ ਨਹੀਂ ਨਾਲ ਜਾਂਦੀ, ਪੈਸੇ ਨੇ ਤਾਂ ਜਾਣਾ ਹੀ ਕੀ ਆ। ਗੁਰੂ ਨਾਨਕ ਪਾਤਸ਼ਾਹ ਕਿਸੇ ਬੰਦੇ ਨੂੰ ਟੱਕਰੇ ਤੇ ਉਹ ਬੜਾ ਧੰਨ ਦੌਲਤਾਂ ਜੁੜੀ ਬੈਠਾ ਸੀ, ਤੇ ਉਹਨੂੰ ਬੜਾ ਮਾਣ ਹੰਕਾਰ ਸੀ ਵੀ ਮੈਂ ਜੀ ਬੜਾ ਪੈਸਾ ਇਕੱਠਾ ਕਰੀ ਬੈਠਾ। ਨਾਨਕ ਪਾਤਸ਼ਾਹ ਜੀ ਉਹਨਾਂ ਦੇ ਘਰ ਆਏ ਉਹਨੂੰ ਸਮਝਾਉਣ ਲਈ, ਉਹ ਕਹਿੰਦੇ ਵੀ ਭਾਈ ਆਹ ਸੂਈ ਆ, ਇਹ ਤੂੰ ਇੱਥੇ ਰੱਖ ਲਾ ਵੀ ਜਦੋਂ ਦੁਨੀਆ ਤੋਂ ਸਭ ਨੇ ਚੱਲ ਜਾਣਾ ਅਸੀਂ ਵੀ ਚੱਲ ਜਾਣਾ, ਤੂੰ ਵੀ ਚੱਲ ਜਾਣਾ, ਜੋ ਦਰਗਾਹ 'ਚ ਮਿਲਾਂਗੇ ਨਾ ਤੇਰੇ ਕੋਲ ਇਹ ਸੂਈ ਲੈਣੀ ਆ, ਆਪਾਂ ਉੱਥੇ ਚਾਹੀਦੀ ਮੈਨੂੰ। ਉਹਨੇ ਰੱਖ ਦੇ ਕਹਿੰਦਾ ਜੀ ਜੋ ਹੋਊ। ਸੁਣਿਆ ਸੀ ਵੀ ਗੁਰੂ ਬੜੇ ਪ੍ਰਤਾਪੀ ਆ, ਬੜੇ ਮਤਲਬ ਗਿਆਨੀ ਨੇ, ਬੜੇ ਰੱਬ ਨਾਲ ਸਿੱਧੀਆਂ ਗੱਲਾਂ ਬਾਤਾਂ ਉਹਨੂੰ ਸਮਝ ਕੇ ਰੱਖ ਲਈ। ਉਹ ਦਿਨ ਦੱਸਦਾ ਕਹਿੰਦਾ ਬਾਬਾ ਜੀ ਗੁਰੂ ਜੀ ਆਪਾਂ ਨੂੰ ਸੂਈ ਦੇ ਰਿਹਾ, ਇਹ ਵੀ ਦਰਗਾਹ 'ਚ ਮੰਗਣ ਨੂੰ ਕਹਿੰਦੇ ਵੀ ਦੇ ਦਾਂਗੇ। ਮੈਂ ਕਿਹਾ ਵੀ ਚਲੋ ਜੇ ਰੱਖ ਲੈਂਦੇ ਸਾਹਮਣੇ ਕੋਈ ਸੂਈ ਹੈ ਤਾਂ ਟੰਗ ਛੱਡਾਂ। ਉਹ ਕਹਿੰਦੇ ਤੇਰਾ ਦਿਮਾਗ ਖਰਾਬ ਆ, ਤੇਰੀ ਅਕਲ ਨਹੀਂ ਕੰਮ ਕਰਦੀ, ਉਹ ਸੂਈ ਕਿੱਥੋਂ ਚੜ ਜੂਗੀ ਦਰਗਾਹ ਦੇ ਤੇ ਆਪਾਂ ਮਰ ਜਾਣਾ, ਸਾਰੀ ਦੁਨੀਆਂ ਨੇ ਮਰ ਜਾਣਾ, ਉੱਤੇ ਤੂੰ ਇਕੱਲਾ ਹੀ ਜਾਣਾ, ਸੂਈ ਨਹੀਂ ਜਾਣੀ। ਤੇ ਉਹ ਤੂੰ ਬਾਬੇ ਦੇ ਮਗਰ ਜਾ ਕੇ ਤੁਹਾਨੂੰ ਕਹਿ ਭਾਈ ਸੂਈ ਨਹੀਂ ਜਾਣੀ, ਬਾਬਾ ਜੀ ਮੈਨੂੰ ਨਾ ਇਹ ਤੁਸੀਂ ਪਰੇਸ਼ਾਨਾ ਹੀ ਪਾਓ, ਸੂਈ ਆਪਣੀ ਰੱਖੋ, ਹੁਣੇ ਲੈ ਜਾਓ, ਮੇਰੇ ਤੋਂ ਨਹੀਂ ਵਿਛਾਈ ਜਾਣੀ। ਉਹ ਮਗਰ ਭਾਈ ਤੁਰਿਆ, ਬਾਬਾ ਜੀ ਹਲੇ ਜਾਣ ਡਿਆ। ਉਹਨਾਂ ਨੂੰ ਕਹਿੰਦਾ ਮਹਾਰਾਜ ਜੀ ਯਾਦ ਤੁਸੀਂ ਨਵਾਂ ਹੀ ਕੰਮ ਕੀਤਾ ਸਾਡੇ ਨਾਲ, ਸੂਈਆਂ ਕਿੱਥੋਂ ਪਹੁੰਚਾ ਦਾਂਗੇ, ਉੱਪਰ ਤੇ ਜਾਂਦੀ ਨਹੀਂ ਸੂਈ, ਇਹ ਤਾਂ ਅਸੀਂ ਖਾਲੀ ਹੱਥ ਜਾਣਾ, ਤੇ ਸੂਈ ਤੇ ਜੇ ਲੈਣੀ ਤਾਂ ਇੱਥੇ ਲੈ ਲਓ, ਮੈਂ ਤੋਂ ਇੰਨੀ ਲੰਮੀ ਨਹੀਂ ਸਾਂਭੀ ਜਾਣੀ। ਹੱਸ ਕੇ ਕਹਿੰਦੇ ਭਲਿਆ ਮਨ ਸਾਹਿਬ ਲੋਹੇ ਦੀ ਸੂਈ ਸੋਨੇ ਦੀ ਸੂਈ ਹੋਵੇ ਚਾਂਦੀ ਦੀ ਸੂਈ ਹੋਵੇ ਸਾਂਭਣੀ ਤੇ ਚੱਲ ਮੰਨਿਆ ਮੈਂ ਤਰਲੀ ਉਹ ਕੋਈ ਆ ਲੋਹੇ ਦੀ ਸੂਈ ਨੀ ਤੇਰੇ ਤੋਂ ਸਾਂਭ ਹੋਊ ਉਹ ਕਹਿੰਦਾ ਜੀ ਸਾਂਭਣ ਦੀ ਗੱਲ ਨੀ ਸਾਂਭਣ ਨੂੰ ਤਾਂ ਮੈਂ ਸਾਂਭ ਲੂ ਉੱਪਰ ਕਿੱਥੇ ਲੈ ਗਈ ਉਹ ਕਹਿੰਦੇ ਵੀ ਜਿਹੜਾ ਫਿਰ ਤੂੰ ਆ ਦੌਲਤਾਂ ਲੱਪੀ ਫਿਰਦਾ ਲੋਕਾਂ ਦੀਆਂ ਜ਼ਮੀਨਾਂ ਲੱਪੀ ਫਿਰਦਾ ਆ ਤੂੰ ਘਰ ਭਰੀ ਬੈਠਾ ਦੌਲਤਾਂ ਦੇ ਨਾਲ ਇਹ ਤੂੰ ਨਾਲ ਲੈ ਜਾਏਗਾ ਸੋਨੇ ਦੀਆਂ ਮੋਹਰਾਂ ਚਾਂਦੀ ਦੀਆਂ ਮੋਹਰਾਂ ਜੇ ਤੂੰ ਤੂੰ ਨੀ ਲਿਆ ਸਕਦਾ ਦਿਮਾਗ ਘੁੰਮ ਗਿਆ ਉਸ ਬੜਾ ਰੋਇਆ ਵੀ ਇਹ ਤੇ ਗੱਲ ਬੜੀ ਕਮਾਲ ਦੀ ਕੀਤੀ ਕਿ ਪਤਾ ਕੋਈ ਬਿੰਦ ਝਾਟੀ ਮਰ ਜਾਣਾ ਕੀ ਪਤਾ ਨਾ ਮੈਂ ਪੈਲੀ ਲਿਆ ਸਕਦਾ ਨਾ ਮੈਂ ਦੌਲਤਾਂ ਲਿਜਾ ਸਕਦਾ ਨਾ ਮੈਂ ਸ਼ਰਫੀਆਂ ਤੇ ਨਾ ਮੈਂ ਕੁਝ ਉਹ ਮਾਰੇ ਕਹਿੰਦੇ ਸੀ ਐਵੇਂ ਕਿਸੇ ਨੂੰ ਠੱਗੀ ਜਾਣਾ ਪਰੇਸ਼ਾਨ ਕਰੀ ਜਾਣਾ ਆ ਤੇਰੇ ਜਿਹੜੇ ਆਉਗਾਉਣਾ ਜਿਹੜੇ ਤੇਰੇ ਗੁਨਾਹ ਉਹ ਤੇਰੇ ਨਾਲ ਜਾਣਗੇ ਤੇ ਜੇ ਗੁਨਾਹ ਨਾਲ ਜਾਣਗੇ ਤੇ ਤੇਰੇ ਪੁੰਨ ਵੀ ਨਾਲ ਜਾਣਗੇ ਹੋਰ ਕੱਖ ਨਹੀਂ ਜਾਣਾ ਜੇ ਅੱਜ ਹੀ ਤੂੰ ਸੋਚ ਲਾ ਵੀ ਗੁਨਾਹ ਨਾਲ ਹੀ ਜਾਣੇ ਆ ਕਿ ਪੁੰਨ ਨਾਲ ਹੀ ਜਾਣੇ ਆ ਉੱਥੇ ਹੀ ਅਕਲ ਆ ਗਈ ਉਹਨੂੰ ਉਦੋਂ ਬਾਅਦ ਆਉਂਦੇ ਵੀ ਬੜਾ ਉਹਨੂੰ ਭਲਾ ਹੀ ਕਰਦਾ ਜਾਂ ਨੇਕੀ ਕਰਦੇ ਇਸ ਕਰਕੇ ਸਮਝ ਜੇ ਬੰਦੇ ਨੂੰ ਆ ਜਾਏ ਨਾ ਤਾਂ ਉਹ ਜ਼ਰਗੀ ਰੀਸ ਕੋਈ ਨਹੀਂ ਗੁਰੂ ਨਾਨਕ ਪਾਤਸ਼ਾਹ ਅਰਗੇ ਕੋਈ ਤੇ ਜਿੰਨੀ ਉਹਨਾਂ ਨੇ ਸਿੱਖਿਆ ਜਿੰਨਾ ਉਹਨਾਂ ਨੇ ਸਮਝਾਉਣ ਦਾ ਸੀ ਢੰਗ ਅੱਜ ਤੱਕ ਮੈਂ ਕਿਸੇ ਵਲੀ ਪੀਰ ਦਾ ਨਹੀਂ ਜਾਣਿਆ ਵੀ ਉਹ ਜਿੱਦਾਂ ਉਹ ਸਮਝਾ ਜਾਂਦੇ ਰਹਿ ਦਿੰਦੇ ਅਸੀਂ ਸਮਝਾਉਂਦੇ ਹਾਂ ਸਾਡੀ ਗੱਲ ਉਹ ਬਣਦੀ ਹੈ ਤਾਇਆ ਜੀ ਪੰਧੇਰ ਸਾਹਿਬ ਵੀ ਆਏ ਨੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ ਆ ਜਾਓ ਪੰਧੇਰ ਸਾਹਿਬ ਆ ਜਾਓ ਜੀ ਪੱਪਾ ਪੰਧੇਰ ਆ ਜਾਓ ਜੀ ਪੱਪਾ ਪੰਧੇਰ ਉਹ ਚਲੋ ਜਿਦਾਂ ਮੀਆਂ ਆਉਂਦੇ ਤਾਂ ਹੈ ਨਾ ਕਹਿੰਦੇ ਜਸਵੀਰ ਜੱਸੀ ਦਾ ਮਿਰਜਾ ਗੀਤ ਸੁਣਾ ਦਿਓ ਜੀ ਗੁਰਿੰਦਰ ਸਿੰਘ ਪੰਧੇਰ ਸਾਹਿਬ ਪਰਸ ਤੋਂ ਸੰਗਰੂਰ ਤੋਂ ਵੈਸੇ ਬਿਲੋਂਗ ਕਰਦੇ ਨੇ ਉਹ ਸੁਣਦੇ ਪਏ ਨੇ ਮੈਂ ਕਿਹਾ ਜੀ ਮਿਰਜਾ ਗਲੀਆਂ ਹੋ ਸਨ ਸੁਣੀਆਂ ਦੇ ਵਿੱਚ ਮਿਰਜਾ ਯਾਰ ਸੁਣਿਆ ਮਲਗੀ ਤੋਏ ਜਸਵੀਰ ਜੱਸੀ ਦਾ ਸੁਣਾ ਦਿਓ ਪੋਤਾ ਜਸੀ ਜਸਵੀਰ ਵੀ ਕਹਿੰਦੇ ਚੰਗਾ ਗਾਉਂਦਾ ਹੈ ਜੀ ਵਧੀਆ ਗਾਉਂਦਾ ਮੁੰਡਾ ਦਿੱਲੀ ਰਹਿੰਦੇ ਉਹ ਰਹਿਣ ਨੂੰ ਮੈਂ ਕਿਹੜਾ ਉਹਨੂੰ ਉੱਥੇ ਮੈਲੀ ਚੱਲਿਆ ਮੈਂ ਤੈਨੂੰ ਪੁੱਛਦਾ ਚੰਗਾ ਗਾਉਂਦਾ ਤੂੰ ਮੈਨੂੰ ਡਰੈਸ ਦੇ ਸੋਹਣਾ ਗਾਉਂਦਾ ਲਾ ਵੀ ਉਹਦਾ ਮਿਰਜਾ ਹੁੰਦੀਆਂ ਮਿਰਜਾ ਉਹਨੇ ਪੀਲੂ ਦਾ ਗਾਇਆ ਹੀ ਸ਼ਾਇਦ ਪਰ ਗਲੀਆਂ ਹੋ ਜਾਣ ਸੁਣੀਆਂ ਤੇ ਵਿੱਚ ਮਿਰਜਾ ਯਾਰ ਫਿਰੇ ਪੰਜ ਸੱਤ ਮਰਨ ਗੁਆਂਢਣਾ ਦੇ ਵਿੱਚ ਰਹਿੰਦੀਆਂ ਨੂੰ ਮਲਕੀਦਾਰੀਆਂ ਨੂੰ ਤਾਪ ਜੜੇ ਤੇ ਗਲੀਆਂ ਹੋ ਜਾਣ ਸੁਣੀਆਂ ਤੇ ਵਿੱਚ ਮਿਰਜਾ ਯਾਰ ਫਿਰੇ ਪੀਲੂ ਨੇ ਬੜੀ ਜਵਾਬ ਆਦਤ ਕੀਤੀ ਪੀਲੂ ਕਹਿੰਦਾ ਦੁਨੀਆਂ ਸਾਰੀ ਮਰ ਜਾ ਤੇ ਮੈਂ ਕੱਲਾ ਹੀ ਤੁਰਦਾ ਫਿਰਦਾ ਗਲੀਆਂ ਚ ਤੇ ਮੌਜ ਬਾਰਾਂ ਪੂਰੀਆਂ ਪੀਲੂ ਆਪਣੇ ਕਿਹਾ ਫਾਕਾ ਰਹਾ ਸਾਰੀ ਦੁਨੀਆਂ ਮਾਰ ਕੇ ਨੰਦ ਗਈ ਲਾ ਵੇ ਮਿਲਕੀ ਤੇ ਪੀਲੂ ਵਾਲਾ ਮਰ ਗਿਆ ਉਹ ਪੋਤਾ ਇਹਨਾਂ ਬੰਦੇ ਬਹੁਤੇ ਮਾਰ ਛੱਡਿਆ, ਮੈਨੂੰ ਲੱਗਦਾ ਵੀ ਇੰਨੇ ਕੁ ਬੰਦੇ ਭੜਕਾਉਣੇ ਨਹੀਂ ਸੀ ਚਾਹੀਦੇ। ਜਿੰਨੇ ਕੁ ਬੰਦੇ ਇਹਨਾਂ ਭੜਕਾ ਛੱਡਿਆ, ਥੋੜਾ ਹਿਸਾਬ ਨਾਲ ਹੀ ਚਾਹੀਦੇ ਸੀ, ਇਹਨਾਂ ਛੱਡਿਆ ਹੀ ਕੋਈ ਨੇ। ਉੱਤੇ ਵੀ ਮਾਰਤੀ ਫਕੀਰ ਦੀ ਜਿਹੜੀ ਕਿਉਂ ਕਿਉਂ ਨਿਤ ਕਰਦੀ ਸੀ, ਕੁੱਤੀ ਤਾਂ ਹੈ ਕਰਾੜ ਦੀ। ਉਹ ਚਲੋ ਜਿਹਦੀ ਵੀ ਯਾਰ ਕੁੱਤੀ ਤਾਂ ਮਾਰਨੀ ਮਾੜੀ ਗੱਲ ਹੀ, ਭਾਵੇਂ ਕਰਾੜ ਦੀ ਵੀ ਹੁੰਦੀ। ਕੁੱਤੇ ਮਾਰਨੇ ਤੇ ਵੈਸੇ ਮਾੜੇ ਹੀ ਹੁੰਦੇ ਨੇ। ਉਹ ਬੰਦਾ ਮਾਰਨਾ ਕਿਹੜਾ ਚੰਗਾ, ਕੋਈ ਵੀ ਦੁਨੀਆਂ ਤੇ ਜਿਹੜਾ ਜੀ ਆ ਨਾ ਪੋਤਾ, ਉਹਦੀ ਵੀ ਕੁਦਰਤ ਓਨੀ ਆ, ਬੰਦਾ ਇਸੇ ਬਣ ਕੇ ਬਹਿ ਗਿਆ ਰੱਬ, ਉਹ ਚਾਹੁੰਦਾ ਵੀ ਮੈਂ ਇਹਨੂੰ ਚਾਹਵਾਂ ਬਚਾ ਸਕਦਾ, ਮੈਂ ਇਹਨੂੰ ਚਾਹਵਾਂ ਮਾਰ ਸਕਦਾ। ਇਹ ਕੋਈ ਬਹੁਤੀ ਸਮਝਦਾਰੀ ਵਾਲੀ ਗੱਲ ਨਹੀਂ। ਬੰਦਾ ਬੰਦਾ ਹੀ ਬਣ ਕੇ ਰਹੇ ਤੇ ਗੱਲ ਚੰਗੀ ਆ, ਬੰਦਾ ਜੇ ਰੱਬ ਬਣ ਬਹਿ ਜਾਏ ਨਾ ਫਿਰ ਕੰਮ ਮੋਹਰਾ ਹੁੰਦਾ। ਰੱਬ ਵਰਗੇ ਗੁਣ ਜਾਂ ਹੁਣ ਬੰਦੇ ਚ ਫੇਰ ਚਲੋ ਚੰਗਾ ਲੱਗਦਾ, ਰੱਬ ਵਰਗੇ ਗੁਣ ਬਹੁਤ ਟਾਵੇਂ ਟਾਵੇਂ ਦੇ ਵਿੱਚ ਹੁੰਦੇ ਆ। ਉਹ ਐਸੇ ਕਿ ਬੁਰੇ ਦਾ ਵੀ ਭਲਾ ਕਰਨਾ, ਕੋਈ ਬੰਦਾ ਕੋ ਗਾਲਾਂ ਕੱਢੀ ਜਾਵੇ ਉਹਦਾ ਬੁਰਾ ਕਰੀ ਜਾਵੇ ਫੇਰ ਵੀ ਉਹਦਾ ਭਲਾ ਹੀ ਕਰਨਾ, ਕਿ ਰੱਬ ਐਸਾ ਹੀ ਹੈ। ਰੱਬ ਨੂੰ ਬੁਰਾ ਭਲਾ ਗਾਲਾਂ ਹੁਣ ਉਹਦੀ ਉਹਨੂੰ ਸਾਰੀ ਨੌ ਗਾਲਾਂ ਕੱਢੀ ਜਾਂਦੀ ਆ, ਫੇਰ ਵੀ ਰੱਬ ਨੂੰ ਰੋਟੀ ਦੇਈ ਜਾਂਦਾ। ਉਹ ਮਾਫ ਕਰਨ ਵਾਲਾ ਉਹ ਬੰਦਾ ਮਾਫ ਆ, ਇੱਥੇ ਆਪਾਂ ਕਰਦੇ ਨੀ, ਗਲਤੀ ਹੋ ਜਾਂਦੀ ਸਾਰੀ ਸਾਰੀ ਉਮਰ ਹੀ ਨੀ ਕਰਦੇ। ਫਿਰ ਅਸੀਂ ਕਹਿ ਦਿੰਦੇ ਜੀ ਰੱਬ ਮਾਫ ਨੀ ਕਰਦਾ, ਫਿਰ ਤਾਂ ਸਾਨੂੰ ਸਜਾਵਾਂ ਮਿਲਦੀਆਂ ਨਹੀਂ। ਰੱਬ ਤਾਂ ਭਾਈ ਹਰ ਚੀਜ਼ ਨੂੰ ਮਾਫ ਕ੍ਰਾਂਤੀ ਕਰ ਦਿੰਦਾ, ਤੇ ਉਹ ਤਾਂ ਹੈ ਹੀ ਬਖਸ਼ਣ ਹਾਰ। ਹੁਣ ਤਾਂ ਕਹਿੰਦੇ ਬਖਸ਼ਣ ਵਾਲਾ, ਉਹ ਬਖਸ਼ ਲੈਂਦਾ ਹੀ ਆ ਹਰ ਇੱਕ ਨੂੰ ਬਖਸ਼ਦਾ। ਇਹ ਨਹੀਂ ਕੋਈ ਜਿਹੜਾ ਉਹਦਾ ਨਾਮ ਜਪਦਾ ਉਹਨੂੰ ਬਖਸ਼ਦਾ ਨਹੀਂ, ਵੀ ਜਪਣ ਵਾਲਾ ਉਹ ਵੀ ਜਦੋਂ ਹੱਥ ਜੋੜ ਕੇ ਕਹਿੰਦਾ ਵੀ ਮੇਰੇ ਤੋਂ ਗਲਤੀ ਆ, ਉਹਨੂੰ ਵੀ ਬਖਸ਼ ਲੈਂਦਾ। ਪਰ ਚੱਕਰ ਇਹ ਆ ਵੀ ਆਪਦੀਆਂ ਬੀਜੀਆਂ ਚੀਜ਼ਾਂ ਆਪਦੇ ਬੀਜੇ ਕਹਿੰਦੇ ਉਹਨਾਂ ਦੇ ਚੱਲਣਾ ਪੈਣਾ ਹੀ ਆ, ਰਾਤ ਤੁਹਾਡੇ ਆਪਦੇ ਬਿਨਾ ਹੀ। ਉਹਦਾ ਹੱਲ ਹੁਣ ਰੱਬ ਕੋਲ ਨਹੀਂ ਆ, ਉਸ ਕੁਦਰਤ ਦੇ ਕੋਲ ਆ। ਕੁਦਰਤ ਦਾ ਤੇ ਜੋ ਸਿਧਾਂਤ ਬੀਜੇ ਨਾਲ ਵੜਨਾ ਪੈਂਦਾ ਉਹ ਚੀਜ਼। ਵਾਕਿਆ ਤਾਂ ਅਜਿਹੀ ਗੱਲ ਸਹੀ ਹੈ। ਚਲੋ ਤੁਸੀਂ ਦੱਸੋ ਕਿੱਦਾਂ ਦੀਵਾਲੀ ਦਾ ਕਿੱਦਾਂ ਮਨਾ ਰਹੇ ਆ? ਸਰਪੰਚ ਜੀ ਨੇ ਕੋਈ ਦੀਵਾਲੀ ਦੇ ਉੱਤੇ ਸਪੈਸ਼ਲ ਕੀਤਾ? ਦੀਵਾਲੀ ਤੇ ਹੁਣ ਤੈਨੂੰ ਕੀ ਦਿਖਾ ਦਈਏ, ਪਟਾਕੇ ਤੇ ਹੀ ਚਲਾਉਣੇ ਨੀ? ਮੈਂ ਪਹਿਲਾਂ ਗੱਲ ਕਹਿ ਸੀ, ਮੈਂ ਕਿਹਾ ਵੀ ਜਿਹੜਾ ਬੰਦਾ ਪਟਾਕਾ ਚਲਾਊ 1000 ਰੁਪਈਆ ਜੁਰਮਾਨਾ ਆਪਣੇ ਪਿੰਡ 'ਚ। ਪਿੰਡ ਜੀ ਗੱਲ ਅਸੀਂ ਕਰ ਸਕਦੇ ਹਾਂ, ਹੁਣ ਉਹ ਮੁੱਖ ਮੰਤਰੀ ਤਾਂ ਹੈ ਨੀ ਜਿਹੜੇ ਪਿੰਡ ਉੱਤੇ ਹੀ ਲਾ ਦੇ ਹਰ ਪਿੰਡ ਦੇ। ਪਟਾਕਾ ਕੋਈ ਨੀ ਚੱਲਣਾ ਚਾਹੀਦਾ। ਤੇ ਲੋਲੀ ਕਹਿੰਦਾ ਲਾ ਕਾਹਦੀ ਦੀਵਾਲੀ ਪਟਾਕਿਆਂ ਤੋਂ ਬਿਨਾਂ? ਮੈਂ ਕਿਹਾ ਵੀ ਜਦੋਂ ਰਾਮ ਚੰਦਰ ਜਿੱਤ ਕੇ ਵਾਪਸ ਆਏ ਆ, ਰਾਵਣ ਨੂੰ ਮਾਰ ਕੇ ਅਯੋਧਿਆ ਨੂੰ ਵਾਪਸ ਪਰਤੇ, ਤੈਨੂੰ ਕੀ ਲੱਗਦਾ ਸ਼੍ਰੀ ਹਨੂੰਮਾਨ ਸਾਹਿਬ ਜੀ ਕਿਤੇ ਲਕਸ਼ਮੀ ਬੰਬ ਜੀ ਲਾਉਂਦੇ ਆਏ ਆ, ਨਾਰ ਚ ਲਾਉਂਦੇ ਆਏ ਤੇ ਜਾਂ ਫਿਰ ਫੁੱਲ ਝੜੀਆਂ ਚ ਲਾਉਂਦੇ ਆਏ? ਉਹਨਾਂ ਨੇ ਦੀਪ ਮਾਲਾ ਕੀਤੀ। ਮੈਂ ਕਿਹਾ ਦੀਪ ਮਾਲਾ ਕਰੋ। ਉਹ ਵਿਚਾਰੇ ਆਪਣੇ ਪਿੰਡ ਦੇ ਘੁਮਿਆਰ ਆ, ਉਹ ਦੀਵੇ ਬਣਾਉਣੋ ਹਟ ਗਿਆ। ਉਹਨਾਂ ਤੋਂ ਦੀਵੇ ਖਰੀਦੋ ਤੇ ਦੀਵੇ ਬਣਾਉਣ ਤੇ ਚਾਰ ਰੋਟੀ ਹੋ ਗਈ ਉਹਨਾਂ ਦੇ ਵੀ ਹੋਣ। ਉਹ ਮੈਂ ਕਿਹਾ ਵੀ ਤੁਸੀਂ ਜਾਂ ਪਟਾਕੇ ਚੱਕਦੇ ਆ, ਪਟਾਕਿਆਂ ਦੀਆਂ ਫੈਕਟਰੀਆਂ ਬਣਦੀਆਂ, ਫਿਰ ਉਹਨਾਂ ਨੂੰ ਅੱਗਾਂ ਲੱਗਦੀਆਂ, ਫਿਰ ਲੋਕ ਮਰਦੇ, ਤੁਸੀਂ ਲੈਣਾ ਹੀ ਕੀ ਪਟਾਕਿਆਂ ਤੋਂ? ਔਰ ਪਟਾਕਿਆਂ ਦੀਆਂ ਫੈਕਟਰੀਆਂ ਚ ਮਜ਼ਦੂਰਾਂ ਨੂੰ ਕੰਮ ਕਿੱਥੋਂ ਮਿਲੂ? ਮੈਂ ਕਿਹਾ ਵੀ ਇੱਦਾਂ ਦੇ ਜਿਹੜੇ ਸਮੈਕ ਵੇਚਦੇ ਆ, ਸਮੈਕ ਪੈਕ ਕਰਦੇ, ਉਹ ਵੀ ਕੰਮ ਹੀ ਕਰਦੇ ਆ, ਉਹਨਾਂ ਦੇ ਨਿਆਣਿਆਂ ਨੂੰ ਕੌਣ ਰੋਟੀ ਦਊ? ਇੱਦਾਂ ਫਿਰ ਸਮੈਕ ਵਾਲਾ ਕੰਮ ਵੀ ਤੋਰ ਲਈਆਂ, ਦੋਡਿਆਂ ਵਾਲਾ ਵੀ ਕਰ ਲਈਆਂ, ਤੁਸੀਂ ਵਾਲਾ ਵੀ ਤੋਰ ਲਈਆਂ, ਨਿਆਣੇ ਤੇ ਉਹਨਾਂ ਦੇ ਵੀ ਆ, ਉਹਨਾਂ ਨੂੰ ਕੌਣ ਫੜਫੜੀਏ ਨਾ ਹੀ ਤੜੀ ਜਾਂਦੇ? ਫਿਰ ਗੱਲ ਇਹ ਨਹੀਂ, ਗੱਲ ਇਹ ਆ ਵੀ ਤੁਸੀਂ 100 ਕੰਮ ਹੋਰ ਜਿਹੜੇ ਕਰ ਸਕਦੇ। ਸਹੀ ਕੀਤਾ ਤਾਂ ਜੀ ਤੁਸੀਂ, ਆਹ ਫੈਸਲਾ ਕਿਹਨੇ ਕੀਤਾ? ਇਹ ਹੰਡਾ ਵਾਲੀ ਗਏ ਕਹਿੰਦੀ, ਕਹਿੰਦੀ ਆਪਾਂ ਇਹ ਕਦਮ ਚੱਕਣਾ ਹੈ। ਤੇ ਮੈਂ ਫਿਰ ਉਹਨੂੰ ਸਲਾਹ ਦਿੱਤੀ, ਮੈਂ ਕਿਹਾ ਵੀ ਇੱਦਾਂ ਤੇ ਆਹ ਕੰਮ ਚਾਹੀਦਾ। ਫਿਰ ਲੋਲੀ ਨੇ ਉਹਨੂੰ ਕਿਹਾ ਵੀ ਪਟਾਕੇ ਨਿਆਣਿਆਂ ਦੇ ਲਈ ਤਾਂ ਜ਼ਰੂਰੀ, ਫਿਰ ਹੰਡਾ ਵਾਲੀ ਦੀ ਸਕੀਮ ਤੋਂ ਮੈਂ ਵਾਲੇ ਬਲਹਾਰੇ ਜਾਵਾਂ, ਇਹਨੂੰ ਕੋਈ ਸਨਮਾਨ ਭਾਰਤ ਸਰਕਾਰ ਵੱਲੋਂ ਕਰਨਾ ਚਾਹੀਦਾ। ਉਹ ਸੋਚ ਨਹੀਂ ਕਹਿੰਦੀ, ਆਪਾਂ ਬੜੇ ਬੜੇ ਸਪੀਕਰ ਪਿੰਡ ਦੇ ਚਾਰੇ ਪਾਸੇ ਲਾ ਕੇ ਨਾ ਯੂਟਿਊਬ ਤੋਂ ਪਟਾਕੇ ਚੱਲਣ ਵਾਲੇ ਵੀਡੀਓ ਲਾ ਕੇ ਉਹਨੂੰ ਵਾਰ ਵਾਰ ਚਲਾਈ ਜਾਣਾ, ਠਾ ਠੂ ਠੀ ਠੀ, ਇਹਦੇ ਨਾਲ ਸ਼ੋਰ ਪ੍ਰਦੂਸ਼ਣ ਤਾਂ ਥੋੜ੍ਹਾ ਚਿਰ ਹੋਊਗਾ, ਪਰ ਧੁਨੀ ਪ੍ਰਦੂਸ਼ਣ ਜਾਂ ਹਵਾ ਪ੍ਰਦੂਸ਼ਣ ਨਹੀਂ ਹੋਊਗਾ। ਧੁਨੀ ਪ੍ਰਦੂਸ਼ਣ ਦਾ ਤਾਂ ਕੋਈ ਨਹੀਂ, ਵੀ ਘੰਟਾ ਖੰਡ 15-20 ਮਿੰਟ ਕਹਿੰਦੀ ਚਲਾਵਾਂਗੇ, ਯੂਟਿਊਬ ਤੋਂ ਚਲਾਵਾਂਗੇ। ਜਿਹੜਾ ਵੀ ਨਾਰਥ ਇੰਡੀਆ ਦਾ ਪਹਿਲਾ ਪਿੰਡ ਹੋਣਾ ਜਿਹਦੇ 'ਚ ਪਟਾਕੇ ਡਿਜੀਟਲ ਚੱਲਣਗੇ, ਡਿਜੀਟਲ ਪਟਾਕੇ ਅੱਜ ਤੱਕ ਕਿਸੇ ਨੇ ਚਲਾਏ ਨੇ? ਅਤੇ ਅਖਬਾਰਾਂ ਵਾਲਿਆਂ ਨਾਲ ਸਾਡੀ ਗੱਲ ਕੀਤੀ, ਉਹ ਸੋਚ ਨੂੰ ਸਲਾਮ ਤੋਂ ਪਹਿਲਾਂ ਸਰਪੰਚ ਨਹੀਂ ਵੇਖਣ ਨੂੰ ਫਿਰਨ ਵੀ ਹੈ ਕਿਹੜੀ ਸਮਝੀ, ਸੋਚ ਜਿਹੜੀ ਬੜੀ ਉੱਚੀ, ਇੰਨੀ ਉੱਚੀ ਸੋਚ ਦੀ ਮਾਲਕ ਨੂੰ ਸਰਪੰਚ ਨਹੀਂ, ਰੱਬ ਨੇ ਦਿੱਤੀ, ਸ਼ੁਕਰਾਨਾ ਹੀ ਨਹੀਂ ਕਹਿੰਦੇ ਕੀਤਾ, ਰੱਬ ਦਾ ਕਿ ਸਰਪੰਚ ਨਹੀਂ ਦਾ, ਸਾਰਾ ਰੱਬ ਦਾ ਹੀ ਕਰ ਲਓ, ਜੇ ਨਹੀਂ ਤੁਸੀਂ ਸਰਪੰਚ ਨਹੀਂ ਨਾ ਕਰ ਸਕਦੇ, ਚਾਹੀਦਾ ਤਾਂ ਸਰਪੰਚ ਨਹੀਂ ਦਾ ਹੀ ਸੀ, ਅਤੇ ਚਲੋ ਜੇ ਸਰਪੰਚ ਨਹੀਂ ਨਾ ਕਰ ਸਕਦੇ ਰੱਬ ਦਾ ਹੀ ਕਰ ਲਓ, ਦਫਾਕੀ ਹੈ ਜਾਂ ਬੇਦਫਾਕੀ ਹੈ ਮੇਰੀ ਤਾਂ ਰੱਬ ਦੇ ਕਹਿਣ 'ਤੇ ਆ, ਰੱਬ ਦੇ ਭੇਜੇ ਜੀ ਆ, ਉਹ 'ਚੋਂ ਉੱਚੀ ਸੁੱਚੀ ਸੋਚ ਵਾਲੀ ਮਾਂ ਮਾਂ ਅਤੇ ਉਹਨੂੰ ਮਾਂ ਕਹਾ ਵੀ ਕਮਾਲ ਆ, ਜਿਹੜੀ ਮੈਂ ਤਾੜੀ ਮਾਰੀ ਉਹ ਜਿਹੜੀ ਕਿਸੇ ਨੇ ਮਾਰੀ ਨਾ ਹੋਵੇ, ਉਹ ਇੱਦਾਂ ਇਹਦਾ ਤਾੜੀਆਂ ਵਜੀਆਂ ਵੀ ਜਿਹੜੀਆਂ ਰਹਿ ਰੱਬ ਦਾ ਨਾ, ਮੈਨੂੰ ਕਹਿੰਦੇ ਵੀ ਤੂੰ ਨਾ ਤਾੜੀਆਂ ਮਾਰ, ਮੈਂ ਕਿਹਾ ਵੀ ਹੋਰ ਘੜੀ ਤੱਕ ਦੁਨੀਆਂ ਸਾਰੀ ਮਾਰੂਗੀ, ਇਕੱਲਾ ਇਕੱਲਾ ਪਿੰਡ ਤਾੜੀਆਂ ਮਾਰੂ ਤੇਰੀ ਸੋਚ ਤੋਂ, ਜੇ ਕਿਸੇ ਨੂੰ ਪਤਾ ਲੱਗ ਗਿਆ, ਜੇ ਨਾ ਪਤਾ ਲੱਗ ਗਿਆ ਤੇ ਪਿੰਡ ਤਾਂ ਮਾਰੂਗਾ ਹੀ ਨਾ। ਤਾਂ ਜੀ ਗੱਲ ਇਹ ਆ ਕਿ ਅਸਲ 'ਚ ਜਿਹੜੇ ਬੱਚੇ ਆ ਉਹਨਾਂ ਨੇ ਤਾਂ ਕਹਿਣਾ ਅਸੀਂ ਆਵਾਜ਼ ਨਹੀਂ ਅਸੀਂ ਤਾਂ ਚਲਾ ਕੇ ਵੀ ਦੇਖਣੀ, ਉਹ ਇੱਦਾਂ ਫਿਰ ਨਿਆਣਿਆਂ ਦੇ ਚਪੇੜਾਂ ਨਾ ਪੈਣਗੀਆਂ, ਅਤੇ ਕਿਹੜਾ ਵੀ ਹੈਗਾ ਕੈਨੇਡਾ ਜਾਂ ਅਮਰੀਕਾ ਜਾਂ ਆਸਟ੍ਰੇਲੀਆ ਜਿੱਥੇ ਥਾਪੜ ਮਾਰਾਂਗੇ ਤਾਂ ਨਾਣੇ ਗਾਂ ਗਏ ਪੁਲਿਸ ਨੂੰ ਦੱਸ ਦੇਣਗੇ, ਇੱਦਾਂ ਤਾਂ ਸ਼ੈਲ ਲਾਵਾਂਗੇ ਪੂਰੀ, ਜਿਹੜਾ ਫਿਰ ਕਹੂਗਾ ਵੀ ਫੀਤੇ ਨੂੰ ਅੱਗ ਲਾਉਣੀ ਲਾਉਣੀ, ਫਿਰ ਉਹਦੇ ਫੀਤੇ ਨੂੰ ਅੱਗ ਲਵਾਵਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਪੂਰੀ ਆ ਗਿਆ ਹੋਊ, ਤਾਂ ਇਹ ਕੋਈ ਆਖਰ ਕੰਮ ਆ? ਕਿਹੜੇ ਦੇਵੀ ਦੇਵਤੇ ਪਟਾਕਿਆਂ ਨਾਲ ਖੁਸ਼ ਹੁੰਦੇ ਆ? ਹੱਦ ਵਾਲੀ ਗੱਲ ਆ, ਲਕਸ਼ਮੀ ਬੰਬ ਉੱਤੇ ਲਕਸ਼ਮੀ ਦੀ ਫੋਟੋ ਬਣਾ ਕੇ ਉਹ ਅੱਗ ਲਾ ਕੇ ਤਾਂ ਪਟਾਕਾ ਫਟਾ ਦੇਈਦਾ, ਇਹਦੇ ਤਹੀਨ ਆ, ਇਹ ਮਤਲਬ ਦੇਵੀ ਦੇਵਤਿਆਂ ਦੀ ਹਲਟ ਕਰਨ ਵਾਲੀ ਗੱਲ ਆ, ਉਹ ਉੱਥੇ ਇੱਥੇ ਕੋਈ ਬੋਲਦਾ ਹੀ ਨਹੀਂ ਵੀ ਲਕਸ਼ਮੀ ਮਾਤਾ ਦੀ ਫੋਟੋ ਤੇ ਉਹਦੇ 'ਤੇ ਤੁਸੀਂ ਅੱਗ ਲਾ ਕੇ ਤੇ ਪਟਾਕਾ ਚਲਾਉਂਦੇ ਆ, ਬੜੇ ਮਾਣ ਨਾਲ ਦੱਸਦੇ ਲਕਸ਼ਮੀ ਪਟਾਕੇ ਲੈ ਕੇ ਆਉਂਦੇ। ਕੁੱਕੜ ਸ਼ਾਪ ਤੇ ਫੇਰ ਵੀ ਠੀਕ ਆ, ਉਹ ਕੁੱਕੜ ਵੀ ਚਲੋ ਠੀਕ ਆ, ਕੁੱਕੜ ਸ਼ਾਪ ਵੀ ਠੀਕ ਆ, ਏਦਾਂ ਦੇ ਪਟਾਕਿਆਂ ਨੂੰ ਅੱਗਾਂ ਲਗਾਉਂਦੇ ਆ, ਉਹ ਬੇਇੱਜ਼ਤੀ ਨਹੀਂ ਹੁੰਦੀ ਦੇਵੀ ਦੇਵਤਿਆਂ ਦੀ? ਫੇਰ ਤੁਸੀਂ ਕਹਿੰਦੇ ਵੀ ਜੀ ਘਰ 'ਚ ਲਕਸ਼ਮੀ ਨਹੀਂ ਆਉਂਦੀ, ਲਕਸ਼ਮੀ ਨੂੰ ਤੁਸੀਂ ਅੱਗ ਲਾ ਕੇ ਪਟਾਕਾ ਬਣਾ ਕੇ ਚਲਾਤਾ, ਫਿਰ ਏਦਾਂ ਦੀਆਂ ਜਦੋਂ ਉਹ ਜਿਹੀਆਂ ਹਰਕਤਾਂ ਦੁਨੀਆਂ ਕਰਦੀ ਨਾ, ਫਿਰ ਸ਼ਰਮ ਵੀ ਬੜੀ ਆਉਂਦੀ, ਫਿਰ ਉਹਦੇ ਲਈ ਚੱਕਣ ਵਾਲਾ ਆਵਾਜ਼ ਵਾਲਾ ਵੀ ਕੋਈ ਨਹੀਂ ਬੰਦਾ, ਤਾਇਆ ਤੁਹਾਡਾ ਕੱਲਾ ਹੀ ਧੀਆਂ ਸਰਪੰਚ ਨੀ ਤਾਈ ਉਹ ਵਿਚਾਰੀ ਹੰਡਾ ਵਾਲੀ ਆ ਦਾ ਜਵਾਬ ਨਹੀਂ। ਮੈਂ ਤਾਂ ਕਹਿੰਦਾ ਵੀ ਕਮਾਲ ਹੀ ਡਿਜੀਟਲ ਪਟਾਕੇ, ਕਮਾਲ ਕਰਤਾ ਦੁਨੀਆਂ ਜਿਹੜੀ ਡਿਜੀਟਲ ਹੋਈ ਹੈ, ਮੋਦੀ ਸਾਰੇ ਨੇ ਗੱਲਾਂ 'ਚ ਡਿਜੀਟਲ ਕੀਤੀ ਕਰਕੇ ਵਿਖਾਵਾਂ ਕਰਕੇ। ਤਾਇਆ ਸੋਚ ਨੂੰ ਤਾਂ ਵਾਕਿਆ ਸਲਾਮ ਚਾਹੀਦੀ, ਇਹ ਸਾਰਾ ਹੀ ਪਿੰਡ ਇੱਦਾਂ ਸੋਚੇ ਨਾ ਡਿਜੀਟਲ ਹੋ ਜਾਵੇ ਤਾਂ ਕਮਾਲ ਹੀ ਆ ਤਾਇਆ ਜੀ। ਹਰ ਪਿੰਡ ਗਈ ਸੀ ਸਰਪੰਚ ਲੱਭਣੀ, ਨਾਮੁਮਕਿਨ ਹੀ ਨਹੀਂ, ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੀ ਹੈ, ਮੁਸ਼ਕਿਲ ਤੇ ਹੈ ਹੀ ਹੈ, ਨਾਮੁਮਕਿਨ। ਐਸੀਆਂ ਸਰਪੰਚਣੀਆਂ ਬੁੱਧ ਹਰ ਪਿੰਡ ਚ ਨਹੀਂ ਜਨਮ ਲੈਂਦੀਆਂ। ਸਹੀ ਗੱਲ ਆ ਤਾਇਆ ਜੀ, ਇਹ ਕਿਸੇ ਕਿਸੇ ਪਿੰਡ ਦੇ ਹਿੱਸੇ ਆਉਂਦੀਆਂ ਨੇ, ਜਿਸ ਪਿੰਡ ਦੇ ਹਿੱਸੇ ਆਉਂਦੀਆਂ ਨੇ। ਬੜਾ ਕਰਮਾਲਾ ਕੌਣ ਤਾਇਆ ਕ ਪਿੰਡ ਮਾਂ ਸਾਲੇ ਦੇ ਚਪੇੜ ਜਾਂ ਪਿੰਡ ਮੈਂ ਕਹਿ ਲਿਆ ਤਾਇਆ ਤੇ ਕਰਮਾ ਆਪੇ ਹੋਇਆ ਜਿਸ ਪਿੰਡ ਦੇ ਵਿਚ ਇੰਨੇ ਖੂਬ ਆਪਣੇ ਚੰਗੇ ਇਨਸਾਨ ਖੂਬਸੂਰਤ ਨਿਕਲਣ ਲੱਗਾ ਸੀ। ਖੂਬਸੂਰਤ ਦੁਨੀਆਂ ਬੁੱਧ ਲੋਕ ਨੇ ਤੇ ਖੂਬਸੂਰਤ ਦੁਨੀਆਂ ਦੇ ਵਿਚ, ਖੂਬਸੂਰਤ ਪਿੰਡ ਦੇ ਵਿਚ, ਖੂਬਸੂਰਤ ਸ਼ਹਿਰ ਨਗਰ ਖੇੜਾ ਜੋ ਵੀ ਮਰਜ਼ੀ ਲਾ ਲਾ, ਮੈਂ ਕਹਿਣ ਦਾ ਇਹਦਾ ਨਾਟ ਖੇਲ ਲਾ ਤਾਈ ਦਾ ਬੈਸਟ ਹੰਡਾਲੀ ਦਾ ਬੈਸਟ ਮੈਂ ਪ੍ਰਤਿਭਾ ਦੇਵੀ ਪਾਟਲ ਤੋਂ ਆਪਾਂ ਗ੍ਰਾਮੀਣ ਪੁਰਸਕਾਰ ਲੈ ਦੇਣਾ। ਭਾਰਤ ਗ੍ਰਾਮੀਣ ਪੁਰਸਕਾਰ ਐਤਕੀ ਸਾਡੇ ਪਿੰਡ ਨੂੰ ਨਾ ਨਾ ਆਇਆ ਤੂੰ ਨਾ ਨਾ, ਮੈਂ ਵੀ ਉਸੇ ਪਿੰਡ ਦਾ ਤਾਇਆ, ਉਹ ਤੂੰ ਕਾਹਦਾ ਨਾ ਹੋਇਆ ਜਾਂ ਬੰਦਾ ਤੇ ਬਾਕੀ ਮੈਂ ਤਾਂ ਉਹ ਸੋਚ ਤਿੰਨ ਦੱਸਦਾ ਜਿਹੜੇ ਕੋਈ ਢਾਈ ਤਿੰਨ ਜਾਣੇ ਸੁਣਦੇ ਆ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਵੀ ਅਸੀਂ ਕਿੰਨੀ ਸੋਚਦੇ ਮਾਲ ਢਾਈ ਤਿੰਨ ਜਾਣੇ। ਆ ਤੂੰ ਹੀ ਕਹਿੰਦਾ ਵੀ ਕੋਈ ਸਰੋਤਾ ਨਹੀਂ ਆਇਆ ਤੇ ਹੁਣ ਜਿੰਨੇ ਕੁ ਸੁਣਦੇ ਉਹਨਾਂ ਨੂੰ ਤੂੰ ਜਵਾਬ ਦੇ ਰਹੀ ਆ, ਮੈਂ ਕਹਿੰਦੇ ਪੰਜ ਸੱਤ ਲੱਖ ਬੰਦਾ ਸੁਣੇ ਸਾਡੀ ਸੋਚ ਨੂੰ, ਕੋਈ ਤਾੜੀ ਤੂੜੀ ਮਾਰੇ ਮੈਨੂੰ ਤਾਂ ਲੱਗਦਾ ਕਿਸੇ ਨੇ ਤਾੜੀ ਨੀ ਮਾਰੀ, ਤਾੜੀ ਨਹੀਂ ਮਾਰੀ ਤਾਇਆ ਲੋ ਮਾਰਨਗੇ ਹੌਲੀ ਹੌਲੀ, ਹੁਣ ਹੌਲੀ ਹੌਲੀ ਸਮਝ ਲੱਗ ਜਾਂਦੀ ਹੈ, ਸਮਝ ਲੱਗਣ ਨੂੰ ਵੀ ਟਾਈਮ ਲੱਗ ਜਾਂਦਾ। ਆਪਾਂ ਨੂੰ ਹਲੇ ਤੱਕ ਨੀ ਪੂਰੇ ਮੁਲਕ ਨੂੰ ਸਮਝ ਲੱਗੀ ਵੀ ਪਟਾਕਾ ਨੀ ਚਲਾਉਣਾ ਚਾਹੀਦਾ, ਕਿੰਨੇ ਚਿਰ ਬਾਅਦ ਸਾਡੇ ਪਿੰਡ ਨੂੰ ਸਮਝ ਲੱਗੇਗਾ। ਚਲੋ ਪਿਤਾ ਜੀ ਇੱਕ ਬ੍ਰੇਕ ਤੋਂ ਬਾਅਦ ਆਪਾਂ ਗੀਤ ਸੁਣਾਉਂਦੇ ਹਾਂ, ਜਦੋਂ ਸਮਝ ਆਉਂਦੀ ਹੈ ਤੇ ਫਿਰ ਸਰੋਤੇ ਆਪਾਂ ਨੂੰ ਸੁਨੇਹਾ ਭੇਜਦੇ ਨੇ। ਹਾਂ ਗੱਲ ਸਮਝਦੀ ਆ ਪੁੱਤ। ਚਲੋ ਤਾਇਆ ਜੀ ਇੱਕ ਵੋਇਸ ਮੈਸੇਜ ਹਰਜੀਤ ਸਿੰਘ ਮਾਹਲ ਭਾਜੀ ਹੋਰਾਂ ਦਾ ਸਾਨੂੰ ਮਿਲਿਆ ਵਾ ਤੇ ਆਪਾਂ ਉਹ ਸੁਣਾਉਂਦੇ ਹਾਂ ਉਹਨਾਂ ਦਾ ਵੋਇਸ ਮੈਸੇਜ। ਹਾਂ ਕੀ ਕਹਿੰਦੇ ਆ?
ਸਤਿ ਸ਼੍ਰੀ ਅਕਾਲ ਤਾਇਆ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ,
ਆ ਜਾਓ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਮੇਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ।
ਤੇ ਅੱਜ ਸਾਡੇ ਗੰਗਾ ਨਗਰ ਦੀ ਧਰਤੀ ਤੇ ਬੜਾ ਹੀ ਸੋਹਣਾ ਦਿਨ ਚੜਿਆ ਹੈ, ਕਿਉਂਕਿ ਅੱਜ ਸਾਡੇ ਇੰਟਰਨੈਸ਼ਨਲ ਨਗਰ ਕੀਰਤਨ ਜੋ ਕਿ ਪਾਕਿਸਤਾਨ ਤੋਂ ਚੱਲਿਆ ਹੈ, ਉਸ ਦੇ ਸਵਾਗਤ ਚ ਅੱਜ ਅਸੀਂ ਲਾਲਗੜ੍ਹ ਚ ਕਾਫੀ ਵੱਡਾ ਸਾਰਾ ਸਮਾਗਮ ਹੈ
ਜੀ,
ਤੇ ਉੱਥੇ ਅਸੀਂ ਆਨੰਦ ਮਾਣ ਰਹੇ ਹਾਂ ਜੀ।
ਕਿਆ ਬਾਤ ਹੈ ਜੀ, ਬਹੁਤ ਚੰਗੀ ਗੱਲ ਆ।
ਇਸ ਗੱਲ ਨੂੰ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਹਰਮਨ ਰੇਡੀ ਦੇ ਪੂਰੇ ਪਰਿਵਾਰ ਨਾਲ, ਤੇ ਬਹੁਤ ਹੀ ਖੂਬਸੂਰਤ ਦਿਨ ਅੱਜ ਦਾ
ਬਲ,
ਤੇ ਪਿਕਚਰ ਸੈਂਡ ਕਰਾਂਗੇ ਤਾਇਆ ਜੀ ਤੁਹਾਨੂੰ
ਜ਼ਰੂਰ
ਭਾਜੀ ਪ੍ਰੋਗਰਾਮ, ਤੇ ਅੱਜ ਛੁੱਟੀ ਲਈਏ ਤੇ ਖੈਰ ਉੱਥੇ ਹੀ ਆਨੰਦ ਮਾਣ ਰਹੇ ਹਾਂ ਜੀ।
ਕਿਆ ਬਾਤ ਹੈ ਜੀ,
ਮਾਲਕ ਮਿਹਰ ਕਰੇ ਸਭ ਤੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹ ਸ਼ੇਰ ਬਗਿਆ ਆਨੰਦ ਹੀ ਲਿਆ ਛੱਡਿਆ ਆਨੰਦ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਕਿਉਂਕਿ ਗੁਰੂ ਆਪ ਚਰਨ ਪਾਉਣ ਜਦੋਂ ਗਰੀਬਾਂ ਦੇ ਘਰਾਂ ਦੇ ਵਿੱਚ ਸਤਿਗੁਰੂ ਆਪ ਆਉਂਦੇ ਨੇ ਨਾ, ਤੇ ਗਰੀਬਾਂ ਦੀ ਜ਼ਿੰਦਗੀ ਬਣ ਜਾਂਦੀ, ਦਿਨ ਬਣ ਜਾਂਦਾ, ਮੇਕ ਦਾ ਡੇ ਬਣ ਜਾਂਦਾ, ਮੇਕ ਦਾ ਡੇ, ਕਿਉਂਕਿ ਗੁਰੂ ਤੇ ਹੈ ਗਰੀਬ ਨਵਾਜ, ਗਰੀਬਾਂ ਦੀ ਸੁਣਨ ਵਾਲਾ। ਅਮੀਰ ਤੇ ਆਪਣੇ ਪੈਸੇ ਦੇ ਜ਼ੋਰ ਤੇ ਸਭ ਕੁਛ ਕਰਾ ਲੈਂਦੇ ਤੇ ਗਰੀਬ ਦਾ ਤੇ ਜੋ ਕੁਛ ਕਰਨ ਵਾਲਾ ਉਹ ਸਤਿਗੁਰੂ ਹੀ ਕਰਦਾ, ਤੇ ਜਦੋਂ ਇਹਨਾਂ ਦੇ ਘਰਾਂ 'ਚ ਚਰਨ ਪਾਉਂਦੇ ਆ, ਜਿਸ ਗਲੀਆਂ ਦੇ ਵਿੱਚੋਂ ਜਿਸ ਨਗਰਾਂ ਵਿੱਚੋਂ ਦੀ ਹੋ ਕੇ ਗੁਜ਼ਰਦੇ ਆ, ਤੇ ਉਹ ਨਗਰ ਬੜੇ ਮਹਾਨ ਹੋ ਜਾਂਦੇ ਨੇ। ਕਰਮਾਂ ਨੇ ਤੁਸੀਂ ਸ਼੍ਰੀ ਗੰਗਾਨਗਰ ਦੀ ਧਰਤੀ ਬੜੀ ਕਰਮਾਂ। ਤੇ ਦਿਆਲ ਸਾਹਿਬ ਕਹਿੰਦੇ ਨੇ ਤਾਇਆ ਜੀ ਮਨਦੀਪ ਭਾਜੀ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਇਆ ਜੀ ਆ ਲਓ ਚੱਕ ਲੈ ਮੈਂ ਆ ਗਿਆ, ਆ ਗਿਆ ਤੇ ਜੀ ਸਦ ਕੇ ਭਾਈ ਸ਼ੁਕਰ ਆ ਕਿਤੇ ਤੁਹਾਂ ਮੂੰਹ ਦਿਖਾਇਆ। ਆ ਜਾਓ ਜੀ, ਆ ਜਾਓ ਜੀ, ਆਇਆ ਨੂੰ ਜੀ ਤੁਸੀਂ ਆ ਗਏ ਆ, ਤੇ ਸਾਡੇ ਦਿਲ ਦੇ ਵਿੱਚ ਚਾਨਣਾ ਰੂਪੀ ਰੋਸ਼ਨੀ ਚਮਕ ਉੱਠੀ, ਜਿੱਦਾਂ ਸਾਡੇ 300 ਰੁਪਈਏ ਵਾਲੀ ਬੈਟਰੀ ਚਮਕ ਉੱਠਦੀ ਹੈ, ਇੱਦਾਂ ਹੀ ਚਮਕ ਉੱਠੇ। ਬਾਕੀ ਗੀਤ ਗਬੜਾ ਕੋਈ ਸੁਣਨਾ ਤੁਸੀਂ ਫਰਮਾਇਸ਼ ਕਰ ਦਿਓ, ਤੁਹਾਨੂੰ ਜਲਦੀ ਉਹ ਪਹਿਲਾਂ ਸੁਣਾ ਦਾਂਗੇ। ਅੱਜ ਤਾਂ ਸੋਮਵਾਰ ਨੂੰ ਤਾਂ ਐਂ ਲੱਗਦਾ ਵੀ ਜਿੱਦਾਂ ਕੋਈ ਅੱਜ ਸਰੋਤੇ ਆਪਣੇ ਘਰਾਂ 'ਚ ਜਾ ਬੈਠੇ ਆ ਘਰਾਂ 'ਚ, ਬਾਕੀ ਉਹ ਵੀ ਕੀ ਕਰਨ ਵਿਚਾਰੇ, ਕੰਮ ਵੀ ਜ਼ਰੂਰੀ ਆ, ਅਸੀਂ ਤਾਂ ਰੋਲਾ ਰਾਲਾ ਪਾ ਕੇ ਤੇ ਆਪਦੇ ਨਹੀਂ ਹੁੰਦਾ, ਤਨਖਾਹ ਜੇਬ 'ਚ ਪਾ ਕੇ ਤਾਂ ਉੜਦੇ ਪਾਣਾ, ਤੁਹਾਡਾ ਤਾਂ ਕੰਮ ਆ ਬਾਈ, ਤੁਸੀਂ ਤਾਂ ਰੋਟੀ ਉਹ ਤੋਂ ਖਾਣੀ ਹੈ, ਇਹਨੇ ਮਤਲਬ ਕਿ ਤੁਹਾਨੂੰ ਤਾਂ ਰੋਟੀ ਰੇਡੋ ਨਹੀਂ ਦੇਣੀ, ਤੁਹਾਨੂੰ ਤਾਂ ਕੰਮ ਨਹੀਂ ਦੇਣੀ ਨਾ, ਤੁਸੀਂ ਕੰਮ ਵੀ ਕਰਨਾ ਕਰੋ ਜੀ। ਪਰ ਸਾਡੇ ਵੀ ਰੋਟੀ ਦਾ ਧਿਆਨ ਰੱਖੋ, ਉਹ ਨਾ ਮਾਰੀ ਜਾਓ। ਲਓ ਬਤਾ ਜੀ, ਬ੍ਰੇਕ ਤੋਂ ਬਾਅਦ ਮਿਲਦੇ ਹਾਂ ਫਿਰ ਪ੍ਰੋਗਰਾਮ ਦੇ ਵਿੱਚ, ਤੇ ਸਰੋਤਿਓ ਫਿਰ ਆਉਂਦੇ ਹਾਂ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਸਾਨੂੰ ਈਮੇਲ ਕਰਨੀ ਹੈ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ। ਛੋਟੇ ਜਿਹਾ ਬ੍ਰੇਕ ਤੋਂ ਬਾਅਦ, ਛੋਟੇ ਜਿਹੇ ਵਕਫੇ ਤੋਂ ਬਾਅਦ ਫਿਰ ਤੋਂ ਮਿਲਦੇ ਹਾਂ ਖੂਬਸੂਰਤ ਗੀਤਾਂ ਦੇ ਨਾਲ, ਲਗਾਤਾਰ ਹਰਮਨ ਰੇਡੀਓ ਸਟੇਡੀਓ ਦੇ ਨਾਲ ਜੁੜੇ ਰਹਿਣਗੇ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ request@harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508041489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਮੁੜ ਹਾਜ਼ਰ ਹੁੰਦਾ ਹੈ ਇੱਕ ਛੋਟੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪ੍ਰਵਾਸ। ਚੰਗੇ ਸੁਝਾਅ ਦੇਣ ਲਈ ਮੇਲ ਕਰੋ feedback@harmanradio.com ਤੇ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with Visa Aid Immigration and Education Services, jis vich migration sambandhi kise vi tarah de sawal da jawab tusi lai sakoge। So sunna na bhulna har mangalwar Amardeep Kaur naal sham 7 baje to 8 baje tak program Migration Matters।
Roti hazam nahi hundi, varto golden grain flour mil da garewal chakki aata, taaza ghat chemical di varton wali kanak jehdi ki siddhi khetan chon mill ch lai jandi, Australia da baneya shuddh aata, taaza khao te tandurust raho। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਭਾਈ, ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ, ਖੂਬ ਸ਼ੋਹਰਤ ਹੋਵੇ, ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ। ਭਾਈ, ਤਰੱਕੀ ਵੀ ਤਾਂ ਚਾਹੀਦੀ ਹੈ, ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ, ਦਿਲਪ੍ਰੀਤ ਹੋਰਾਂ ਦਾ। ਭਾਈ, ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਸ, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ ਕਰਾਉਣੀ ਹੋਵੇ, ਇੱਕ ਨਾਮ ਯਾਦ ਰੱਖੋ, ਅਕਾਊਂਟ ਐਕਸਪਰਟ ਨਾਰੇ ਵਾਰਨ, ਮੈਲਬੋਰਨ ਸਿਟੀ ਤੋਂ ਦਿਲਪ੍ਰੀਤ। ਐਡਰੈਸ ਨੋਟ ਕਰੋ, ਨਾਰੇ ਵਾਰਨ ਵੈਸਟਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ। ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203, 0470-250-203 ਜਾਂ ਈਮੇਲ ਕਰੋ dilpreet@accountexpert.com.au।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ No. 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇੰਟਰਨੈਸ਼ਨਲ ਕੋਰਸਿਸ, ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਕਾਈਂਡ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-02885903777 ਤੇ।
You are listening Harman Radio Australia, truly yours. For more information, visit our website harmanradio.com.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਇਹਨੂੰ ਕਰਦੇ ਜੀ ਰੇਡੀਓ ਹਰਮਨ ਦੇ ਨਾਲ ਤੁਸੀਂ ਜੁੜੇ ਹੋਏ ਜੀ। ਤੁਹਾਡਾ ਵੀਰ ਹੈ ਮਨਦੀਪ ਸਿੰਘ ਢਿੱਲੋਂ ਤੇ ਤਾਇਆ ਬਿਸ਼ਨ ਸਿੰਘ ਜੀ ਤੁਹਾਡੇ ਨਾਲ ਸਾਥ ਨਿਭਾਉਂਦੇ ਪਏ ਨੇ ਤੇ ਤਾਏ ਦੀਆਂ ਗੱਲਾਂ ਬਾਤਾਂ ਤੋਂ ਅੰਦਾਜ਼ਾ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਹਲੇ ਡਿਵੈਲਪ ਕਰਨ ਦੀ ਲੋੜ ਆ, ਖਾਸ ਤੌਰ ਤੇ ਦੀਵਾਲੀ ਦੇ ਉੱਤੇ। ਤਾਇਆ ਜੀ ਦੀਵਾਲੀ ਦੇ ਉੱਤੇ ਇੱਕ ਬੜੀ ਚੀਜ਼ ਹੁੰਦੀ ਹੈ ਜਿਹੜੀ ਦੀਵਾਲੀ ਤੇ ਟੂਣੇ ਬਹੁਤ ਹੁੰਦੇ ਨੇ, ਉਹ ਟੂਣੇ ਤਾਂ ਦੀਵਾਲੀ ਤੋਂ ਪਹਿਲਾਂ ਵੀ ਤਾਂ ਮਗਰੋਂ ਵੀ ਤੇ ਅੱਗੋਂ ਪਿੱਛੋਂ ਵੀ ਹੁੰਦੇ ਆ। ਅਸਲ ਚ ਜਿਹੜਾ ਟੂਣ ਟੱਪੜਾ ਹੁੰਦਾ ਨਾ ਪੁੱਤ, ਇਹ ਜ਼ਿਆਦਾਤਰ ਇਸ ਕਰਕੇ ਹੁੰਦਾ ਜਿਹੜੀ ਦੁਨੀਆਂ ਨਾ ਦੀਵਾਲੀ ਵਾਲੇ ਦਿਨ ਤੇ ਹਰ ਸਾਲ ਨਾ, ਜਦੋਂ ਹੁਣ ਤੁਸੀਂ ਕੋਈ ਭੂਤ ਪ੍ਰੇਤ ਲਾ ਲਾ ਜਾਂ ਚੜੇਲ ਸਲੇਡਾ ਜਾਂ ਕੋਈ ਹੋਰ ਏਦਾਂ ਦੀਆਂ ਵੱਧ ਰੂਹਾਂ ਜਿਹੜੇ ਲੋਕ ਉਹਨਾਂ ਨੂੰ ਫੜ ਕੇ ਤੇ ਉਹਨਾਂ ਤੋਂ ਕੰਮ ਲੈਂਦੇ ਭੂਤਾਂ ਤੋਂ, ਭੂਤਾਂ ਤੋਂ ਵੀ ਕੰਮ ਲੈ ਲੈਂਦੀ ਦੁਨੀਆ, ਇੱਥੇ ਤਾਂ ਤੁਹਾਡੇ ਵਰਗੇ ਬੰਦਿਆਂ ਤੋਂ ਕੰਮ ਲੈਣਾ ਬੜਾ ਔਖਾ, ਲੋਕ ਦੇਲਾ ਭੂਤਾਂ ਤੋਂ ਲੈ ਜਾਂਦੇ ਆ। ਇਹਦਾ ਤਾਂ ਜੀ ਵਾਕਿਆ ਫਿਰ ਵੱਖਰੀ ਗੱਲ ਹੋ ਜਾਂਦੀ ਨਾ। ਉਹ ਗੱਲ ਇਹ ਆ ਵੀ ਉਹ ਹੋਈਏ ਇਹਨਾਂ ਤੋਂ ਕੰਮ ਲੈਂਦੇ ਆ ਤੇ ਉਹ ਸਾਲ ਬਾਅਦ ਆਪਣਾ ਖੁਰਾਕ ਮੰਗਦੇ ਆ, ਖੁਰਾਕ ਮੰਗਦੇ ਆ ਤੇ ਉਹਨਾਂ ਨੂੰ ਖੁਰਾਕ ਦੁਨੀਆਂ ਦੀਵਾਲੀ ਵਾਲੇ ਦੇਣੀ ਦਿੰਦੀ ਆ ਤੇ ਉਹ ਖੁਰਾਕ ਰੂਪ ਜੀ ਬਤੂਆ ਦਾ ਬੜਾ ਜ਼ਿਆਦਾ ਹੀ ਹੁੰਦਾ। ਦਿਨ ਬੜਾ ਪਵਿੱਤਰ ਹੁੰਦਾ ਜਦੋਂ ਤੁਸੀਂ ਦੀਵਾਲੀ ਵਾਲੇ ਦਿਨ ਕੋਈ ਨਾਮ ਜਪੋਗੇ ਨਾ, ਕੋਈ ਕਿਸੇ ਦੇਵੀ ਦੇਵਤੇ ਨੂੰ ਧਿਆਓਗੇ, ਦਿਨ ਦਾ ਇੱਕ ਫਰਕ ਤੇ ਪੈਂਦਾ, ਉਹ ਫਿਰ ਤੁਹਾਡੇ ਤੇ ਛੇਤੀ ਅਸਰ ਕਰੂ, ਛੇਤੀ ਤੁਹਾਡੀ ਜਿਹੜੀ ਆ ਸੁਰਤੀ ਆ ਉਹ ਪਰਮਾਤਮਾ ਨਾਲ ਲੱਗੂਗੀ, ਛੇਤੀ ਤੁਸੀਂ ਮਤਲਬ ਰਿਧੀ ਸਿਧੀ ਪਾ ਸਕੋਗੇ। ਇਹ ਚੀਜ਼ਾਂ ਹੁੰਦੀਆਂ, ਫਰਕ ਪੈਂਦਾ। ਇਹ ਕਰਕੇ ਦੀਵਾਲੀ ਵਾਲੇ ਦਿਨ ਟੂਣੇ ਟੱਪਣੇ ਵਾਲੀ ਦੁਨੀਆਂ ਉਹ ਹੁੰਦੀ ਜਿਹੜੀ ਨਹੀਂ, ਕਿਉਂਕਿ ਹਰ ਬੰਦਿਆਂ ਨੇ ਜਿਹਨਾਂ ਨੇ ਕੋਈ ਭੂਤ ਪ੍ਰੇਤ ਮਗਰ ਲਾਏ ਜਾਂ ਕੋਈ ਜਿਹੜੇ ਇਹਨਾਂ ਕੰਮਾਂ 'ਚ ਪਾਇਆ, ਉਹ ਫਿਰ ਸਾਲ ਬਾਅਦ ਉਹਨਾਂ ਨੂੰ ਜਿਹੜੀ ਖਾਣਾ ਦਾਣਾ ਦਿੰਦੇ ਆ ਤੇ ਉਹ ਖਾਣਾ ਦਾਣਾ ਉਹ ਲੈਣ ਦੇ ਲਈ ਕਦੇ ਕਿਸੇ ਘਰ 'ਚ ਸੈੱਟ, ਕਦੇ ਕਿਸੇ ਦੇ ਬੂਹੇ ਦੇ ਮੂਹਰੇ, ਕਦੇ ਕਿਤੇ ਉਹ ਖਾਣੇ ਮਤਲਬ ਉਹਨੂੰ ਦਿੰਦੇ ਫਿਰਦੇ। ਦੁਨੀਆਂ ਬਹੁਤ ਹੀ ਅੰਧ ਵਿਸ਼ਵਾਸ ਦਾ ਕਰਕੇ ਕੋਈ ਬਹੁਤ ਹੀ ਜਿਹੜੇ ਕੋਈ ਤਾਂਤਰਿਕ ਐਸੇ ਆ ਜਿਹੜੇ ਇਹਨਾਂ ਨੇ ਕੋਈ ਮੰਤਰਾਂ ਦੇ ਨਾਲ ਕਈਆਂ ਨੂੰ ਵਾਸ ਕੀਤਾ, ਉਹ ਫਿਰ ਉਸ ਦਿਨ ਦੇ ਵਿੱਚ ਜ਼ਿਆਦਾ ਮਤਲਬ ਦਿੰਦੇ ਆ ਖਾਣ ਪੀਣ ਨੂੰ, ਕੋਲੋ ਬਲੈਲਰ ਕੋਈ ਅੱਛਾ ਆਪ ਵੀ ਖਾਂਦੇ ਹੋਣਗੇ, ਆਪ ਤੇ ਉਹ ਖਾਂਦੇ ਹੀ ਆ, ਫਿਰ ਆਪ ਉਹ ਛੱਡਣ ਲੱਗੇ। ਸਭ ਤਰ੍ਹਾਂ ਦੀ ਦੁਨੀਆ ਇੱਥੇ ਪੁੱਤ, ਖਾਣ ਵਾਲੀ ਵੀ ਆ, ਛੱਡਣ ਵਾਲੀ ਵੀ ਆ, ਬਚਾਉਣ ਵਾਲੀ ਵੀ ਆ, ਮਾਰਨ ਵਾਲੀ ਵੀ ਆ, ਇੱਥੇ ਹਰ ਤਰ੍ਹਾਂ ਦੀ ਦੁਨੀਆ ਪੁੱਤ। ਦੁਨੀਆ ਦਾ ਕੋਈ ਇੱਕ ਰੂਪ ਨਹੀਂ, ਦੁਨੀਆ ਦੇ 100 ਨਹੀਂ ਹਜ਼ਾਰਾਂ ਹੀ ਰੂਪ ਆ, ਉਹ ਇੱਕ ਰੂਪ ਨੂੰ ਨਹੀਂ ਫੜ ਕੇ ਕਹਿ ਸਕਦਾ ਵੀ ਆਹ ਹੀ ਰੂਪ ਆ। ਨੇਕੀ ਵਾਲੇ ਵੀ ਬਹੁਤ ਚੰਗੇ ਆ, ਕੁਝ ਰੂਹਾਂ ਵੀ ਐਸੀਆਂ ਜਿਹੜੀਆਂ ਨੇਕੀ ਕਰਦੀਆਂ, ਕਿਸੇ ਤੇ ਮਿਹਰਬਾਨ ਹੋ ਜਾਣ ਤੇ ਉਹਨਾਂ ਦਾ ਕੰਮ ਸਵਾਰ ਜਾਂਦੀਆਂ, ਇਹਨਾਂ ਕੋਈ ਚੰਗੇ ਕੰਮ ਕੀਤੇ ਕੋਈ ਸੇਵਾ ਕਰ ਰਹੀਆਂ। ਇੱਕ ਪਤਾ ਨੀ ਮੈਨੂੰ ਬੰਦਾ ਦੱਸੇ, ਉਹਦੇ ਭਾਜੀ ਦੱਸੇ, ਇਹਦਾ ਲੇਹ ਲਦਾਖ ਦੇ ਵਿੱਚ ਕੋਈ ਫੌਜੀ ਪੂਰਾ ਹੋ ਗਿਆ, ਉੱਥੇ ਪੂਰਾ ਹੋ ਗਿਆ ਤੇ ਉਹਦੀ ਉੱਥੇ ਰੂਹ ਉਹਨਾਂ ਨੇ ਦੇਖੀ ਕਿਤੇ, ਉਹ ਪਹਿਰਾ ਦਿੰਦਾ ਉੱਥੇ ਰਾਖੀ ਰੱਖਦਾ। ਸਰਕਾਰ ਨੇ ਉਹ ਫੌਜੀ ਨੂੰ ਕਈਆਂ ਨੇ ਦੇਖਿਆ ਤੇ ਉਹਦੀ ਤਨਖਾਹ ਵੀ ਲਾਈ ਬਕਾਇਦਾ, ਉਹ ਘਰੇ ਉਹਦੀ ਤਨਖਾਹ ਵੀ ਜਾਂਦੀ ਰਹੀ। ਇਹ ਸੁਣਿਆ ਤਾਂ ਮੈਂ ਵੀ ਹਾਂ,
ਦੇਖੋ ਉਹ ਚੀਜ਼ ਹੈ ਆ ਕੋਈ ਤੇ ਅਗਲਾ ਤਨਖਾਹਾਂ ਭੇਜਦਾ ਨੀ ਪਾਰਸਲ ਕਰਕੇ ਕੋਈ ਅੰਧ ਵਿਸ਼ਵਾਸੀ ਆ ਅਸੀਂ ਕਹਿੰਦੇ ਜੀ ਮਾਰੇ ਬੰਦੇ ਦੀ ਤਨਖਾਹ ਹੋਏ ਉਸ ਲਈ ਐਸੀਆਂ ਚੀਜ਼ਾਂ ਹੈ ਤੇ ਪਰਮਿੰਦਰ ਖੋਸਾ ਸਾਹਿਬ ਕਹਿੰਦੇ ਨੇ ਤਾਇਆ ਜੀ ਮਨਦੀਪ ਭਾਜੀ ਤੇ ਮਲਕੀਤ ਬਾਈ ਨੂੰ ਸਤਿ ਸ੍ਰੀ ਅਕਾਲ ਆ ਜਾਓ ਜੀ ਖੋਸਾ ਸਾਹਿਬ ਆ ਜਾਓ ਬੜੇ ਸਹੀ ਟਿਕਾਣੇ ਤੇ ਪਹੁੰਚੇ ਆ ਆ ਜਾਓ ਜੀ ਆਇਆਂ ਨੂੰ ਧੰਨਵਾਦ ਜੀ ਆ ਜਾਓ ਗੀਤ ਕੱਪੜਾ ਦੱਸੋ ਤੁਹਾਨੂੰ ਦੀਵਾਲੀ ਤੋਂ ਪਹਿਲਾਂ ਕਿਹੜਾ ਸੁਣਾ ਦੀਏ ਦੀਵਾਲੀ ਤੇ ਫਿਰ ਮਗਰੋਂ ਚੱਲਣੇ ਹੀ ਦੀਵਾਲੀ ਵਾਲੇ ਆ ਸਾਡੀ ਤੁਸੀਂ ਹੈ ਦੀਵਾਲੀ ਦੀਵੇ ਲਾਉਣ ਵਾਲੀ ਹਾਂ ਉਹਨਾਂ ਦੇ ਕਈ ਤੇ ਤਾਇਆ ਜੀ ਦੀਵਾਲੀ ਵਾਲੇ ਦਿਨ ਲੋਕ ਜੂਆ ਵੀ ਖੇਡਦੇ ਆ ਹਾਂ ਜਨਾਗਲ ਸਾਹਿਬ ਨੇ ਗੱਲ ਕੀਤੀ ਖੇਡਦੇ ਆ ਜੀ ਸ਼ਰਾਬਾਂ ਵੀ ਪੀਂਦੇ ਆ ਜੂਆ ਵੀ ਖੇਡਦੇ ਆ ਭੰਗ ਵੀ ਪੀਂਦੇ ਆ ਕੁੱਕੜ ਵੀ ਬਣਾਉਂਦੇ ਆ ਕੁੱਕੜੇ ਵੀ ਬਣਾਉਂਦੇ ਆ ਛੱਡਦੇ ਕੱਖ ਨੇ ਜੋ ਪਾਪ ਆ ਉਹ ਵੀ ਵੱਧ ਤੋਂ ਵੱਧ ਦੀਵਾਲੀ ਵਾਲੇ ਦਿਨ ਹੁੰਦਾ ਤੇ ਪੁੰਨ ਵੀ ਦੀਵਾਲੀ ਵਾਲੇ ਦਿਨ ਉਹਨੇ ਮੈਂ ਦੱਸਿਆ ਵੀ ਨਾਮ ਕੋਈ ਜਪੋਂਗੇ ਕਿਸੇ ਵੀ ਦੇਵੀ ਦੇਵਤੇ ਦਾ ਤੁਹਾਨੂੰ ਰਿਧੀ ਸਿੱਧੀ ਛੇਤੀ ਮਿਲ ਜਾਂਦੀ ਕਿਜਾਦ ਦੂਸਰੇ ਦਿਨ ਅੱਧੀ ਰਾਤ ਨੂੰ ਦੀਵਾਲੀ ਵਾਲੇ ਦਿਨ ਨਾ ਕਿਤੇ ਟੇਕੇ ਮਨ ਕੀਤਾ ਬਹਿ ਕੇ ਕੋਈ ਕਿਉਂਕਿ ਚਾਰੇ ਪਾਸੇ ਦੀਵੇ ਜਗਦੇ ਆ ਚਾਰੇ ਪਾਸੇ ਪੂਜਾ ਹੁੰਦੀ ਜਦੋਂ ਪੂਰੀ ਦੁਨੀਆਂ ਕੋਈ ਸਮੇਂ ਦੇ ਉੱਤੇ ਪੂਜਾ ਕਰਦੀ ਉਦੋਂ ਦੇਵੀ ਦੇਵਤਿਆਂ ਦੇ ਵੀ ਜਿਹੜੇ ਜਿੱਥੇ ਉਹ ਰਹਿੰਦੇ ਆ ਲੋਕ ਇੰਦਰ ਲੋਕ ਉਹਨਾਂ ਦਾ ਉਹਨਾਂ ਦੇ ਵਿੱਚ ਵੀ ਉਹ ਪੂਜਾ ਘੰਟੀਆਂ ਵੱਜਦੀਆਂ ਹੁਣ ਪਹੁੰਚੋ ਫਿਰ ਉਹ ਪਹੁੰਚਦੇ ਵੀ ਜਿਹੜਾ ਜਿਹੜਾ ਵੀ ਯਾਦ ਕਰਦਾ ਕਈ ਦਿਨ ਐਸੇ ਹੁੰਦੇ ਜਿੱਥੇ ਦੇਵੀ ਦੇਵਤੇ ਮਿਹਰਬਾਨ ਹੋ ਜਾਂਦੇ ਨੇ ਇਹ ਗੱਲ ਸੱਚਾਈ ਆ ਤੇ ਆਟਲ ਸੱਚਾਈ ਇਹ ਬਾਕੀ ਚੀਜ਼ਾਂ ਨੂੰ ਤੇ ਤਾਇਆ ਖਤਮ ਕਰਨਾ ਚਾਹੀਦਾ ਜੂਏ ਨੂੰ ਖਤਮ ਕਰਨਾ ਚਾਹੀਦਾ ਜੂਆ ਏਦਾਂ ਦੇਖੋ ਜਦੋਂ ਬੰਦਾ ਕੋਈ ਦਾਰੂ ਪੀਤੀ ਜਿਹਦੀ ਫੀਮ ਖਾਧੀ ਜਿਹਦਾ ਭੰਗ ਪੀਤੀ ਜਿਹਦਾ ਕੋਈ ਸੂਟਾ ਲਾਇਆ ਜਿਹਦਾ ਕੋਈ ਏਦਾਂ ਦਾ ਕੰਮ ਕੀਤਾ ਉਹਦਾ ਦਿਮਾਗ ਤੇ ਕੰਮ ਕਰਨਾ ਨੀ ਜਿਹਦਾ ਦਿਮਾਗ ਨੀ ਕੰਮ ਕਰਨਾ ਉਹਨੇ ਕੰਮ ਪੁੱਠੇ ਹੀ ਕਰਨੇ ਸਿੱਧਾ ਉਹਨੇ ਕਰਨਾ ਹੀ ਨਹੀਂ ਜਾਂ ਉਹ ਕਿਸੇ ਨਾਲ ਲੜ ਪਊਗਾ ਜਾਂ ਕਿਸੇ ਨੂੰ ਮਾਰ ਦੂਗਾ ਜਾਂ ਕਿਸੇ ਨੂੰ ਛੇੜ ਦੂਗਾ ਤੇ ਜਾਂ ਕਿਸੇ ਦੇ ਨਾਲ ਜੂਆ ਖੇਡੂ ਜਾਂ ਕਿਸੇ ਨੂੰ ਚੋਰੀ ਕਰੂ ਜਾਂ ਕਿਸੇ ਦੀ ਡਕੈਤੀ ਕਰੂ ਜਾਂ ਕਿਸੇ ਦੇ ਅੱਗ ਲਾਊ ਜਾਂ ਏਦਾਂ ਦੇ ਕੰਮ ਕਰੂ ਪੈਸੇ ਦੀ ਬਰਬਾਦੀ ਫਿਰ ਇਸੇ ਕਰਕੇ ਦੇਖੋ ਦੀਵਾਲੀ ਵਾਲੇ ਦਿਨ ਇਕੱਲੇ ਨਹੀਂ ਵੀ ਦੇਵੀ ਦੇਵਤੇ ਹੀ ਫਿਰਦੇ ਨੇ ਗਲੀਆਂ ਜੀ ਦੀਵਾਲੀ ਵਾਲੇ ਦਿਨ ਭੂਤ ਪ੍ਰੇਤਾਂ ਵੀ ਬਥੇਰੇ ਫਿਰਦੇ ਨੇ ਹੁਣ ਜਿੱਦਾਂ ਦਾ ਕੋਈ ਬੰਦੇ ਦੇ ਸਰੀਰ ਆ ਉਦਾਂ ਦੀ ਚੀਜ਼ ਉਹਨੂੰ ਸਮਝ ਲੈਂਦੀ ਹੈ ਦਾਰੂ ਸ਼ਰਾਬਾਂ ਪੀਣ ਵਾਲਿਆਂ ਨੂੰ ਭੂਤ ਜਿਹੜੇ ਲਾਂ ਚਿੰਬੜਦੇ ਆ ਤੇ ਉਹ ਫਮਗਰੋਂ ਜੂਏ ਖੇਡਦਾ ਗਾਲਾਂ ਕੱਢਦਾ ਛੇਤਰ ਖਾਂਦਾ ਛੇਤਰ ਮਾਰਦਾ ਤੇ ਜਿਹੜਾ ਕੋਈ ਨਾਮ ਜਪਦਾ ਉਹਨੂੰ ਕੋਈ ਦੇਵੀ ਦੇਵਤਾ ਟੱਕਰ ਜਾਂਦਾ ਉਹ ਕੋਈ ਚੰਗਾ ਨਾਮ ਲੈਂਦਾ ਕਿਸੇ ਦਾ ਭਲਾ ਕਰਦਾ ਗੁਰਦੁਆਰੇ ਜਾਂਦਾ ਉਹਨੂੰ ਉਦਾਂ ਦੀਆਂ ਖਿਆਲਾਤ ਆਉਂਦੇ ਨੇ ਕਿਉਂਕਿ ਸਰੀਰ ਜਿਹੜਾ ਜੈਸਾ ਸਰੀਰ ਹੈ ਵੈਸਾ ਭਾਂਡਾ ਜੈਸਾ ਹੋਵੇ ਐਸਾ ਹੀ ਚੀਜ਼ ਪੈਂਦੀ ਸਾਹ ਭਾਂਡੇ 'ਚ ਦੁੱਧ ਪੈਂਦਾ ਇੱਕ ਭਾਂਡੇ 'ਚ ਸ਼ਰਾਬ ਵੀ ਪੈਂਦੀ ਇੱਕ ਭਾਂਡੇ ਦੇ ਵਿੱਚ ਗੰਦ ਵੀ ਪੈਂਦਾ ਕੂੜਾ ਵੀ ਪੈਂਦਾ ਇੱਕ ਭਾਂਡੇ ਵੱਖਰੋ ਵੱਖਰੇ ਆ ਜੇ ਤਾਂ ਖਰਾਬ ਜਿਹਾ ਭਾਂਡਾ ਅਸੀਂ ਉਹਦੇ ਵਿੱਚ ਕੂੜਾ ਛੱਡਦੇ ਛਿੱਲਾਂ ਛੱਡਦੇ ਗੰਢਿਆਂ ਦੀਆਂ ਆਲੂਆਂ ਦੀਆਂ ਜਾਂ ਉਹ ਖੀਰੇ ਜੋ ਵੀ ਚੀਜ਼ ਜੋ ਵੀ ਖਰਾਬ ਸਬਜ਼ੀਆਂ ਭਾਂਡੇ 'ਚ ਮਾਰਦੇ ਕਿਉਂਕਿ ਭਾਂਡਾ ਪਹਿਲਾਂ ਖਰਾਬ ਆ ਇੱਕ ਭਾਂਡਾ ਹੀ ਚਮਕਾਇਆ ਹੋਇਆ ਉਹਦੇ ਵਿੱਚ ਅਸੀਂ ਦੁੱਧ ਪਾਉਂਦੇ ਉਹਦੇ ਵਿੱਚ ਚਾਹ ਪਾ ਲੈਂਦੇ ਉਹਦੇ ਵਿੱਚ ਘਿਓ ਪਾ ਲੈਂਦੇ ਉਹਦੇ ਵਿੱਚ ਕੋਈ ਐਸੀ ਚੀਜ਼ ਪਾ ਲੈਂਦੇ ਜਿਹੜੀ ਅਸੀਂ ਵਰਤ ਲੈਂਦੇ ਸਾਫ਼ ਜੋ ਭਾਂਡਾ ਕੰਮ ਦੀਆਂ ਚੀਜ਼ਾਂ ਸਾਫ਼ 'ਚ ਪਾਉਂਦੇ ਹਾਂ ਮਾੜੇ ਭਾਂਡੇ 'ਚ ਜਿਹੜਾ ਖਰਾਬ ਹੋ ਗਿਆ ਭਾਂਡਾ ਚਿੱਬਾ ਟੇਢਾ ਮੇਢਾ ਪਾਟਾ ਖਰਾਬ ਉੱਲੀ ਲੱਗੀ ਉੱਦਾਂ ਦੇ ਅਸੀਂ ਸਮਾਨ ਉਹ 'ਚ ਪਾਉਂਦੇ ਇੱਦਾਂ ਬੰਦੇ ਦੇ ਸਰੀਰ ਆ ਜਿਹੜੇ ਸਰੀਰ ਨੂੰ ਨਸ਼ੇ ਲੱਗੇ ਚੁਗਲੀ ਦੀ ਆਦਤ ਲੱਗੀ ਨਿੰਦਿਆ ਦੀ ਆਦਤ ਲੱਗੀ ਹੰਕਾਰ ਦਾ ਘੋਣ ਲੱਗਾ ਐਸੇ ਸਰੀਰ ਦੇ ਵਿੱਚ ਗੰਧ ਪੈਲ ਜੋ ਪੋਤ ਚੜੇਲਾਂ ਸਲੇਡੇ ਬਦ ਮੂਹੇ ਪ੍ਰੇਤ ਇਹ ਚੀਜ਼ਾਂ ਸਾਰੀਆਂ ਆਣ ਉਹਨੂੰ ਚਿੰਬੜ ਦੇਣੀ ਇਸ ਲਈ ਭਾਂਡਾ ਮਾਂਜ ਕੇ ਰੱਖਣਾ ਚਾਹੀਦਾ ਨਾਮ ਦੇ ਨਾਲ ਨਾ ਭਾਂਡੇ ਦੀ ਪੂਰੀ ਰੇਗਮਾਰ ਵਾਂਗੂ ਮਜਾਈ ਰੱਖੇ ਨਾ ਸਰੀਰ ਸਾਡਾ ਸਾਫ਼ ਰਵੇ ਸ਼ੁੱਧੀ ਰਵੇ ਅਸ਼ੁੱਧ ਨਾ ਹੋਵੇ ਉਦੋਂ ਫਿਰ ਚੰਗੇ ਬੰਦੇ ਚੰਗੇ ਦੇਵੀ ਦੇਵਤੇ ਚੰਗੇ ਇਨਸਾਨ ਟੱਕਰਦੇ ਜੋ ਤੁਹਾਨੂੰ ਚੰਗਾ ਲੱਗੇ ਤਾਂ ਜੀ ਉਹੀ ਸੁਣਾ ਦਿਓ ਖੋਸਾ ਸਾਹਿਬ ਕਹਿੰਦੇ ਲਓ ਜੀ ਚੰਗਾ ਹੀ ਸੁਣਾਵਾਂਗੇ ਮਾੜਾ ਹੀ ਸੁਣਾਉਣਾ ਜੀ ਤੇ ਚੰਗਾ ਗੀਤ ਤਾਂ ਜੀ ਆਪਾਂ ਸੁਣਦੇ ਹਾਂ ਸ਼ਿਵ ਜਨਾਗਲ ਸਾਹਿਬ ਦਾ ਉਹਨਾਂ ਨੇ ਇੱਕ ਗੀਤ ਸਾਨੂੰ ਭੇਜਿਆ ਇੱਕ ਉਹ ਸੁਣ ਲੈਂਦੇ ਇੱਕ ਚੰਗਾ ਤਾਇਆ ਜੀ ਦੀ ਪਸੰਦ ਦਾ ਸੁਣ ਲੈਂਦੇ ਮਾਂ ਦੇ ਚੰਗੇ ਸੁਣਾਉਣੇ ਚੰਗੀਆਂ ਗੱਲਾਂ ਸੁਣਾਉਣੀਆਂ ਤੇ ਚੰਗੇ ਗੀਤ ਸੁਣਾਉਣੇ ਇਹ ਮੇਰਾ ਮਕਸਦ ਹੀ ਹੁੰਦਾ ਵੀ ਚੰਗੇ ਗੀਤ ਸੁਣਾਈ, ਮਾੜਾ ਤੇ ਸੁਣਾਉਣ ਦੀ ਲੋੜ ਨਹੀਂ, ਉਹ ਅੰਦਰੋਂ ਹੀ ਬੰਦੇ ਦੇ ਖਿਆਲ ਮਾੜੇ ਹੀ ਆਉਂਦੇ, ਚੰਗੇ ਸਾਨੂੰ ਲੈਣ ਜਾਣਾ ਪੈਂਦਾ, ਅੰਦਰੋਂ ਨਹੀਂ ਆਉਂਦੇ ਚੰਗੇ, ਚੰਗੇ ਖਬਰ ਸਾਨੂੰ ਗ੍ਰਹਿਣ ਕਰਨੇ ਪੈਂਦੇ
ਜੀ।
ਮਾਰ ਵੇ ਦਿਲ ਟੁੱਟਿਆ ਰਾਸ ਨਹੀਂ।
ਤਨਖਾਹ ਤਨਖੂਤ ਨੀ ਕਿਤੇ ਮਰ ਗਈ ਜਿਹੜੇ ਮਾਲਕਾਂ ਨੇ ਦਿੱਤੀ ਨਹੀਂ ਇਸ ਗੱਲ ਇੰਨਾ ਵਿਯੋਗ ਇੰਨਾ ਦੁਖਾ ਹੰਝੂ ਸਿੱਟ ਸਿੱਟ ਕੇ ਕਿਤਾਬਾਂ ਹੀ ਗਿਲੀਆਂ ਘਰ ਛੱਡੀਆਂ ਜਦੋਂ ਤੇਰੀ ਯਾਦ ਆਉਂਦੀ ਹੰਝੂ ਡਿੱਗਦੇ ਕਿਤਾਬਾਂ ਤੇ ਡਿੱਗਦੇ ਤਾਇਆ ਜੀ ਇਹ ਵੈਸੇ ਹੀ ਕਈ ਵਾਰ ਬੰਦੇ ਦਾ ਦਿਲ ਕਰਦਾ ਹੁੰਦਾ ਕਿ ਪੁਰਾਣਾ ਜਿਹਾ ਕੋਈ ਗੀਤ ਕੋਈ ਸੁਣਿਆ ਜਾਵੇ ਜਿਹਦੇ ਵਿੱਚ ਦਰਦ ਜਿਹਾ ਹੋਵੇ ਉਹ ਦਰਦ ਜਿਹਾ ਵਾਲੇ ਗੀਤ ਸੁਣ ਕੇ ਤਾਂ ਦਿਲ ਨੂੰ ਦਰਦ ਜ਼ਰੂਰ ਬਣਾਉਣਾ ਦਿਲ ਨੂੰ ਤਾਂ ਪਛੀ ਲੱਗਣ ਨੂੰ ਵਜ੍ਹਾ ਚਾਹੀਦੀ ਦੁਖੀ ਹੋਣ ਦੀ ਅਵਲ ਕਈ ਵਾਰ ਬੇਵਜ੍ਹਾ ਹੀ ਦੁਖੀ ਹੋ ਜਾਂਦਾ ਕਈ ਵਾਰ ਵਜ੍ਹਾ ਵੀ ਚਲੋ ਜਾਇਜ਼ ਹੁੰਦੀ ਕਈ ਵਾਰ ਨਜਾਇਜ਼ ਹੀ ਦੁਖੀ ਹੋ ਜਾਂਦਾ ਇਹਦਾ ਕੋਈ ਵਿਸ਼ਵਾਸ ਥੋੜਾ ਇਹ ਤਾਂ ਬਿਨ ਵਜ੍ਹਾ ਤੋਂ ਹੀ ਹੋ ਜਾਂਦਾ ਚਲੋ ਯਾਦ ਯਾਦ ਵੀ ਆਉਂਦੀਆਂ ਰਹਿੰਦੀਆਂ ਯਾਦਾਂ ਕਿਤੇ ਕੋਈ ਯਾਦ ਕਰ ਹੱਸਦਾ ਕੋਈ ਯਾਦ ਕਰ ਰੋਂਦਾ ਯਾਦ ਕਰਕੇ ਹੱਸਣ ਯਾਦ ਕਰਕੇ ਰੋਣਾ ਇਹ ਬੜੀਆਂ ਯਾਦ ਕਰਕੇ ਹੱਸਦਾ ਤਾਇਆ ਕਿਹੜਾ ਯਾਦ ਕਰਕੇ ਹੱਸਦੇ ਉਹਨੇ ਜਿਹੜੇ ਇਹਨਾਂ ਦੇ ਸੱਜਣ ਵਾਪਸ ਆਉਣ ਦੀਆਂ ਤਿਆਰੀਆਂ ਜੇ ਵੀ ਆਵਾਂਗੇ ਜੀ ਉਹ ਹੱਸਦੇ ਨੇ ਮਿਲਣ ਦੇ ਲਈ ਤੇ ਰੋਂਦੇ ਉਹ ਨੇ ਜਿਹਨਾਂ ਦੇ ਮਿਲਣ ਦੀ ਆਸ ਕੋਈ ਨਹੀਂ ਉਸ ਆਸ ਤੇ ਮਿਲਕੀਤ ਉਹ ਜੋ ਗੀਤ ਰੋਵਾਂ ਤੈਨੂੰ ਯਾਦ ਕਰਕੇ ਉਹ ਗੀਤ ਉਹ ਸੁਣਾ ਇਹਨੂੰ ਪਤਾ ਵੀ ਰੋਂਦੇ ਵਾਲੇ ਵੀ ਗੀਤ ਹੈ ਹੱਸਣ ਵਾਲੇ ਵੀ ਗੀਤ ਆ ਉਹ ਰੋਣ ਵਾਲੇ ਤੈਨੂੰ ਸੁਣਾਉਣੇ ਫਿਰ ਹੱਸਣ ਵਾਲੇ ਵੀ ਸੁਣਾਉਣੇ ਹੱਸਣ ਵਾਲੇ ਵੀ ਸੁਣਾਂਗੇ ਜ਼ਰੂਰ ਲੈ ਫਿਰ ਤਾਇਆ ਸੁਣੀਏ ਫਿਰ ਲਾ ਦੇ ਨੇਰੀ ਲਿਆ ਦੇ ਪੁੱਤ ਜੀ ਹੁਣ ਉਹਨੇ ਦਿੱਤਾ ਹੀ ਰਵਾਜ ਇੰਨਾ ਕੁ ਸਾਹਿਬ ਨੇ ਹੁਣ ਚੰਗੀ ਤਰ੍ਹਾਂ ਹੀ ਰਵਾਵਾਂਗੇ
ਗੀਤ ਯੂਸਫ ਅਲੀ ਖਾਨ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਿਆ ਜੀ। ਇਹ ਤਾਂ ਜੀ ਸੀ ਰੋਣ ਵਾਲਿਆਂ ਦਾ ਗੀਤ, ਜਿਹੜਾ ਤੁਸੀਂ ਕਹਿੰਦੇ ਦਰਦ ਵਾਲਾ ਗੀਤ। ਦਰਦ ਵਾਲੇ ਗੀਤ ਵੀ ਸੁਣਨੇ ਬਹੁਤ ਜ਼ਰੂਰੀ ਨੇ ਤੇ ਹੱਸਣ ਵਾਲੇ ਵੀ। ਆ ਹੱਸਣ ਵਾਲੇ ਵੀ ਮਲਕੀਤ ਨੂੰ ਲਾ ਬਈ, ਉਹ ਗੀਤ ਲਿਖੀ ਅੱਜ ਹੋਣਾ ਦਦਾਰ ਮਾਹੀ ਦਾ, ਅੱਜ ਹੋਣਾ ਦਦਾਰ। ਦਦਾਰ ਵਾਲਾ ਗੀਤ ਮੇਰਾ ਬਹੁਤ ਯਾਰੀ ਸੁਣਾ, ਫਿਰ ਤੈਨੂੰ ਲੱਗ ਜਾਊ ਪਾਉ ਬਈ ਅੱਜ ਮਾਹੀ ਨੇ ਆਉਣਾ ਹੀ ਆਉਣਾ, ਅੱਜ ਮਾਹੀ ਨੇ ਆਉਣਾ। ਤੇ ਉਹ ਤੋਂ ਪਹਿਲਾਂ ਤਾਂ ਜੀ ਜੋਗਾ ਲਬਾਣਾ ਸਾਹਿਬ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ ਬੜਾ ਸੋਹਣਾ ਚੁਟਕਲਾ ਸਾਨੂੰ ਭੇਜਿਆ। ਕਹਿੰਦੇ ਜੀ ਪੱਪੂ ਕਹਿੰਦਾ ਪੱਪੂ ਕਹਿੰਦਾ ਕਹਿੰਦਾ ਸਰ ਜੀ ਲੋਕ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਗੱਲ ਕਰਦੇ ਨੇ ਪਰ ਮੈਥ ਦੇ ਵਿੱਚ ਕਿਉਂ ਨੀ ਕਰਦੇ? ਆਹਿਆ ਟੀਚਰ ਕਹਿੰਦਾ ਜੀ ਜ਼ਿਆਦਾ 3-5 ਨਾ ਕਰ, 9-2-11 ਹੋ ਜਾ, ਵਰਨਾ 5-7 ਖਿੱਚ ਕੇ ਲਾਵਾਂਗਾ ਤੇ 6-36 ਨਜ਼ਰ ਆਉਣੇ ਤੈਨੂੰ ਤੇ 32-32 ਦੰਦ ਤੇਰੇ ਬਾਹਰ ਆ ਜਾਣੇ। ਉਹ ਬੱਲਾ ਬੱਲਾ ਬੱਲਾ। ਪੱਪੂ ਕਹਿੰਦਾ ਸਰ ਜੀ ਪੰਜਾਬੀ ਤੇ ਅੰਗਰੇਜ਼ੀ ਠੀਕ ਆ, ਮੈਥ ਤਾਂ ਸੱਚੀ ਬੜੀ ਖਤਰਨਾਕ ਚੀਜ਼ ਆ ਬਈ। ਉਹ ਤਾਂ ਫਿਰ ਹੈ ਹੀ ਆ ਮੈਥ, ਫਿਰ ਤੈਨੂੰ ਪਤਾ ਹੀ ਆ ਵੀ ਉਹ ਬੰਦੇ ਨੂੰ ਅਗਲ ਦਿੰਦਾ ਟਿਕਾਣੇ ਲਿਆ। ਤੇ ਗੁੱਡ ਮਾਰਨਿੰਗ ਕਹਿੰਦੇ ਨੇ, ਬਹੁਤ ਬਹੁਤ ਵੈਰੀ ਵੈਰੀ ਗੁੱਡ ਮਾਰਨਿੰਗ। ਲੋਕ ਤਾਇਆ ਜੀ ਇਹਨਾਂ ਦੇ ਨਾਲ ਹੀ ਆਪਾਂ ਖੂਬਸੂਰਤ ਗੀਤ, ਹਾਸੇ ਵਾਲਾ ਗੀਤ ਵੀ, ਪਿਆਰ ਵਾਲਾ ਗੀਤ ਵੀ ਆਪਾਂ ਸੁਣ ਲੈਂਦੇ ਹਾਂ। ਲਾ ਬਾਈ
ਦੀਦਾਰ ਮਾਹੀ ਦਾ, ਅੱਜ ਹੋਣਾ ਦੀਦਾਰ, ਅੱਜ ਹੋਣਾ ਦੀਦਾਰ ਮਾਹੀ ਦਾ, ਅੱਜ ਹੋਣਾ ਦੀਦਾਰ, ਅੱਜ ਮਾਹੀ ਨੇ ਆਉਣਾ ਹੀ ਆਉਣਾ, ਅੱਜ ਮਾਹੀ ਨੇ ਆਉਣਾ, ਅੱਜ ਮਾਹੀ ਨੇ ਆਉਣਾ ਆਉਣਾ, ਅੱਜ ਮਾਹੀ ਨੇ ਆਉਣਾ, ਕਰਨਾ ਉਹ ਦੀਦਾਰ, ਅੱਜ ਮਾਈ ਨੇ ਆਉਣਾ ਆਉਣਾ, ਅੱਜ ਮਾਈ ਨੇ ਆਉਣਾ, ਅੱਜ ਮਾਈ ਨੇ ਆਉਣਾ ਆਉਣਾ, ਅੱਜ ਮਾਈ ਨੇ ਆਉਣਾ, ਅੱਜ ਰਾਂਝਿਆਂ ਜਰਦੀ ਮੈਂ ਹੋਈ ਮੈਂ ਆਪੇ ਆਪੇ ਅੱਜ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਰਾਂਝਾ ਰਾਂਝਾ ਕਰਦੀਨੀ ਮੈਂ ਆਪੇ ਰਾਂਝਾ ਹੋਈ ਰਾਂਝਾ ਰਾਂਝਾ ਕਰਦੀਨੀ ਮੈਂ ਆਪੇ ਰਾਂਝਾ ਹੋਈ ਸੱਤੋ ਨੀ ਮੈਨੂੰ ਤੀ ਤੂੰ ਰਾਂਝਾ ਗਿਰਨਾ ਕੋ ਹੋਈ ਅੱਜ ਰਾਂਝੇ ਨੱਚਣਾ ਗਾਉਣਾ ਓ ਗਾਉਣਾ ਅੱਜ ਹੀ ਰਾਣੇ ਪੜ ਤੂੰ ਪਾਉਣਾ ਅੱਜ ਰਾਂਝਿਆ ਨੱਚਣਾ ਗਾਉਣਾ ਅੱਜ ਹੀ ਰਾਣੇ ਪੜ ਤੂੰ ਪਾਉਣਾ ਅੱਜ ਰਾਂਝਿਆ ਨੱਚਣਾ ਗਾਉਣਾ ਕਰਨਾ ਕਰਨਾ ਕਰਨਾ
ਅੱਜ ਮਾਈ ਨੇ ਆਉਣਾ ਆਉਣਾ, ਅੱਜ ਮਾਈ ਨੇ ਆਉਣਾ,
ਅੱਜ ਮਾਈ ਨੇ ਆਉਣਾ ਆਉਣਾ, ਅੱਜ ਮਾਈ ਨੇ ਆਉਣਾ, ਅੱਜ ਮਾਈ ਨੇ ਆਉਣਾ ਆਉਣਾ, ਅੱਜ ਮਾਈ ਨੇ ਆਉਣਾ, ਅੱਜ ਹੋਣਾ ਨੀ ਆਓ ਸੀ ਉਹ ਰਲ ਦੇ ਉਹ ਨੀ ਵਧਾਈਆਂ ਤੇ ਮੇਰਾ ਸੱਜਣ ਮੇਰੇ ਮੇਰੇ ਰੱਬ ਨੇ ਸਬਬ ਨਹੀਂ ਬਣਾਇਆ ਅੱਜ ਮਾਹੀ ਨੇ ਆਉਣਾ ਅੱਜ ਮਾਹੀ ਨੇ ਆਉਣਾ ਅੱਜ ਮਾਹੀ ਨੇ ਆਉਣਾ ਆਉਣਾ ਅੱਜ ਮਾਹੀ ਨੇ 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 ਆਉਣਾ ਜੀ ਅੱਜ ਮਾਹੀ
ਭਰਾਵਾ ਜੇ ਨੇ ਆਉਣਾ ਉਹ ਵੀ ਮੁੜ ਜਾਣਾ ਜਿੰਨਾ ਤੂੰ ਰੌਲਾ ਪਾਈ ਛੱਡਿਆ ਮੈਂ ਤੇ ਲੱਗਦਾ ਵੀ ਏਦਾਂ ਤੇ ਨਹੀਂ ਮਾਹੀ ਆਉਂਦਾ ਮਾਹੀ ਕਹਿੰਦਾ ਹੋਊਗਾ ਜੇ ਇੰਨਾ ਰੌਲਾ ਰੱਬਾ ਪਾਉਣਾ ਬੇਸ਼ੱਕ ਘਰੇ ਠੀਕ ਹੈ ਠੀਕ ਹੈ ਇਹ ਤਾਂ ਇਹਦੀ ਵੈਸੇ ਇਹ ਸੀ ਖੁਸ਼ੀ ਦਾ ਇਹ ਦੇਖੋ ਜੀ ਖੁਸ਼ੀ ਦੀ ਗੱਲ ਆ ਜਦੋਂ ਬੰਦਾ ਚਾਹ ਹੁੰਦਾ ਇਹਨੂੰ ਇੱਕ ਯਾਦ ਹੀ ਆਉਂਦੀ ਕਿ ਮਾਹੀ ਨੇ ਅੱਜ ਆਉਣਾ ਯਾਦ ਆ ਰਹੀ ਹੈ ਵੀ ਅੱਜ ਆਉਣਾ ਤੇ ਆ ਕੇ ਉਹਨੇ ਮਿਲਣਾ ਚੀਜ਼ਾਂ ਵੀ ਲੈ ਕੇ ਆਉਣੀਆਂ ਕੋਈ ਟੈਲੀਫੋਨ ਲੈ ਆਉਂਦਾ ਕੋਈ ਕੁਛ ਲੈ ਆਉਂਦਾ ਕੁਛ ਲੈ ਆਉਂਦਾ ਪਰ ਸੱਜਣ ਦੀਦਾਰ ਚਾਹੀਦਾ ਦੀਦਾਰ ਨੀ ਦੀਦਾਰ ਉਹ ਚਲੋ ਜਿਹੜਾ ਵੀ ਚੀਜ਼ ਚਾਹੀਦਾ ਮੈਂ ਹੈ ਉਮਰ ਫੈਸਲਾ ਬਹੁਤ ਜਿੰਨਾ ਕੁ ਪਤਾ ਓਨੀ ਗੱਲ ਮਿਲੀਦੀ ਆ ਬਹੁਤੀ ਗੱਲ ਨਾ ਕੀਤੀ ਬਹੁਤ ਉਹ ਲੋਲੀ ਵਾਂਗੂ ਬਕਵਾਸ ਕਰਨ ਮੈਂ ਸੁੱਖੋ ਵਾਂਗੂ ਸਲਾਹਾਂ ਦੇਣ ਨੂੰ ਸੁੱਖੋ ਤੁਹਾਨੂੰ ਯਾਦ ਆਉਂਦੀ ਬਹੁਤ ਆ ਤਾਇਆ ਜੀ ਉਹ ਸਰ ਮੈਂ ਹਰੇ ਵੀ ਕਿ ਪੇੜ ਮਾਰ ਬਕਵਾਸ ਕਿੱਡੀ ਵੱਡੀ ਕਰੀ ਦਾ ਜਦੋਂ ਕਰੂਗਾ ਵੀ ਮੁਰਦਾ ਆਂਦੇ ਬੋਲੂ ਜਦੋਂ ਖਫਣ ਪਾੜੂ ਪਾੜ ਪਾੜ ਕੇ ਲਿਖਣਾ ਹੀ ਕਰ ਦਊ ਪਰ ਫੜਿਆ ਇੱਥੇ ਆ ਕੇ ਉਹਦਾ ਚਾਚੀ ਮਿਲ ਖੇਦੀ ਚਾਚੀ ਵੀ ਪਾਣੀ ਤਾਇਆ ਜੀ ਚਾਹ ਤੇ ਹੁਣ ਇੰਨੀ ਵਧੀਆ ਬਿਹਤਰ ਚਾਹ ਲੈ ਕੇ ਆਇਆ ਮੈਂ ਉਹ ਠੀਕ ਹੁਣ ਤੇ ਉਹਦੀ ਜਦੋਂ ਕਹਿੰਦੇ ਵੀ ਜਦੋਂ ਮਾੜਾ ਬੰਦਾ ਮਾੜੀ ਤੋਂ ਮਾੜੀ ਚਾਹ ਪੀਂਦਾ ਫਿਰ ਉਹਨੂੰ ਥੋੜੀ ਜਿਹੀ ਮਾੜੀ ਘੱਟ ਮਾੜੀ ਜ਼ਿਆਦਾ ਚੰਗੀ ਲੱਗਦੀ ਹੁਣ ਮਿਲ ਖੇਦੀ ਚਾਚੀ ਦੀ ਚਾਹ ਨੂੰ ਯਾਦ ਕਰਨਾ ਯਾਦ ਤੇ ਹੁੰਦੀ ਹੈ ਯਾਦਾਂ ਦੀਆਂ ਗੱਲਾਂ ਕਰਦੇ ਯਾਦਾਂ ਦੇ ਬੰਦੇ ਨੂੰ ਤਾਇਆ ਜੀ ਕਦੇ ਵੀ ਯਾਦਾਂ ਦੇ ਘੇਰੇ ਰਹਿੰਦੇ ਕਿ ਜਿਹੜਾ ਬੰਦਾ ਬਜ਼ੁਰਗ ਹੋ ਜਾਂਦਾ ਉਹਨੂੰ ਬਚਪਨ ਦੀਆਂ ਯਾਦਾਂ ਆਉਂਦੀਆਂ ਉਹਨੂੰ ਜਵਾਨੀ ਦੀਆਂ ਆਉਂਦੀਆਂ ਬਹੁਤ ਜਵਾਨ ਨੂੰ ਬਚਪਨ ਦੀਆਂ ਆਉਂਦੀਆਂ ਗਲਤ ਚਲੀਆਂ ਪਿੱਛੇ ਨੂੰ ਗੇਰ ਇੱਕ ਭਾਈ ਦਾ ਉਹ ਪਹਿਲੇ ਗੇਰ ਚ ਗੱਡੀ ਕਰਦੀ ਪੰਜਵੇਂ ਵਾਲੀ ਚੌਥੇ ਚ ਜਾਂਦੀ ਚੌਥੇ ਵਾਲੀ ਤੀਜੇ ਚ ਆਉਂਦੀ ਤੀਜੇ ਵਾਲੀ ਦੂਜੇ ਤੋਂ ਪਹਿਲੇ ਚ ਪੰਜਵੇਂ ਗੇਰ ਸਿੱਧਾ ਪਹਿਲੇ ਚ ਪਾ ਕੇ ਗੱਡੀ ਕਾਹੇ ਚ ਮਾਰੇਗਾ ਨਾ ਭਰਨੀਆਂ ਬਜ਼ੁਰਗ ਬੰਦਾ ਜਵਾਨੀ ਨੂੰ ਯਾਦ ਕਰਦਾ ਜਵਾਨ ਬੰਦਾ ਬਚਪਨ ਨੂੰ ਯਾਦ ਕਰਦਾ ਬਚਪਨ ਜੇ ਰੱਬ ਨੂੰ ਯਾਦ ਕਰ ਲਿਆ ਤੇ ਗੱਲ ਬਣ ਗਿਆ ਤੇ ਜਨਾਗਰ ਸਾਹਿਬ ਕਹਿੰਦੇ ਤਾਇਆ ਜੀ ਤੁਸੀਂ ਕਹਿੰਦੇ ਗੀਤ ਬਹੁਤ ਗਮਗੀਨ ਸੀ ਰਾਜ ਬਰਾੜ ਦਾ ਸਾਰੇ ਰੰਗ ਜ਼ਿੰਦਗੀ ਦੇ ਨਾਲ ਚੱਲਦੇ ਨੇ ਸੈਡ ਵੀ ਤੇ ਖੁਸ਼ੀ ਵੀ ਦੇਖੋ ਜੀ ਇਹ ਤਾਂ ਦੋ ਰੰਗ ਬੰਦੇ ਦੀ ਜ਼ਿੰਦਗੀ ਚ ਪੱਕੇ ਹੀ ਆ ਹੱਸਣਾ ਤੇ ਰੋਣਾ ਕਦੇ ਹੱਸ ਪੈਣਾ ਕਦੇ ਰੋ ਪੈਣਾ ਇਹ ਤੇ ਬੰਦੇ ਦੇ ਜ਼ਿੰਦਗੀ ਦੇ ਗਹਿਣੇ ਆ ਦੁੱਖ ਸੁੱਖ ਹਰ ਚੀਜ਼ ਕੁਦਰਤ ਨੇ ਜੋੜਾ ਬਣਾ ਕੇ ਭੇਜੀ ਆ ਬੰਦਾ ਤੇ ਬੁੜੀ ਆ ਸੌਖਾ ਤੇ ਦੁੱਖ ਆ ਅਮੀਰ ਆ ਤੇ ਗਰੀਬ ਆ ਹਰ ਚੀਜ਼ ਜੋੜੇ ਦੇ ਰੂਪ ਚ ਆਈ ਆ ਕੱਲਾ ਕਦੇ ਕੋਈ ਚੀਜ਼ ਆਈ ਨਹੀਂ ਜੇ ਕੱਲਾ ਚੀਜ਼ ਨਹੀਂ ਆਈ ਤੇ ਬੰਦਾ ਵੀ ਕੱਲਾ ਰਹਿ ਨਹੀਂ ਸਕਦਾ ਇਹਨੂੰ ਵੀ ਸਾਥ ਦੀ ਜ਼ਰੂਰਤ ਆ ਜਾਂ ਆਪਣੇ ਆਪ ਨਾਲ ਰਹਿ ਸਕਦਾ ਉਹ ਵੀ ਦੋ ਹੋ ਜਾਂਦੇ ਜੋੜਾ ਬਣ ਜਾਂਦਾ ਨਫਜ਼ ਤੇ ਆਪਣਾ ਨਫਜ਼ ਦੇ ਨਾਲ ਗੱਲਾਂ ਆਪਣੇ ਆਪ ਨਾਲ ਗੱਲਾਂ ਕਰਨੀਆਂ ਉਹ ਬੰਦਾ ਵੀ ਕੱਲਾ ਨਹੀਂ ਬੰਦੇ ਦੇ ਵਿੱਚ ਵੀ ਰੂਹ ਤੇ ਕਲਬੂਤ ਦੋ ਚੀਜ਼ਾਂ ਇੱਕ ਰੂਹ ਆ ਇੱਕ ਕਲਬੂਤ ਆ ਇਹ ਵੀ ਇਕੱਲੇ ਨੇ ਜਾਨ ਵੀ ਇਕੱਲੀ ਨੀ ਜ਼ਿੰਦਗੀ ਵੀ ਇਕੱਲੀ ਨੀ ਇਹ ਬੰਦਾ ਕਦੇ ਕੱਲਾ ਖਿਆਲਾਂ ਚ ਵੀ ਨਹੀਂ ਰਹਿ ਸਕਦਾ ਟੁੱਕੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ ਦੇ ਕੱਲਾ ਨਾ ਹੋਵੇ ਪੁੱਤ ਜੱਟ ਦਾ ਕਦੇ ਕੋਈ ਕੱਲਾ ਹੋਣਾ ਹੀ ਨਹੀਂ ਚਾਹੀਦਾ ਪੁੱਤ ਜੱਟ ਦਾ ਤਾਇਆ ਕਿੱਦਾਂ ਆ ਗਿਆ ਜੱਟ ਹਰ ਪਾਸੇ ਲਾ ਦਿੰਦੇ ਉਹ ਜੱਟ ਦਾ ਮਤਲਬ ਉਹ ਖੇਤੀਆਂ ਕਰਨੀਆਂ ਖੇਤੀ ਜੱਟ ਕੱਲੇ ਦੇ ਵਸਦਾ ਉਹ ਨਹੀਂ ਰੋਗਾ ਜੇ ਬੰਦਾ ਢੱਗੇ ਜੋੜ ਕੇ ਹਲ ਵਾਹੁੰਦਾ ਤੇ ਪਿੱਛੇ ਪੱਠੇ ਕੌਣ ਪਾਊਗਾ ਤੇ ਬੰਦਾ ਉੱਥੇ ਵੀ ਚਾਹੀਦਾ ਜੇ ਪੱਠੇ ਪਾਊਗਾ ਤਾਂ ਹਲ ਕੌਣ ਜੋੜੂ ਜੇ ਕਿਤੇ ਰਿਸ਼ਤੇਦਾਰੀ ਚ ਜਾਂਦਾ ਤੇ ਕੰਮ ਊਠਾ ਪਾ ਤੇ ਜੇ ਇੰਨੇ ਇੰਨੇ ਕਿੱਲੇ ਆ ਬਲਦਾਂ ਦੇ ਨਾਲ ਉਹ ਸਾਰਾ ਕੰਮ ਕੱਲਾ ਬੰਦਾ ਕਰ ਹੀ ਨਹੀਂ ਸਕਦਾ ਇਸ ਕਰਕੇ ਜੱਟ ਨੂੰ ਤਸਵੀਰ ਜਿਹੜੀ ਆ ਜੱਟ ਦੀ ਦਿੱਤੀ ਆ ਵੀ ਕੱਲਾ ਹੋਵੇ ਨਾ ਕੱਲੀ ਹੋਵੇ ਨਾ ਵੜਾਂ ਦੇ ਵਿੱਚ ਲੱਕੜੀ ਵਣਾਂ ਚ ਜੰਗਲਾਂ ਚ ਕਦੇ ਲੱਕੜੀ ਵੀ ਕੱਲੀ ਨਾ ਹੋਵੇ, ਬੰਦੇ ਦੀ ਤੇ ਗੱਲ ਹੀ ਬੜੀ ਦੂਰ ਦੀ ਆ। ਤੇ ਕਦੇ ਵੀ ਪੁੱਤ ਜੱਟ ਦਾ ਜਾਂ ਜੱਟ ਦਾ ਲਾ ਲਓ ਜਾਂ ਕਿਸੇ ਦਾ ਵੀ ਕੱਲਾ ਨਾ ਹੋਵੇ, ਕੱਲਾ ਨਹੀਂ, ਜੋੜੇ ਦੇ ਰੂਪ ਦੇ ਵਿੱਚ ਅਸੀਂ ਆਏ ਹਾਂ ਤੇ ਜੋੜੇ ਦੇ ਰੂਪ ਦੇ ਵਿੱਚ ਹੀ ਜੀਵਨ ਬਤੀਤ ਹੁੰਦਾ। ਕੱਲਾ ਰਹਿ ਕੇ ਸਾਧੂ ਵੀ ਸਾਧੂ ਕਦੇ ਨੀ ਮਨ ਲੱਗਦਾ, ਜੰਗਲਾਂ ਚ ਬੈਠਾ ਕੋ ਤਪ ਕਰਦਾ, ਉਹ ਵੀ ਕੱਲਾ ਨੀ, ਉਹ ਵੀ ਗੁਰੂ ਦੇ ਨਾਲ ਉਹਦੀ ਪ੍ਰੀਤ ਪਈ ਆ, ਉਹ ਵੀ ਦੋ ਜਣੇ ਹੋ ਜਾਂਦੇ, ਇੱਕ ਆਪ ਦੇਖੋ ਤਾਂ ਗੁਰੂ ਜਿਹੜੀ ਯਾਦ ਚ ਬੈਠਾ ਤੇ ਉਹ ਉਦੋਂ ਸਾਹਮਣੇ ਦੀਂਦਾ, ਜੇ ਸਾਹਮਣੇ ਦੀਂਦਾ ਉਹ ਕਦੇ ਕੱਲਾ ਨੀ ਹੋ ਸਕਦਾ। ਜੇ ਤੇਰੇ ਕੋਲ ਮੈਂ ਦੀਂਦਾ, ਮੈਨੂੰ ਤੁਸੀਂ ਦੋ ਦਿੰਦੇ ਆ, ਮੈਂ ਕੱਲਾ ਨੀ, ਤੇ ਜੇ ਮੇਰੇ ਕੋਲ ਦਿੰਦਾ ਹੀ ਕੱਖ ਨੀ ਤੇ ਮੈਂ ਕੱਲਾ ਆਪ ਹੀ ਹੋਣਾ। ਤੇ ਕੱਲਾ ਤਾਇਆ ਜੀ, ਅੱਜ ਖਾਸ ਗੱਲ ਇਹ ਆ ਕਿ ਅੱਜ ਹਰਪ੍ਰੀਤ ਸਿੰਘ ਕਾਹਲੋਂ ਸਾਹਿਬ ਦਾ ਜਨਮ ਦਿਨ ਵੀ ਆ ਆਪਾਂ ਨੂੰ, ਜਿਨ੍ਹਾਂ ਦਾ ਸਾਹਿਬ ਨੇ ਦੱਸਿਆ। ਉਹ ਬਾਲਾ ਬਾਲਾ ਕੇਕ ਵੀ ਫਿਰ ਭਰਾ ਹੋਣਾ ਚਾਹੀਦਾ। ਇਹ ਛੋਟੇ ਕੇਕ ਦੇ ਨਾਲ ਕਾਹਲੋਂ ਸਾਹਿਬ ਦਾ ਬਰਥਡੇ ਮਨਾਉਣਾ ਤੇ ਨਿਆਣੇ ਨੂੰ ਇਹ ਨਿੱਕੀ ਜਿਹੀ ਟੋਫੀ ਬਰਾਬਰ ਆ। ਲਓ ਜੀ ਫਿਰ ਹੈਪੀ ਬਰਥਡੇ ਉਹਨੂੰ ਵੀ ਆਪਾਂ ਗੱਭਰੂ ਨੂੰ ਕਹਿ ਦਈਏ, ਜਿਹਦੀ ਬਦੌਲਤ ਅਸੀਂ ਤੁਹਾਡੇ ਨਾਲ ਆ। ਉਹਦਾ ਵੀ ਕੁੜੀਆਂ ਨੂੰ ਕਿਹਾ ਵੀ ਬਰਥਡੇ ਆ ਹਰਪ੍ਰੀਤ ਸਿੰਘ ਕਾਹਲ ਦਾ, 5-7 ਦਿਨ ਹੋਰ ਰੋਟੀ ਖਾਣ ਦੀ ਤੁਹਾਨੂੰ ਲੋੜ ਨਹੀਂ, ਚੁੱਲ੍ਹੇ ਨੀਂਦ ਵੀ ਆਊਗਾ ਤੇ ਸ਼ਗਨ ਨੂੰ ਕੇਕ ਵੀ ਪਰਾਤ ਜਿੱਡਾ ਆਉਣ ਵਾਲਾ। ਲੈ ਫਿਰ ਮਲਕੀਤ ਆ ਗਈਆਂ, ਲੈ ਪੁੱਤ ਜਨਮ ਦਿਨ ਤੁਹਾਡੇ ਵੱਡੇ ਭਰਾ ਦਾ ਹਰਪ੍ਰੀਤ ਸਿੰਘ ਕਾਹਲ ਦਾ, ਉਧੜ ਤੋਂ ਵੀ ਮਜ਼ਾਕ ਆ ਗਿਆ। ਵਾਹ ਵਾਹ ਵਾਹ, ਉਹ ਭਵਰੇ ਦਾ ਗੀਤ ਲਾ ਦੇ ਹੈਪੀ ਬਰਥਡੇ ਵਾਲਾ ਕਾਹਲੋਂ ਸਾਹਿਬ ਨੂੰ। ਆਹ ਰੱਬ ਨੇ ਮੇਲ ਕਰਾਏ ਮਿੱਤਰੋ ਰਾਹ ਕਾ ਦਿਨ ਖੁਸ਼ੀਆਂ ਦਾ ਆਇਆ, ਚਲੋ ਦਿਓ ਵਧਾਈਆਂ ਹੈਪੀ ਬਰਥਡੇ ਹੈਪੀ ਬਰਥਡੇ। ਕਾਹਲੋਂ ਸਾਹਿਬ ਨੂੰ ਨਿਆਣੇ ਵਾਲਾ ਗੀਤ ਲੱਗੇ ਡੈਡੀਕੇਟ ਕਰਨ ਵਾਲੇ, ਤੇ ਲਾਲ ਕੀਤਾ ਉਹਨਾਂ ਨਾਲ ਟੈਲੀਫੋਨ ਵੀ ਲਾ, ਸਿੱਧੇ ਪ੍ਰਸਾਰਣ ਜਿਤਨੇ ਮਗਰੋਂ ਲਾਏ। ਉਹਨੂੰ ਕਹਾ ਚੰਗਾ ਭਾਈ ਬਹੁਤ ਜੀਆਂ ਨੂੰ ਅੱਜ ਤੋਂ ਜਾਂ ਜਿੰਨਾ ਜਦੋਂ ਜਿਵੇਂ ਮਾਂ ਪਿਓ ਨੂੰ ਚੜਿਆ ਜਿਹੜਿਆ ਸਾਨੂੰ ਜਿਹੜਿਆ ਚਾਹ, ਕਿਉਂਕਿ ਸਾਨੂੰ ਰੋਟੀ ਲਾ ਗਏ, ਸਾਨੂੰ ਰੋਟੀ ਲਾ ਗਏ। ਪਰ ਕਾਹਲੋਂ ਸਾਹਿਬ ਨੂੰ ਵਧਾਈਆਂ ਜੇ ਪਤੀਏ ਦਾ ਕੇਕ।
ਗਲਾਸੀ ਅੰਦਰ ਸੁੱਟੋ ਭੰਗੜਾ ਕਰੋ ਸ਼ੁਰੂ
ਵੀ ਹੇਰਾ ਹੈਪੀ ਵਾਲਾ ਬਰਥਡੇ ਆਈ ਆਪਣੇ ਬਾਬਾ ਰਿਸ਼ੇਰ ਦਾ ਹੈਗਾ ਉਹਦੇ ਹੈਪੀ ਵਾਲੇ ਬਰਥਡੇ ਆਪਾਂ ਮਨਾਏ ਤਾਇ ਜੀ ਮੈਂ ਟੈਲੀਫੋਨ ਲਾਇਆ ਸੀ ਭਾਜੀ ਹੋਰਾਂ ਨੂੰ ਉਹਨਾਂ ਦਾ ਟੈਲੀਫੋਨ ਬੀਜੀ ਆਉਂਦੇ ਆ ਉਹ ਬੀਜੀ ਉਹਨੂੰ ਕਿਤੇ ਇਕਲੇ ਕਹਿਣਾ ਹੈਪੀ ਬਰਥਡੇ ਉਹਨੇ ਆਪਣੇ ਹੁਣ ਟੈਲੀਫੋਨ ਕੀ ਚੱਕਣੇ ਆ ਪੁੱਤਰਾ ਤੇ ਜਨਾਗਲ ਸਾਹਿਬ ਕਹਿੰਦੇ ਸੀ ਜੇ ਹੋ ਸਕੇ ਤਾਂ ਰੇਡੀਓ ਤੇ ਲੈ ਕੇ ਆਇਓ ਕਾਲੋ ਭਾਜੀ ਹੋਰਾਂ ਨੂੰ ਫੋਨ ਦੇ ਰਾਹੀਂ ਭਾਜੀ ਅਸੀਂ ਫੋਨ ਟਰਾਈ ਕੀਤਾ ਉਹਨਾਂ ਨੂੰ ਬੀਜੀ ਜਾ ਰਿਹਾ ਲਗਾ ਹੋ ਟੈਲੀਫੋਨ ਵਧਾਈਆਂ ਦੇਣ ਤਾਂ ਹੀ ਲਗਾ ਹੋਣਾ ਚਲੋ ਫੇਰ ਕਿਤੇ ਗੱਲ ਹੋ ਜੂ ਵਧਾਈਆਂ ਉਹਨਾਂ ਦੀਆਂ ਆਪਾਂ ਜਨਾਗਲ ਸਾਹਿਬ ਦੀਆਂ ਉਹਨਾਂ ਨੂੰ ਦੇ ਦਾਂਗੇ ਉਹਨੇ ਜੋ ਕਿਹਾ ਉਹਨਾਂ ਨੂੰ ਦੱਸ ਦਾਂਗੇ ਤੇ ਰਾਜਾਲੋ ਰਵੀ ਤਾਇਆ ਜੀ ਵੀ ਹਰਪ੍ਰੀਤ ਨੂੰ ਕਹਿੰਦੇ ਬਰਥਡੇ ਦੀਆਂ ਬਹੁਤ ਬਹੁਤ ਵਧਾਈਆਂ ਸਾਡੇ ਸਾਰਿਆਂ ਵੱਲੋਂ ਆਪਣੇ ਸਾਰਿਆਂ ਵੱਲੋਂ ਉਹਨੂੰ ਤੇ ਬਹੁਤ ਬਹੁਤ ਮੁਬਾਰਕਾਂ ਆਪਾਂ ਕਹਿੰਦੇ ਹਾਂ ਤੇ ਸਿੱਧਾ ਰੇਡੂਏ ਤੇ ਹੀ ਲੈ ਲਾ ਮੇਰਾ ਪੋਤਾ ਜੇ ਲੱਗਦਾ ਟੈਲੀਫੋਨ ਤੇ ਠੀਕ ਆ ਤੇ ਨਹੀਂ ਤਾਂ ਉਹ ਆ ਲੱਗ ਗਿਆ ਉਹ ਭਰਾਵਾ ਵਧਾਈਆਂ ਤੈਨੂੰ ਹੈਪੀ ਵਾਲੇ ਬਾਰਡੇ ਦੀਆਂ ਸਾਰੀ ਦੁਨੀਆਂ ਹੀ ਤੈਨੂੰ ਰੇਡੂਏ ਤੇ ਸੁਣ ਰਹੀ ਆ ਉਹ ਭਾਊ
ਕੌਣ ਬੋਲਦਾ
ਉਹ ਤੁਹਾਡਾ ਤਾਇਆ ਸਰਦਾਰ ਬਿਸ਼ਨ ਸਿੰਘ ਜੀ ਆਲੂ ਵਾਲੀਏ ਧਨੌਲੇ ਵਾਲੇ ਸਰਦਾਰ ਰੇੜੂਏ ਹਰਮਨ ਤੋਂ
ਅੱਛਾ
ਆਹੋ ਤੇ ਤੁਹਾਨੂੰ ਰਾਜ ਚਾਹਲ ਵੱਲੋਂ ਤੇ ਸ਼ਿਵ ਜੀ ਨਾਗਰ ਵੱਲੋਂ ਤੁਹਾਡੇ ਜੰਮਣ ਦੇ ਬਹੁਤ ਬਹੁਤ ਮੁਬਾਰਕਾਂ
ਧੰਨਵਾਦ
ਬਹੁਤ ਬਹੁਤ ਧੰਨਵਾਦ ਉਹ ਨਿਆਣੇ ਕਹਿੰਦੇ ਵੀ ਕਾਲੂ ਸਾਹਿਬ ਦੀ ਆਵਾਜ਼ ਨੂੰ ਅਸੀਂ ਤਰਸਣ ਡਿਆ ਮੈਂ ਕਿਹਾ ਵੀ ਇਹ ਤੁਹਾਡੀ ਆਵਾਜ਼ ਮਿੱਠੀ ਮਧੁਰ ਹੁਣੇ ਸੁਣਾ ਦਿੰਦੇ ਜੇ ਉਹਨਾਂ ਚਾਹ ਛਕੀ ਹੋਈ ਤੇ ਵੇਖ ਲਾ ਵੀ ਏਦਾਂ ਦਾ ਕੰਮ ਕਰਨਾ ਚਾਹੀਦਾ ਦੁਨੀਆਂ ਯਾਦ ਰੱਖੇ ਤੇ ਆਪਣੇ ਸੁਰੋਤ ਹੱਲੇ ਵੀ ਤੁਹਾਨੂੰ ਇੰਨਾ ਪਿਆਰ ਕਰਦੇ ਤੇ ਦੋ ਅਲਫਾਜ਼ ਉਹਨਾਂ ਲਈ ਕੁਝ ਕਹਿਣਾ ਚਾਹੋ
ਬਹੁਤ ਵਧੀਆ ਲੱਗਦਾ ਜਦੋਂ ਯਾਦ ਕਰਦੇ ਹੋ ਬਾਕੀ ਜਨਮ ਦਿਨ ਦੇ ਉੱਤੇ ਜੋ ਵਧਾਈਆਂ ਦਿੰਦੇ ਆ ਤੇ ਬਹੁਤ ਸੋਹਣਾ ਲੱਗਦਾ ਦੁਆਵਾਂ ਚ ਯਾਦ ਰੱਖਦੇ ਨੇ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ
ਵਾਕਿਆ ਭਾਜੀ ਇੱਕ ਵਾਰੀ ਅਸੀਂ ਸਾਰਿਆਂ ਵੱਲੋਂ ਜਿੰਨੇ ਵੀ ਸੁਣਨ ਵਾਲੇ ਉਹਨਾਂ ਵੱਲੋਂ ਕਿ ਇੱਕ ਤੋਹਫਾ ਸਮਝ ਲਓ ਕਿ ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜਨਮ ਦਿਨ ਦੀਆਂ ਤੇ ਪਾਰਟੀ ਫਿਰ ਇੱਥੇ ਆ ਕੇ ਮਨਾਉਂਦੇ ਅਸੀਂ ਫਿਰ ਆ ਗਏ
ਘਰਾਂ ਚ ਪਾਠ ਕਰੋ ਗੁਰਾਂ ਦੇ ਲੰਗਰ ਲੱਗ ਜਾਣੇ
ਆ ਤੇ ਮੈਨੂੰ
ਪਾਰਟੀਆਂ ਹੋਰ ਕੀ ਹੋ ਸਕਦੀ
ਆ ਦੀਪਾ ਕਹਿੰਦਾ ਵੀ ਕਾਲੋ ਸਾਹਿਬ ਦਾ ਜਨਮ ਦਿਨ ਆ ਤੇ ਕੇਕ ਵੀ ਪਰਾਤ ਜਿੱਡਾ ਹੋਣਾ ਚਾਹੀਦਾ
ਪਰਾਤ ਜਿੱਡਾ ਮੇਰੇ ਵੱਲੋਂ ਭਾਵੇਂ ਟਰਾਲੀ ਜਿੱਡਾ ਬਣਾ ਲਓ
ਕਿਹਾ ਆਪਾਂ ਕਿਹਾ ਪੈਸੇ ਦੇਣੇ ਆ ਉਹ ਗੁਰੂ ਦਾ ਕਿਆ ਬਣਾਉਣ ਨੂੰ ਤੇ ਅਸੀਂ ਬਣਾ ਲਈਏ ਜੇ ਸਾਡੇ ਖਰਚੇ ਤੇ ਕਹਿ ਤੇ ਅਸੀਂ ਤੇ ਕਬਲੀ ਜੀ ਏਡਾ ਬਣਾ ਲਿਆਉਣਾ ਜੇ ਤੇਰੇ ਖਰਚੇ ਤੇ ਫਿਰ ਪਰਾਤ ਜਿੱਡਾ
ਕੋਈ ਨੀ ਬਣਾਓ ਤੇ ਖਾਓ
ਤੇ ਖਵਾਓ ਨਾਲ
ਨਾਲ ਸੁਣਾਓ।
ਸਹੀ ਗੱਲ ਆ ਤੇ ਬਹੁਤ ਬਹੁਤ ਸ਼ੁਕਰੀਆ ਭਾਜੀ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜਨਮ ਦਿਨ ਦੀ।
ਜਾਂਦੇ ਰਹੋ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ। ਲਓ ਜੀ ਕਾਲੂ ਸਾਹਿਬ ਨਾਲ ਤੁਹਾਡੀ ਕਰਾ ਲਈ ਆ ਗੱਲਬਾਤ, ਤੇ ਮੈਨੂੰ ਉਮੀਦ ਆ ਕਿ ਉਹਨਾਂ ਨੇ ਸਾਨੂੰ ਕੋਈ ਪਾਰਟੀ ਪੂਰਟੀ ਚ ਨਹੀਂ ਦੇਣੀ, ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਤੇ ਐਵੇਂ ਹੀ ਆਪਾਂ ਚਾਵਲੇ ਫਿਰਦੇ ਆ ਚਾਵਲੇ ਉਦੋਂ ਇਹਦੇ ਨਾਲੋਂ ਚੰਗਾ ਆਪਣਾ ਦਲਜੀਤ ਦਸਾਂ ਹੀ ਆ ਜਿਹੜਾ ਫੁੱਲਾਂ ਵਾਲਾ ਸੂਟ ਲੈ ਕੇ ਦੇਣ ਨੂੰ ਫਿਰਦਾ। ਉਹ ਤਾਂ ਤਾਇਆ ਜੀ ਗਿਫਟ ਦੀ ਗੱਲ, ਆਪਾਂ ਕੋਈ ਗਿਫਟ ਦਿੱਤਾ ਸਾਡੀਆਂ ਗਿਫਟ ਨਾਲੋਂ ਕਹਿਣ ਨਾਲੋਂ ਵੱਡਾ ਕੋਈ ਗਿਫਟ ਹੁੰਦਾ, ਕਹਿਣ ਨਾਲੋਂ ਵੱਡਾ ਕੋਈ ਗਿਫਟ ਨਹੀਂ ਹੁੰਦਾ। ਸਹੀ ਗੱਲ ਆ ਤੇ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਜਿਨ੍ਹਾਂ ਨੇ ਸਾਡਾ ਅੱਜ ਸਾਥ ਦਿੱਤਾ। ਜਾਂਦੇ ਜਾਂਦੇ ਫਿਰ ਕਾਲੋ ਸਾਹਿਬ ਨੂੰ ਇੱਕ ਹੋਰ ਡੈਡੀਕੇਟ ਕਰ ਦਿੰਦੇ ਆ, ਉਹ ਲਾ ਮਲਕੀਤ ਤੈਨੂੰ ਫੁੱਲਾਂ ਵਾਲਾ ਸੂਟ ਆ ਜੀ ਲੈ ਕੇ ਦੇਣਾ ਹੀ ਦੇਣਾ, ਤੇ ਸਾਨੂੰ ਯਾਦ ਤੇ ਦਿਓ ਜੀ, ਕੱਲ ਨੂੰ ਫਿਰ ਮਿਲਾਂਗੇ, ਰੱਬ ਰਾਖਾ ਜੀ।
ਨੇਹਾ ਇੰਨੀ ਉਦਾਸ ਕਿਉਂ ਹੈ?
ਓ ਯਾਰ ਉਦਾਸ ਨਹੀਂ।